ਆਪਾਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਵੇਂ ਤੁਸੀਂ ਪਲੇਟਫਾਰਮ ਤੋਂ ਗੱਲ ਕਰ ਰਹੇ ਹੋ ਔਰ ਤੁਸੀਂ ਇਹ ਮੁੱਦਾ ਉਠਾਇਆ ਹੈਗਾ ਕਿ ਆਉਣ ਵਾਲੇ ਦਿਨਾਂ ਤੱਕ ਇਹ ਗੱਲ ਜਿਹੜੀ ਹੈਗੀ ਹੈ ਇਹ ਅੱਗੇ ਵੀ ਪਹੁੰਚੇ ਔਰ ਇਹਦਾ ਕੁਝ ਸਾਰਥਕ ਜਿਹੜਾ ਹੈਗਾ ਹੱਲ ਨਿਕਲੇ। ਔਰ ਬਾਕੀ ਮੈਂ ਪਹਿਲਾਂ ਭਾਈਚਾਰੇ ਨੂੰ, ਤੁਹਾਨੂੰ, ਤੁਹਾਡੇ ਪਰਿਵਾਰ ਨੂੰ, ਪ੍ਰੀਤ ਜੀ ਨੂੰ, ਸਾਰੇ ਹੀ ਵਾਈ ਮੀਡੀਆ ਦੇ ਪਰਿਵਾਰ ਨੂੰ ਹੱਥ ਜੋੜ ਕੇ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ, ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਔਰ ਪਰਮਾਤਮਾ ਸਾਰਿਆਂ ਨੂੰ ਬਹੁਤ ਖੁਸ਼ੀਆਂ, ਸਿਹਤ ਦੇਵੇ ਤਾਂ ਕਿ ਇਹ ਜਿਹੜਾ ਚੰਗਾ ਕਾਰਜ ਹੈ ਤੁਹਾਡਾ, ਜਿਹੜਾ ਮੀਡੀਆ ਦੇ ਵਿੱਚ ਉੱਦਮ ਹੈ, ਇਹ ਜਾਰੀ ਰਹੇ, ਇਹ ਹੋਰ ਪ੍ਰਫੁੱਲਿਤ ਹੋਵੇ, ਇਹਦੇ ਵਿੱਚ ਹੋਰ ਵਾਧਾ ਹੋਵੇ, ਲੋਕਾਂ ਦਾ ਪਿਆਰ ਮਿਲੇ ਔਰ ਸਾਨੂੰ ਸਪੋਰਟ ਕਰਨ ਦੇ ਲਈ ਸਾਰੇ ਹੀ ਲਿਸਨਰ ਦਾ ਬਹੁਤ ਬਹੁਤ ਧੰਨਵਾਦ, ਪ੍ਰੇਰਣਾ ਦੇਣ ਲਈ, ਸਿੱਖ ਦੇਣ ਲਈ, ਅੱਗੇ ਵਧਣ ਲਈ, ਇੱਕ ਅੱਛਾ ਜਜ਼ਬਾ ਕੰਟੀਨਿਊ ਰੱਖਣ ਲਈ, ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ। ਲੇਕਿਨ ਇਹ ਹੈ ਕਿ ਜੇ ਤੁਹਾਡੀ ਮਨਸ਼ਾ ਹਮੇਸ਼ਾ ਇਹ ਹੈ ਕਿ ਤੁਸੀਂ ਅੱਛਾ ਕੰਮ ਕਰਨਾ ਹੈ, ਤੇ ਯੁੱਧਵੀਰ ਜੀ ਉਹਦੀ ਮਿਸਾਲ ਤੁਸੀਂ ਵੀ ਹੋ, ਵਾਈ ਮੀਡੀਆ ਵੀ ਹੈ, ਆਪਣੇ ਬਹੁਤ ਸਾਰੇ ਕੰਟਰੀਬਿਊਟਰ ਨੇ, ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਜ਼ਿਆਦਾ ਟਾਈਮ ਨਹੀਂ ਲਵਾਂਗਾ ਮੈਂ, ਲੇਕਿਨ ਡੈਫੀਨੇਟਲੀ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ।
ਥੈਂਕ ਯੂ, ਤੁਹਾਨੂੰ ਵੀ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ, ਦੀਵਾਲੀ ਔਰ ਬੰਦੀ ਛੋੜ ਦੇ ਮੁਬਾਰਕ ਮੌਕੇ ਤੇ ਤੁਸੀਂ ਆਏ ਹੋ, ਸੋ ਜਿੱਥੇ ਤੁਹਾਨੂੰ ਸੌਰਵ ਰਤਨ ਜੀ, ਤੁਹਾਡੇ ਸਾਰੇ ਪਰਿਵਾਰ ਨੂੰ, ਤੁਹਾਡੀ ਸਾਰੀ ਟੀਮ ਨੂੰ ਦੀਵਾਲੀ ਔਰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਉਹਦੇ ਨਾਲ ਨਾਲ ਸੌਰਵ ਰਤਨ ਜੀ, ਮੈਂ ਬਸ 10 ਸੈਕਿੰਡ ਗੱਲ ਕਹਿ ਕੇ ਰੈਪ ਅਪ ਕਰਾਂਗਾ, ਕਿਉਂਕਿ ਅਸੀਂ ਫਾਈਨੈਂਸ ਔਰ ਇਕਾਨਮੀ ਵੱਲ ਵਧਣਾ ਹੈ, ਫਾਈਨੈਂਸ ਕਿੱਥੇ ਖੜਾ ਹੈ, ਸਾਡੀ ਇਕਾਨਮੀ ਕਿੱਥੇ ਚੱਲ ਰਹੀ ਹੈ ਔਰ ਇਨਵੈਸਟਮੈਂਟ ਵਾਸਤੇ ਕੀ ਓਪਰਚੁਨਿਟੀਜ਼ ਨੇ, ਉਹਦੀ ਗੱਲ ਕਰਨੀ ਹੈ। ਮੈਂ ਬਸ ਕੁਇਕਲੀ ਇੰਨੀ ਗੱਲ ਕਰ ਦਵਾਂ, ਜਿੱਦਾਂ ਤੁਸੀਂ ਕਿਹਾ ਹੀ ਹੈ ਕਿ ਦੇਖੋ ਲਾਲਚ ਸਿਰਫ ਪੈਸੇ ਦਾ ਨਹੀਂ ਹੁੰਦਾ, ਠੀਕ ਹੈ ਨਾ। ਜੇ ਹੁਣ ਅਸੀਂ ਇਹ ਕਹਿ ਦਈਏ ਜੀ ਅਸੀਂ ਪੈਸੇ ਲੈ ਕੇ ਨਹੀਂ ਕਿਸੇ ਪਾਰਟੀ ਦੀ ਸਪੋਰਟ ਕਰਦੇ, ਪਰ ਕੱਲ ਨੂੰ ਕੋਈ ਪਾਰਟੀ ਸਾਨੂੰ ਕੋਈ ਕੁਰਸੀ ਦੇ ਦੇਵੇ, ਕੱਲ ਨੂੰ ਸਾਨੂੰ ਕੋਈ ਪਾਰਟੀ ਕੋਈ ਕੁਰਸੀ ਦੇ ਦੇਵੇ, ਤੇ ਮੈਂ ਕਹਾਂ ਜੀ ਚਲੋ ਕੁਰਸੀ ਦੇ ਲਾਲਚ ਵਿੱਚ ਕਿ ਕੋਈ ਲਿਬਰਲ ਪਾਰਟੀ, ਕੋਈ ਕੰਜ਼ਰਵੇਟਿਵ ਹੈ, ਕੋਈ ਕੱਲ ਨੂੰ ਕਹਿ ਦੇਣ ਜੀ ਤੁਹਾਨੂੰ ਕੋਈ ਸੈਨੇਟਰ ਬਣਾ ਦੇਣੇ, ਕੁਛ ਕਰਦੇ ਨੇ, ਉਹ ਵੀ ਰਿਸ਼ਵਤ ਹੈ, ਉਹ ਵੀ ਦਗਾਬਾਜ਼ੀ ਹੈ, ਤੇ ਕੁਰਸੀ ਦਾ ਲਾਲਚ ਵੀ ਬੜਾ ਖਰਾਬ ਹੈ ਨਾ, ਕੁਰਸੀ ਦਾ ਲਾਲਚ ਵੀ ਨਹੀਂ ਹੋਣਾ ਚਾਹੀਦਾ। ਸਿੱਧੀ ਮੈਂ ਟਕਾ ਕੇ ਗੱਲ ਕਰਦਾ ਵੀ ਜੇ ਕੋਈ ਬੰਦਾ, ਕੋਈ ਪ੍ਰੋਵਿੰਸ਼ੀਅਲ ਲੈਵਲ ਤੇ, ਕੋਈ ਫੈਡਰਲ ਲੈਵਲ ਦੇ ਉੱਤੇ, ਕੋਈ ਮੇਰਾ ਭਾਈ ਭਤੀਜਾ ਨਾ, ਕੋਈ ਕੁਰਸੀ ਤੇ ਨਹੀਂ ਬੈਠੇਗਾ, ਮਤਲਬ ਹੀ ਕੋਈ ਨਹੀਂ ਹੈ। ਜਿਹਦੇ ਅੰਦਰ ਕਾਬਲੀਅਤ ਹੋਏਗੀ ਉਹ ਆਪਣੇ ਆਪ ਲੈ ਜਾਏਗਾ ਕੁਰਸੀ। ਕੱਲ ਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਯੁੱਧਵੀਰ ਜਸਵਾਲ ਜਾਂ ਵਾਈ ਮੀਡੀਆ ਵੱਲੋਂ ਕੋਈ ਅਪਰੋਚ ਆਈ ਸੀ ਜੀ ਇਹਨੂੰ ਕੁਰਸੀ ਦੇ ਦਿਓ, ਕੋਈ ਨੌਕਰੀ ਦੇ ਦਿਓ, ਵਾਏ ਜੋ ਬਿਲਕੁਲ ਨਹੀਂ। ਇਹ ਭਗਵੰਤ ਮਾਨ ਸਾਹਿਬ ਇਮਾਨਦਾਰ ਆਦਮੀ ਨੇ ਔਰ ਇੱਥੇ ਦੇਖੋ ਤੁਸੀਂ ਤਾਂ ਸਾਰਿਆਂ ਨੂੰ ਜਾਣਦੇ ਹੀ ਹੋ, ਆਪਣੇ ਪ੍ਰਿੰਸੀਪਲ ਕੁਲਵੰਤ ਸਿੰਘ ਜੀ, ਹੋਰ ਕਿੰਨੀ ਘੱਟੋ ਘੱਟ ਜੇ ਮੈਂ ਹੁਣੇ ਗਿਣਾ ਕੇ ਹਟਿਆ ਕਿ ਜੇ ਬੀਜੇਪੀ, ਅਕਾਲੀ ਦਲ ਤੇ ਕਾਂਗਰਸ, ਇਹਨਾਂ ਦੇ 15 ਬੰਦੇ ਆਉਂਦੇ ਨੇ ਪਿਛਲੇ 10 ਸਾਲਾਂ ਤੋਂ ਵਾਈ ਮੀਡੀਆ ਦੇ, ਟੋਟਲ 15 ਬੰਦੇ ਨਹੀਂ ਹੋਣੇ, ਅਕਾਲੀ ਦਲ, ਬੀਜੇਪੀ ਤੇ ਕਾਂਗਰਸ, ਤਿੰਨੇ ਪਾਰਟੀਆਂ ਦੇ ਮਿਲਾ ਕੇ, ਠੀਕ ਹੈ। ਇਕੱਲੀ ਆਮ ਆਦਮੀ ਪਾਰਟੀ ਦੇ 15 ਬੰਦੇ ਆਉਂਦੇ ਆ, ਸਭ ਤੋਂ ਵੱਧ ਇਹਨਾਂ ਨੂੰ ਪਿਆਰ ਮਿਲਦਾ, ਸਭ ਤੋਂ ਵੱਧ ਟਾਈਮ ਮਿਲਦੀ ਹੈ, ਸਭ ਤੋਂ ਵੱਧ ਰਿਸਪੈਕਟ ਮਿਲਦਾ, ਔਰ ਮਿਲੇ ਵੀ ਕਿਉਂ ਨਾ, ਮਿਲੇ ਵੀ ਕਿਉਂ ਨਾ, ਦੇ ਆਰ ਆਲ ਗ੍ਰੇਟ ਹਿਊਮਨ ਬੀਇੰਗਸ। ਮਜ਼ਾ ਆ ਜਾਂਦਾ ਜੀ ਜਦੋਂ ਨਰਿੰਦਰ ਸੈਣੀ ਸਾਹਿਬ ਆਉਂਦੇ ਨੇ ਸਟੂਡੀਓ ਚ, ਆਹ ਕੀ ਬਾਤ ਹੈ, ਠੀਕ ਹੈ। ਆਪਣੇ ਪ੍ਰਿੰਸੀਪਲ ਕੁਲਵੰਤ ਸਿੰਘ ਜੀ ਇੱਕ ਮਿਸਾਲ ਹੈ, ਪ੍ਰਿੰਸੀਪਲ ਕੁਲਵੰਤ ਸਿੰਘ ਜੀ ਸਿਹਤ ਦੀ ਗੱਲ ਕਰਨਗੇ, ਪ੍ਰਿੰਸੀਪਲ ਕੁਲਵੰਤ ਸਿੰਘ ਜੀ ਕਿਆ ਵਧੀਆ ਗੱਲਾਂ ਕਰਨਗੇ, ਮਿਸਾਲ ਹੈ ਇੱਕ, ਠੀਕ ਹੈ। ਇਸੇ ਤਰ੍ਹਾਂ ਆਪਣੇ ਆਹ ਗੁਰਦੀਪ ਢਿੱਲੋਂ ਸਾਹਿਬ, ਮਾਮੂ ਜੀ, ਇਹ ਸਾਰੇ ਆਪਣੇ ਇੱਕ ਇੱਕ ਮਿਸਾਲ ਹੈ, ਤੇ ਜਦੋਂ ਇਹੋ ਜਿਹੇ ਤੁਹਾਨੂੰ ਬੰਦੇ ਮਿਲੇ ਹੋਣ, ਠੀਕ ਹੈ ਨੀ, ਤੇ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੀਦਾ ਵੀ ਭਾਈ ਮੈਂ ਇਹਨਾਂ ਲਈ ਕੰਮ ਕਰ ਰਿਹਾ, ਮੈਂ ਦਿੱਲੀ ਦਰਬਾਰ ਲਈ ਕੰਮ ਨਹੀਂ ਕਰ ਰਿਹਾ, ਮੈਂ ਕੇਜਰੀਵਾਲ ਸਾਹਿਬ ਤੁਹਾਡੇ ਲਈ ਕੰਮ ਨਹੀਂ ਕਰ ਰਿਹਾ, ਤੁਸੀਂ ਮੈਨੂੰ ਕੁਰਸੀ ਤੋਂ ਉਤਾਰਨਾ ਉਤਾਰ ਦਿਓ, ਕੋਈ ਗੱਲ ਨਹੀਂ। ਉਹ ਪ੍ਰਮਾਤਮਾ, ਮੈਂ ਦਾਅਵੇ ਨਾਲ ਕਹਿਣਾ ਹੈ ਕਿ ਜੇ ਭਗਵੰਤ ਮਾਨ ਸਾਹਿਬ ਨੂੰ ਅੱਜ ਉਤਾਰਿਆ ਇਹਨਾਂ ਨੇ ਕੁਰਸੀ ਤੋਂ, ਭਗਵੰਤ ਮਾਨ ਸਾਹਿਬ ਨਵੀਂ ਪਾਰਟੀ ਖੜੀ ਕਰਨ ਕਿ ਜੀ ਆਹ ਕੇਜਰੀਵਾਲ ਸਾਹਿਬ ਨੇ ਮੇਰੇ ਨਾਲ ਇੱਦਾਂ ਕੀਤਾ, ਮੈਨੂੰ ਇਹ ਦਿੱਲੀ ਤੋਂ ਸਾਰੀ ਪਾਰਟੀ ਚਲਾ ਰਹੇ ਸੀਗੇ, ਉਹ ਪ੍ਰਮਾਤਮਾ ਨੇ ਤੁਹਾਡੇ ਨਾਲ ਖੜੇ ਹੋਣਾ, ਉਹ ਪ੍ਰਮਾਤਮਾ ਨੇ ਤੁਹਾਨੂੰ ਆਪਣੇ ਆਪ ਸਭ ਕੁਝ ਦੇਣਾ, ਤੁਸੀਂ ਕੇਜਰੀਵਾਲ ਸਾਹਿਬ ਨਹੀਂ, ਰੱਬ ਹੈਗੇ ਨੇ। ਕੇਜਰੀਵਾਲ ਸਾਹਿਬ ਬਹੁਤ ਵਧੀਆ ਇਨਸਾਨ ਨੇ, ਮੈਂ ਉਹਨਾਂ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਨਹੀਂ ਕਰ ਰਿਹਾ, ਬਟ ਕੇਜਰੀਵਾਲ ਸਾਹਿਬ ਤੋਂ ਡਰ ਕੇ ਤੁਸੀਂ ਪੰਜਾਬ ਨੂੰ ਇਸ ਤਰ੍ਹਾਂ ਕਰੀ ਜਾਓ, ਨਹੀਂ। ਤੁਹਾਨੂੰ ਕੇਜਰੀਵਾਲ ਸਾਹਿਬ ਨੇ ਨੀ ਚੀਫ਼ ਮਿਨਿਸਟਰ ਬਣਾਇਆ, ਚੀਫ਼ ਮਿਨਿਸਟਰ ਉਸ ਪ੍ਰਮਾਤਮਾ ਨੇ ਬਣਾਇਆ, ਔਰ ਪ੍ਰਮਾਤਮਾ ਨੇ ਕਿੱਦਾਂ ਬਣਾਉਣਾ ਆ ਕਮਿਊਨਿਟੀ ਦੇ ਵਿੱਚੋਂ। ਤੁਸੀਂ, ਮੈਂ ਬੜੀ ਵਾਰ ਗੱਲ ਕਰਦਾ ਕਿ ਵੀ ਮੀਡੀਆ ਕਿੱਦਾਂ ਚੱਲਦਾ, ਲੋਕ ਸੋਚਦੇ ਪੈਸੇ ਨਾਲ, ਭਾਈ ਸਾਹਿਬ ਜੇ ਪੈਸੇ ਨਾਲ ਮੀਡੀਆ ਚੱਲਦਾ ਹੁੰਦਾ ਤੇ ਇਲੋਨ ਮਸਕ ਤੁਸੀਂ ਤਾਂ ਸਰ ਫਾਈਨੈਂਸ਼ੀਅਲ ਐਡਵਾਈਜ਼ਰ ਹੋ, ਮੈਨੂੰ ਟੋਕ ਦੇਣਾ ਜੇ ਮੈਂ ਕਿਤੇ ਵੀ ਗਲਤ ਕਰਾਂ ਗੱਲ, ਜੇ ਪੈਸੇ ਨਾਲ ਕੋਈ ਮੀਡੀਆ ਚਲਾ ਸਕਦਾ ਹੁੰਦਾ ਨਾ ਤੇ ਇਲੋਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ, ਇੱਕ ਮੀਡੀਆ ਨਾ ਚਲਾ ਸਕਿਆ, ਉਹਨੂੰ ਖਰੀਦਣਾ ਪਿਆ ਟਵਿੱਟਰ ਉਹਨੂੰ ਖਰੀਦਣਾ ਪਿਆ, ਜਿਹੜੀ 22 ਬਿਲੀਅਨ ਦੀ ਚੀਜ਼ ਆ, 44 ਬਿਲੀਅਨ ਚ ਖਰੀਦਣੀ ਪਈ, 22 billion 24 billion ਦੀ ਚੀਜ਼ ਉਹਨੂੰ 44 billion ਚ ਖਰੀਦਣੀ ਪੈ ਗਈ ਇਲਨ ਮਸਕ ਨੂੰ, ਮੀਡੀਆ ਨਾ ਚਲਾ ਸਕਿਆ ਪੈਸੇ ਦੇ ਨਾਲ, ਠੀਕ ਹੈ। ਜੇ ਪੈਸੇ ਦੇ ਨਾਲ ਮੀਡੀਆ ਚੱਲਦਾ ਹੁੰਦਾ ਤੇ ਅੰਬਾਨੀ ਸਾਹਿਬ, ਪਹਿਲਾਂ ਅੰਬਾਨੀ ਸਾਹਿਬ ਦੀ ਗੱਲ ਕਰ ਦਿੰਦਾ, ਤੇ ਅੰਬਾਨੀ ਸਾਹਿਬ ਜਾ ਕੇ NDTV ਨੂੰ 400-500 crore ਦਾ ਲੋਨ ਨਾ ਦਿੰਦੇ। ਜੇ ਪੈਸੇ ਦੇ ਨਾਲ ਮੀਡੀਆ ਚੱਲਦਾ ਹੁੰਦਾ ਤੇ ਅੰਬਾਨੀ ਸਾਹਿਬ News18 Group ਜਾ ਕੇ ਪੈਸੇ ਦੇ ਕੇ ਨਾ ਖਰੀਦਦੇ। ਜੇ ਪੈਸੇ ਦੇ ਨਾਲ ਮੀਡੀਆ ਚੱਲਦਾ ਹੁੰਦਾ ਤੇ ਅਦਾਨੀ ਸਾਹਿਬ NDTV ਨੂੰ ਨਾ ਖਰੀਦ ਰਹੇ, ਆਪਣਾ ਮੀਡੀਆ ਸ਼ੁਰੂ ਕਰ ਲੈਂਦੇ। ਜੇ ਪੈਸੇ ਨਾਲ ਮੀਡੀਆ ਚੱਲਦਾ ਹੁੰਦਾ ਤੇ ਟਾਟਾ ਗਰੁੱਪ, ਬੜੀ ਦੇਰ ਤੋਂ ਸੋਚ ਰਿਹਾ ਸੀ ਮੀਡੀਆ ਦਾਰਾ ਖੜਾ ਕਰ ਲਈਏ, ਬਹੁਤ ਅਦਬ ਸਤਕਾਰ ਨਾਲ ਬੋਲ ਰਿਹਾ, ਸੂਈ ਤੋਂ ਲੈ ਕੇ ਜਹਾਜ਼ ਬਣਾ ਦਿੱਤਾ ਉਹਨਾਂ ਨੇ, ਲੈਂਡ ਰੋਵਰ ਰੇਂਜ ਰੋਵਰ ਖਰੀਦ ਲਿਆ, ਪਰ ਮੀਡੀਆ ਨਾ ਖੜਾ ਕਰ ਸਕੇ ਪੈਸੇ ਦੇ ਨਾਲ। ਇਹ ਮੀਡੀਆ ਚੱਲਦਾ ਪਿਆਰ ਨਾਲ, ਜਿਹਨੂੰ ਕਮਿਊਨਿਟੀ ਪਿਆਰ ਦੇਗੀ ਉਹ ਚੱਲੇਗਾ ਮੀਡੀਆ ਦੇ ਵਿੱਚ, ਠੀਕ ਹੈ। ਸੋ ਇਸੇ ਤਰ੍ਹਾਂ ਜਿਹੜਾ ਤੁਹਾਨੂੰ ਕੁਰਸੀ ਤੇ ਬਿਠਾਇਆ ਭਗਵੰਤ ਮਾਨ ਸਾਹਿਬ, ਇਹ ਲੋਕਾਂ ਦੇ ਪਿਆਰ ਔਰ ਰਿਸਪੈਕਟ ਨਾਲ ਬੈਠੇ ਹੋ। ਇਹ ਕੇਜਰੀਵਾਲ ਸਾਹਿਬ ਦੀ ਕੋਈ ਇੰਨੀ ਹੈਸੀਅਤ ਨਹੀਂ ਹੈ ਕਿ ਕਮਿਊਨਿਟੀ ਦੇ ਅੱਗੇ ਜੀ ਉਹ ਤੁਹਾਨੂੰ ਬਣਾ ਦੇਣ, ਨਹੀਂ। ਸੋ ਲੋਕਾਂ ਲਈ ਕੰਮ ਕਰੋ, ਤੁਸੀਂ ਕਹਿ ਦਿਓ ਅੱਜ ਕੇਜਰੀਵਾਲ ਸਾਹਿਬ ਨੂੰ ਖੁੱਲ ਕੇ ਕਿ ਨਹੀਂ ਅਸੀਂ ਬਸ ਪੰਜਾਬ, ਮੈਂ ਆਪਣੇ ਹਿਸਾਬ ਨਾਲ, ਲੋਕਾਂ ਨੇ ਮੈਨੂੰ ਬਣਾਇਆ, ਮੈਂ ਆਪਣੇ ਹਿਸਾਬ ਦੇ ਨਾਲ, ਪੰਜਾਬ ਦੇ ਲੋਕਾਂ ਨਾਲ ਧੱਕਾ ਹੋ ਰਿਹਾ। ਇਹ ਜੋ ਤੁਸੀਂ ਵਾਅਦੇ ਕੀਤੇ ਸੀਗੇ ਕਿ ਅਕਾਲੀ ਦਲ ਕਾਂਗਰਸ ਇੱਦਾਂ ਕਰਦੀ ਹੈ, VIP ਕਲਚਰ ਹੈ, ਸਾਰਾ ਸੁਪਰ VIP ਕਲਚਰ ਲੈ ਆਏ ਹੋ ਤੁਸੀਂ। ਉੱਥੇ ਤਾਂ VIP ਕਲਚਰ ਸੀ ਨਾ, ਤੁਹਾਡੇ ਇੱਥੇ ਸੁਪਰ VIP ਕਲਚਰ ਆ ਗਿਆ। ਸੋ ਇਹਨੂੰ ਰੋਕੋ। ਸੋ ਗੱਲ ਇਹਨੂੰ ਛੱਡੋ ਜੀ, ਹੁਣ ਕਾਲਸ ਕਾਫੀ ਸਾਰੇ ਕਾਲਰਸ ਵੀ ਲੈਂਦੇ ਆ ਜੀ, ਹਰਪਾਲ ਜੀ ਤੁਹਾਡੀ ਕਾਲ ਵੀ ਲੈਂਦੇ ਆ, ਰਮੇਸ਼ ਇੰਦਰ ਚੌਹਾਨ ਸਾਹਿਬ ਵੇਟ ਕਰ ਰਹੇ ਨੇ, ਸਾਰੀਆਂ ਕਾਲਸ ਲਵਾਂਗੇ। ਮੈਨੂੰ ਇੱਧਰ ਸੌਰਵ ਰਤਨ ਜੀ ਨਾਲ ਜਿਹੜਾ ਫਾਈਨੈਂਸ ਦੀ ਗੱਲ ਸੁਣ ਲਈ ਹੈ ਪਹਿਲਾਂ, ਫਿਰ ਕੱਲ ਉੱਧਰ ਜਾਰੀ ਰੱਖਾਂਗੇ ਜੀ।
ਦੇਖੋ ਯੁਧਵੀਰ ਜੀ, ਜਿੱਥੋਂ ਤੱਕ ਮਾਰਕੀਟ ਦਾ ਸਵਾਲ ਹੈਗਾ, ਇਸ ਵੇਲੇ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਮਾਰਕੀਟ ਦੇ ਵਿੱਚ ਹਾਵੀ ਨੇ। ਸਪੈਕੂਲੇਟਰ ਸਿਰਫ ਬੁੱਲ ਮਾਰਕੀਟ ਦੇ ਨਹੀਂ ਹੁੰਦੇ।
ਸੋਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ, ਮੇਰਾ ਇੱਕ ਸਵਾਲ ਸਭ ਨੂੰ ਹੁੰਦਾ ਹੈ, ਜਿਹੜਾ ਰੀਅਲ ਸਟੇਟ ਵਾਲਾ ਹੁੰਦਾ ਉਹਨੂੰ ਮੈਂ ਰੀਅਲ ਸਟੇਟ ਦੀ ਸਵਾਲ ਪੁੱਛਦਾ, ਪਰ ਤੁਸੀਂ ਫਾਈਨੈਂਸ ਔਰ ਇਕਨੋਮੀ ਨਾਲ ਸੰਬੰਧਿਤ ਹੋ, ਤੁਹਾਨੂੰ ਜਿਹੜਾ ਉਹ ਸਵਾਲ ਸਭ ਨੂੰ ਮੈਂ ਪੁੱਛਦਾ। ਸਰ, ਬੈਂਕ ਆਫ ਕੈਨੇਡਾ ਨੇ ਇੰਨੀ ਲੇਟ ਇੰਟਰਸਟ ਰੇਟ ਕੱਟ ਕੀਤੇ ਨੇ, ਤੁਸੀਂ ਮੈਨੂੰ ਐਗਰੀ ਕਰੋ ਡਿਸਐਗਰੀ ਕਰੋ, ਪਰ ਮੇਰੇ ਮੁਤਾਬਿਕ ਇੰਨਾ ਇੰਟਰਸਟ ਰੇਟ ਵਧਾਉਣ ਦੀ ਜ਼ਰੂਰਤ ਨਹੀਂ ਸੀਗੀ। ਹੁਣ ਹੌਲੀ 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 ਕੱਟ ਕਰ ਰਹੇ ਨੇ, ਇਨਫਲੇਸ਼ਨ ਠੀਕ ਕਰਦੇ ਆ, ਇਨਫਲੇਸ਼ਨ ਠੀਕ ਕਰਦੇ ਆ, ਬਾਕੀ ਸਾਰਾ ਕੁਝ ਹੀ ਹਿਲਾ ਕੇ ਰੱਖ ਦਿੱਤਾ ਇਹਨਾਂ ਨੇ। ਬਹੁਤ ਬੜੇ ਉੱਥੇ ਇਕਨੋਮਿਸਟ ਬੈਠੇ ਨੇ, ਫਾਈਨੈਂਸ਼ੀਅਲ ਪਲੈਨਰ ਤੁਹਾਡੇ ਵਰਗੇ, ਤੁਸੀਂ ਖੁਦ ਇਕਨੋਮੀ ਫਾਈਨੈਂਸ ਦੇ ਗੁਰੂ ਹੈਗੇ ਹੋ। ਮੈਂ ਸੌਰਵ ਰਤਨ ਜੀ, ਮੈਂ ਪਰ ਪਤਾ ਨਹੀਂ ਕੀ ਗੱਲ ਹੈ, ਮੈਂ ਪਿਛਲੇ ਸਾਲ ਡੇਢ ਸਾਲ ਤੋਂ ਇਹੀ ਸਵਾਲ ਉਠਾ ਰਿਹਾ, ਮੈਨੂੰ ਇਹਨਾਂ ਦੀਆਂ ਪਾਲਿਸੀਜ਼ ਠੀਕ ਨਹੀਂ ਲੱਗੀਆਂ, ਔਰ ਹੁਣ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ, ਮੈਂ ਬਾਰ ਬਾਰ ਇੱਕ ਹੀ ਗੱਲ ਕਹਿ ਰਿਹਾ, ਆ 50 basis points ਹੁਣ ਕੱਟ ਕੀਤਾ ਡਿਸੰਬਰ ਜਨਵਰੀ, ਜਲਦੀ ਤੋਂ ਜਲਦੀ ਇਹਨੂੰ ਥੱਲੇ ਲੈ ਕੇ ਆਉਣ, 2.5% ਤੇ ਲੈ ਕੇ ਆਉਣ ਜਲਦੀ, 3 ਤੇ ਨਹੀਂ ਕੰਮ ਚੱਲਣਾ, ਨਹੀਂ 2.5% ਤੇ ਲੈ ਕੇ ਆਉਣ, 2-2.5% ਜਲਦੀ ਤੋਂ ਜਲਦੀ, ਤਾਂ ਜਾ ਕੇ ਇੱਥੇ ਕੰਮ ਚੱਲਣਾ, ਵਰਨਾ ਚੈਲੇਂਜਸ ਨੇ ਬਹੁਤ ਸਾਰੇ। ਬਸ ਮੈਂ ਇਹੀ ਵਰਡ ਯੂਜ਼ ਕਰਾਂਗਾ, ਤੁਸੀਂ ਐਗਰੀ ਕਰ ਲਓ ਡਿਸਐਗਰੀ ਕਰ ਲਓ, ਪਰ ਡਿਟੇਲ ਐਨਾਲਿਸਿਸ। ਸੌਰਵ ਰਤਨ ਜੀ, ਪਹਿਲਾਂ ਫੋਨ ਨੰਬਰ ਫਿਰ ਡਿਟੇਲ ਐਨਾਲਿਸਿਸ, ਗੋ ਅਹੈਡ।
ਡੈਫੀਨੇਟਲੀ ਜੀ, ਮੇਰਾ ਡਾਇਰੈਕਟ ਨੰਬਰ ਹੈਗਾ 416-833-8533-4168338533। ਯੁਧਵੀਰ ਜੀ, ਤੁਹਾਨੂੰ ਯਾਦ ਹੋਣਾ ਤਕਰੀਬਨ 2.5 ਸਾਲ ਪਹਿਲਾਂ ਇਹ ਗੱਲ ਮੈਂ ਕਹੀ ਸੀਗੀ ਕਿ ਇਨਫਲੇਸ਼ਨ ਆ ਰਿਹਾ, ਇਨਫਲੇਸ਼ਨ ਵਿਕਰਾਲ ਰੂਪ ਧਾਰਨ ਕਰੇਗਾ, ਪ੍ਰੋਬਲਮਸ ਬਹੁਤ ਜ਼ਿਆਦਾ ਵਧਣੀਆਂ ਹੈਗੀਆਂ ਨੇ, ਗਵਰਨਮੈਂਟ ਦਾ ਫੇਲੀਅਰ ਜਿਹੜਾ ਹੈਗਾ ਉਹ ਪ੍ਰਤੱਖ ਰੂਪ ਦੇ ਵਿੱਚ ਜਿਹੜੀ ਮੋਨਿਟਰੀ ਪਾਲਿਸੀ ਹੈਗੀ ਹੈ ਉਹਦੀ ਰਿਫਲੈਕਸ਼ਨ ਦੇਗਾ, ਔਰ ਉਹ ਗੱਲ ਹੋਈ ਹੈ। ਤੁਸੀਂ ਮੈਨੂੰ ਇਹ ਸਵਾਲ ਅੱਜ ਫਿਰ ਪੁੱਛਿਆ, ਔਰ ਉਦੋਂ ਆਪਾਂ ਇਹ ਗੱਲ ਕਹੀ ਸੀਗੀ ਕਿ ਇਹ ਆ ਰਿਹਾ, ਟਲ ਜੋ, ਜ਼ਰੂਰਤ ਇਹ ਹੈਗੀ ਹੈ ਕਿ ਗਵਰਨਮੈਂਟ ਜੋ ਕਰ ਰਹੀ ਹੈ ਕਰ ਰਹੀ ਹੈ, ਲੇਕਿਨ ਅਸੀਂ ਆਪਣਾ ਘਰ ਠੀਕ ਕਿਵੇਂ ਰੱਖਣਾ, ਉਹ ਜਿਹੜਾ ਹੈਗਾ ਸਭ ਤੋਂ ਵੱਡੀ ਗੱਲ ਹੈ। ਘਰ ਠੀਕ ਰੱਖਣ ਤੋਂ ਭਾਵ ਕਿ ਤੁਹਾਡਾ ਰਿਸਕ ਐਕਸਪੋਜ਼ਰ, ਤੁਹਾਡਾ ਇੰਟਰਸਟ ਐਕਸਪੋਜ਼ਰ, ਤੁਹਾਡੀਆਂ ਬੋਰਵਿੰਗ ਕੋਸਟ, ਤੁਹਾਡਾ ਲਾਈਫ ਸਟਾਈਲ ਦੀ ਕੋਸਟ, ਤੁਹਾਡੀ ਫਿਕਸ ਕੋਸਟ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਮਿਲ ਕੇ ਤੁਹਾਡੀ ਘਰੇਲੂ ਬੈਲੈਂਸ ਸ਼ੀਟ ਦਾ ਮੇਨ ਹਿੱਸਾ ਬਣਦੀਆਂ ਹੈਗੀਆਂ ਨੇ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਗਵਰਨਮੈਂਟ ਨੇ, ਚਾਹੇ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ, ਫੈਡਰਲ ਗਵਰਨਮੈਂਟ ਨੇ ਤੇ ਮਿਊਂਸੀਪਲ ਗਵਰਨਮੈਂਟ ਹੈਗੀ ਹੈ, ਮੀਨਸ ਸਿਟੀਜ਼ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਜਦੋਂ ਫਲੋ ਆਫ ਪਾਲਿਸੀ ਮੇਕਿੰਗ ਟੌਪ ਤੋਂ ਨਹੀਂ ਹੁੰਦਾ, ਜਦੋਂ ਗਵਰਨਮੈਂਟ ਇਸ ਚੀਜ਼ ਦੇ ਉੱਪਰ ਸੰਜੀਦਾ ਨਹੀਂ ਹੁੰਦੀ ਕਿ ਲੋਕਾਂ ਨੂੰ, ਲੋਕਾਂ ਦੇ ਕੱਲ ਨੂੰ ਬਚਾਉਣ ਲਈ, ਜਿਹਨੂੰ ਆਪਾਂ ਵਿਜ਼ਨਰੀ ਅਪਰੋਚ ਕਹਿੰਦੇ ਹਾਂ, ਕਿਉਂਕਿ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਡੇ ਟੂ ਡੇ ਲਾਈਫ ਦੇ ਨਾਲ ਨਹੀਂ ਚੱਲਦੀ, ਗਵਰਨਮੈਂਟ ਦਾ ਇੱਕ ਵਿਜ਼ਨ ਚਾਰਟਰ ਹੁੰਦਾ ਕਿ 1 year, 3 year, 5 year, 10 year, 20 year ਡਾਊਨ ਦਾ ਲਾਈਨ ਜਿਹੜਾ ਹੈਗਾ ਹੈ ਅਸੀਂ ਦੇਸ਼ ਨੂੰ ਕਿਸ ਤਰਫ਼ ਲੈ ਕੇ ਜਾਣਾ, ਸਾਡੀ ਅੱਜ ਦੀ ਪਾਲਿਸੀ ਤੇ ਕੱਲ ਜਿਹੜਾ ਪੋਸਚਰ ਹੈ ਕਿਵੇਂ ਅਲਾਈਨ ਹੋਣਾ ਹੈ। ਉਹਦੇ ਵਿੱਚ ਮੋਟੇ ਤੌਰ ਤੇ US ਦੀ ਵੀ ਫੇਲੀਅਰ ਰਹੀ ਹੈ, ਇਹ ਅੱਜ ਦੀ ਨਹੀਂ ਹੈਗੀ, ਪਿਛਲੇ 4 decades ਤੋਂ ਚੱਲ ਰਿਹਾ ਕੰਮ, ਕੈਨੇਡਾ ਦੀ ਵੀ ਰਹੀ ਹੈ, ਤੇ ਇਸ ਕਰਕੇ ਪੋਸਟ ਮਾਰਟਮ ਸਟ੍ਰੈਟਜੀ ਮੈਂ ਵਰਡ ਅੱਗੇ ਵੀ ਯੂਜ਼ ਕਰਦਾ ਹੁੰਦਾ, ਭਾਵ ਕਿ ਜਦੋਂ ਕੋਈ ਚੀਜ਼ ਵਾਪਰ ਜਾਂਦੀ ਹੈ
ਉਦੋਂ ਉਹਨੂੰ ਦਰੁਸਤ ਕਰਨ ਦੇ ਲਈ ਫਿਸਕਲ ਮੋਨਿਟਰੀ ਪਾਲਿਸੀ ਦੇ ਵਿੱਚ ਇੱਕ ਟੂਲ ਹੈ, ਰੇਟਸ ਨੂੰ ਵਧਾਉਣਾ, ਐਕਸੈਸਿਵ ਡਿਮਾਂਡ ਨੂੰ ਖਤਮ ਕਰਨਾ, ਭਾਵ ਕਿ ਇਕਾਨਮੀ ਦੀ ਕਰੈਸ਼ ਲੈਂਡਿੰਗ ਕਰਾਉਣਾ। ਹੁਣ ਇਹ ਹੈ ਕਿ ਹਾਲ ਦੀ ਘੜੀ ਚਲੋ ਇਹ ਸਾਰੀਆਂ ਚੀਜ਼ਾਂ ਹੋ ਗਈਆਂ, ਇਨਫਲੇਸ਼ਨ ਕੈਨੇਡਾ ਦੇ ਵਿੱਚ ਹੁਣ ਕਾਫੀ ਘੱਟ ਰਿਹਾ ਹੈਗਾ, ਯੂਐਸ ਦੇ ਵਿੱਚ ਘੱਟ ਰਿਹਾ, ਇੰਪਲਾਇਮੈਂਟ ਦੇ ਨੰਬਰ ਯੂਐਸ ਦੇ ਵਿੱਚ ਮਾੜੇ ਆਉਣੇ ਸ਼ੁਰੂ ਹੋ ਗਏ ਆ, ਗਰੋਥ ਜਿਹੜੀ ਹੈਗੀ ਆ ਉਹ ਸਬਡਿਊਡ ਹੈਗੀ ਆ, ਜਿਹਦਾ ਮਤਲਬ ਇਹ ਹੈਗਾ ਕਿ ਜਿਹੜੇ ਸ਼ਾਰਟ ਟਰਮ ਰੇਟਸ ਨੇ ਜਿਹੜੇ ਕਿ ਹੁਣ ਘੱਟ ਜਾ ਰਹੇ ਥੱਲੇ ਹੋ ਰਹੇ ਨੇ, ਇਹ ਡੈਫੀਨੇਟਲੀ ਕੰਜ਼ਿਊਮਰ ਨੂੰ ਹੈਲਪ ਕਰਨਗੇ ਇਨ ਟਰਮਸ ਆਫ ਸ਼ਾਰਟ ਟਰਮ ਕ੍ਰੈਡਿਟ, ਜਿਹਦੇ ਵਿੱਚ ਮੌਰਗੇਜਿਸ ਆ ਜਾਂਦੀਆਂ ਨੇ ਤੇ ਜਿਹੜਾ ਕਿ 5 ਈਅਰ ਰੋਲਿੰਗ ਪੀਰੀਅਡ ਦੇ ਉੱਪਰ ਚੱਲਦਾ ਹੈਗਾ। ਹਾਊਸ ਹੋਲਡ ਦੇ ਉੱਪਰ ਮੌਰਗੇਜ ਦਾ ਬਰਡਨ ਜਿਹੜਾ ਹੈਗਾ, ਜੇ ਆਪਾਂ ਜਨਵਰੀ ਦੀ ਗੱਲ ਕਰੀਏ ਤੇ ਹੁਣ ਇਸ ਵੇਲੇ ਇੱਕ ਤਿਹਾਈ ਦੇ ਕਰੀਬ ਘਟਣਾ ਸ਼ੁਰੂ ਹੋ ਜਾਏਗਾ, ਭਾਵ ਉਹਨਾਂ ਦੇ ਉੱਪਰ ਪੋਜ਼ਿਟਿਵ ਇੰਪੈਕਟ ਆਏਗਾ। ਲੋਅਰ ਇੰਟਰਸਟ ਜਿਹੜੇ ਹੈਗੇ ਨੇ ਉਹ ਕੈਨੇਡੀਅਨ ਡਾਲਰ ਨੂੰ ਹੋਰ ਵੀਕ ਕਰੇਗਾ, ਠੀਕ ਹੈ ਜੀ, ਵਿਚ ਸ਼ੁਡ ਸਟਿਮੂਲੇਟ ਅਵਰ ਐਕਸਪੋਰਟ, ਸੋ ਉਹਦਾ ਇੱਕ ਅੱਛਾ ਬੈਨੀਫਿਟ ਜਿਹੜਾ ਹੈਗਾ ਜਿਹੜੇ ਐਕਸਪੋਰਟ ਕਰਦੇ ਹੈਗੇ ਨੇ ਉਹਨਾਂ ਨੂੰ ਮਿਲੇਗਾ। ਜਿਹੜੀਆਂ ਸਮਾਲ ਕੰਪਨੀਜ਼ ਹੈਗੀਆਂ ਨੇ ਜਿਨ੍ਹਾਂ ਨੂੰ ਲੌਂਗ ਟਰਮ ਡੈਟ ਦਾ ਕੋਈ ਬਹੁਤਾ ਐਕਸੈਸ ਨਹੀਂ ਹੁੰਦਾ, ਦੇ ਵਿਲ ਬੈਨੀਫਿਟ ਫਰੋਮ ਲੋਅਰ ਸ਼ਾਰਟ ਟਰਮ ਇੰਟਰਸਟ ਰੇਟ, ਇਹ ਵੀ ਗੱਲ ਹੈ। ਸੋ ਉਹ ਚੀਜ਼ਾਂ ਜਦੋਂ ਮੈਂ ਕਿਹਾ ਸੀ ਨਾ ਪਿਛਲੀ ਵਾਰੀ ਕਿ ਮਿਡ ਸਾਈਕਲ ਯੂਐਸ ਦਾ ਹੋ ਗਿਆ ਤੇ ਕੈਨੇਡਾ ਦਾ ਅਰਲੀ ਸਾਈਕਲ, ਅਰਲੀ ਸਾਈਕਲ ਤੋਂ ਭਾਵ ਇਹ ਹੁੰਦਾ ਹੈ ਕਿ ਜਦੋਂ ਇੰਟਰਸਟ ਰੇਟ ਘਟਣ ਦੇ ਨਾਲ ਸ਼ਾਰਟ ਟਰਮ ਫਾਈਨੈਂਸਿੰਗ ਜਿਹੜੀਆਂ ਮੀਡੀਅਮ ਐਂਟਰਪ੍ਰਾਈਜ਼ ਨੇ, ਸਮਾਲ ਬਿਜ਼ਨਸ ਹੈਗੇ ਨੇ, ਉਹਨਾਂ ਨੂੰ ਫਾਇਦਾ ਪਹੁੰਚਾਉਣਾ ਸ਼ੁਰੂ ਕਰਦੀਆਂ ਨੇ, ਔਰ ਲੋਕੀ ਜਿਹੜੇ ਹੈਗੇ ਨੇ ਆਪਣੀ ਨੀਡ ਬੇਸ ਜਿਹੜੀ ਬਾਇੰਗ ਆ ਉਹਨੂੰ ਕੰਟੀਨਿਊ ਰੱਖਦੇ ਆ, ਔਰ ਜਦੋਂ ਉਹਨਾਂ ਦੀ ਮੌਰਗੇਜ ਦੀ ਬੈਲੈਂਸ ਸ਼ੀਟ ਠੀਕ ਹੋਣੀ ਸ਼ੁਰੂ ਹੁੰਦੀ ਆ, ਇੱਥੇ ਆਪਾਂ ਉਹਨਾਂ ਲੋਕਾਂ ਦੀ ਗੱਲ ਹੀ ਕਰ ਰਹੇ ਨੇ ਜਿਨ੍ਹਾਂ ਨੇ ਕਾਫੀ ਸਪੈਕੂਲੇਟਿਵ ਹੋ ਕੇ ਰੀਅਲ ਸਟੇਟ ਦੇ ਵਿੱਚ ਹੁਣ ਪੰਗੇ ਲੈ ਲਏ ਆ, ਇਹਦੇ ਵਿੱਚ ਆਪਾਂ ਆਮ ਕੈਨੇਡੀਅਨ ਦੀ ਗੱਲ ਕਰਦੇ ਆ, ਜਿਹਦੇ ਨਾਲ ਡਿਮਾਂਡ ਦੀ ਰਿਵਾਈਵਲ ਸ਼ੁਰੂ ਹੋਏਗੀ ਤੇ ਹੌਲੀ ਹੌਲੀ ਜੋਬ ਨੰਬਰ, ਮੈਨੂਫੈਕਚਰਿੰਗ, ਐਕਸਪੋਰਟ ਦਾ ਪੁਸ਼, ਕਮੋਡਿਟੀ ਦਾ ਅਗਲਾ ਸੁਪਰ ਸਾਈਕਲ ਜਿਹੜਾ ਹੈਗਾ ਉਹ ਸ਼ੁਰੂ ਹੋਣ ਲਈ ਤਿਆਰ ਹੈ, ਕਿਉਂਕਿ ਅਗਲੇ ਜਿਹੜੇ 5 ਸਾਲ ਹੈਗੇ ਨੇ ਉਹਦੇ ਵਿੱਚ ਡਿਵੈਲਪਮੈਂਟ, ਇਨਫਰਾਸਟ੍ਰਕਚਰ, AI, ਟੈਕਨੋਲੋਜੀ ਔਰ ਬਹੁਤ ਸਾਰੇ ਜੀਓਪੋਲਿਟੀਕਲ ਰਿਸਕ ਇਨਕਲੂਡ ਹੋ ਕੇ ਕਾਫੀ ਕੁਝ ਹੋਣਾ। ਇਹ ਮੈਂ ਦੱਸ ਰਿਹਾ ਹੈਗਾ ਕਿ ਅਗਲੇ ਜਿਹੜੇ 5 ਤੋਂ 7 ਸਾਲ ਨੇ ਉਹ ਇੱਕ ਨਵਾਂ ਅਧਿਆਇ ਜਿਹੜਾ ਹੈਗਾ ਸਟਾਕ ਮਾਰਕੀਟ ਦਾ ਲਿਖਣ ਜਾ ਰਿਹਾ ਹੈਗਾ ਔਰ ਲਿਖਣ ਲੱਗੇ ਹੈਗੇ ਆ। ਇਹ ਅਗੇਨ ਮੈਂ ਪ੍ਰੈਡਿਕਸ਼ਨ ਨਹੀਂ ਕਰ ਰਿਹਾ ਹੈਗਾ, ਇਹ ਮੈਂ ਆਪਣੀ ਅੰਡਰਸਟੈਂਡਿੰਗ ਦੱਸ ਰਿਹਾ, ਆਪਾਂ ਹਰ ਸਾਲ ਬਰ ਸਾਲ ਗੱਲਾਂ ਕਰਦੇ ਰਹਿਣਾ ਹੈ, ਲੇਕਿਨ ਅੱਜ ਇਹ ਦੀਵਾਲੀ ਦੇ ਦਿਨ ਤੇ ਮੈਂ ਔਨ ਰੈਕਰਡ ਗੱਲ ਕਹਿ ਰਿਹਾ ਹੈਗਾ ਕਿ ਆਉਣ ਵਾਲਾ ਸਮਾਂ ਮਾੜਾ ਨਹੀਂ ਹੈਗਾ, ਹੁਣ ਸਮੇਂ ਦੀ ਜਿਹੜੀ ਹੈਗੀ ਹੈ ਚਾਲ ਤੇ ਰਫਤਾਰ ਦੋਨੋਂ ਬਦਲਣੀ ਸ਼ੁਰੂ ਹੋ ਗਈ ਹੈ। ਹਾਂ, ਇਹ ਜ਼ਰੂਰ ਹੈ ਜਿਵੇਂ ਆਪ ਜੀ ਨੇ ਗੱਲ ਕਹੀ ਹੈਗੀ ਹੈ ਕਿ ਜਦੋਂ ਮਾਰਕੀਟ ਬਰੋਡਨਿੰਗ ਹੋਣੀ ਸ਼ੁਰੂ ਹੁੰਦੀ ਹੈ, ਭਾਵ ਕਿ ਸਾਰੇ ਸੈਕਟਰਸ ਦੇ ਉੱਪਰ ਇੰਪੈਕਟ ਆਉਣਾ ਸ਼ੁਰੂ ਹੁੰਦਾ, ਉਦੋਂ ਆਪਾਂ ਕੀ ਦੇਖਦੇ ਹਾਂ, ਉਦੋਂ ਆਪਾਂ ਇਹ ਦੇਖਦੇ ਹਾਂ ਕਿ ਜਿਹੜੀ ਰੋਟੇਸ਼ਨ ਹੈ, ਚਾਹੇ ਉਹ ਸਟਾਕਸ ਦੀ ਹੈ, ਚਾਹੇ ਉਹ ਰਿਟਰਨਸ ਦੀ ਹੈ, ਚਾਹੇ ਉਹ ਬਿਜ਼ਨਸ ਦੀ ਹੈ, ਚਾਹੇ ਉਹ ਇੰਡਸਟਰੀਜ਼ ਦੀ ਹੈ, ਚਾਹੇ ਉਹ ਸੈਕਟਰਸ ਦੀ ਹੈ, ਉਹ ਜਿਹੜੀ ਹੈਗੀ ਹੈ ਕੁੱਲ ਮਿਲਾ ਕੇ ਸਪਲਾਈ ਤੇ ਡਿਮਾਂਡ, ਡੈਟ ਤੇ ਫਾਈਨੈਂਸਿੰਗ ਔਰ ਉਹਦੇ ਨਾਲ ਨਾਲ ਓਵਰਆਲ ਗਲੋਬਲ ਜਿਹੜਾ ਪਰਸਪੈਕਟਿਵ ਕ੍ਰੀਏਟ ਹੁੰਦਾ ਉਹਦੇ ਹਿਸਾਬ ਦੇ ਨਾਲ ਚੱਲਦੀ ਹੈ। ਹੁਣ ਜਿਵੇਂ ਚਾਈਨਾ ਦੇ ਵਿੱਚ ਆਪਾਂ ਇਹ ਵੀ ਗੱਲ ਬਹੁਤ ਪਹਿਲਾਂ ਕੀਤੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਈਨਾ ਦੇ ਵਿੱਚ ਜਿਹੜਾ ਕ੍ਰੈਡਿਟ ਦੀ ਜਿਹੜੀ ਸਿਚੁਏਸ਼ਨ ਹੈ, ਕਿਉਂਕਿ ਉੱਥੇ ਇਸ ਵੇਲੇ ਕ੍ਰੈਡਿਟ ਮਤਲਬ ਬੈਂਕਿੰਗ ਜਿਹੜੀ ਹੈਗੀ ਹੈ ਬਹੁਤ ਬੁਰੇ ਦੌਰ ਚੋਂ ਗੁਜ਼ਰ ਰਹੀ ਹੈ, ਉਹਨਾਂ ਨੇ ਇੰਨਾ ਜ਼ਿਆਦਾ ਲੈਵਰੇਜ ਕਰ ਦਿੱਤਾ ਸੀਗਾ ਰੀਅਲ ਅਸਟੇਟ ਦੇ ਵਿੱਚ ਕਿ ਚਾਈਨਾ ਜਿਹੜਾ ਹੈਗਾ ਉਹ ਆਪਣੀ ਫੋਰਨ ਪਾਲਿਸੀ ਤੋਂ ਲੈ ਕੇ ਡੋਮੈਸਟਿਕ ਪਾਲਿਸੀ ਤੋਂ ਲੈ ਕੇ ਫਾਈਨੈਂਸ਼ੀਅਲ ਪਾਲਿਸੀ ਤੱਕ ਤਿੰਨਾਂ ਨੂੰ ਅਲਾਈਨ ਕਰਨ ਦੇ ਵਿੱਚ ਇਸ ਵੇਲੇ ਉਹ ਰੁੱਝਿਆ ਹੋਇਆ। ਮੀਨਸ ਕਿ ਦੇ ਆਰ ਨਾਟ ਏਬਲ ਟੂ ਕੋਪ ਅਪ, ਬਿਕੋਜ਼ ਆਫਟਰ ਆਲ ਚਾਈਨਾ ਇਜ਼ ਅ ਗਲੋਬਲ ਪਲੇਅਰ। ਇਹ ਨਹੀਂ ਹੈਗਾ ਕਿ ਉਹ ਪਿੱਛੇ ਜਿਹੜੀਆਂ ਹੈਗੀਆਂ ਨੇ ਮਸ਼ੀਨਾਂ ਦੜਾ ਦੜ ਚਲਾ ਦੇਣ ਤੇ ਕਰੰਸੀ ਜਿਹੜੀ ਹੈਗੀ ਹੈ ਉਹ ਇੰਨੀ ਜ਼ਿਆਦਾ ਪ੍ਰਿੰਟ ਕਰ ਦੇਣ ਕਿ ਬੈਂਕਾਂ ਨੂੰ ਕੈਪੀਟਲਾਈਜ਼ ਕਰਨ ਦੇ ਲਈ ਕਿ ਚਾਈਨਾ ਦੀ ਇਕਾਨਮੀ ਕ੍ਰੈਸ਼ ਕਰ ਦੇ, ਕਿਉਂਕਿ ਮੋਰ ਮਨੀ ਬੀਂਗ ਪੰਪਡ ਇਨ ਦਾ ਮਾਰਕੀਟ ਮੀਨਸ ਇਨਫਲੇਸ਼ਨ ਜਿਹੜਾ ਹੈਗਾ ਉਹ ਰਾਕਸ਼ਸ ਦੇ ਰੂਪ ਦੇ ਵਿੱਚ ਤੁਹਾਡੇ ਆਪਦੀ ਤੁਹਾਡੀ ਜਿਹੜੀਆਂ ਜੜ੍ਹਾਂ ਹੈਗੀਆਂ ਉਹਨਾਂ ਨੂੰ ਖਾ ਜਾਏਗਾ। ਸੋ ਇਸ ਕਰਕੇ ਇਹ ਬੜਾ ਵਾਚਫੁਲ ਹੈਗਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾਰਥ ਅਮਰੀਕਾ ਦੀ ਜਿਹੜੀ ਰੀਅਲ ਸਟਰੈਂਥ ਹੈ ਉਹ ਕਾਫੀ ਅੱਛੇ ਤਰੀਕੇ ਨਾਲ ਉਭਰ ਕੇ ਆਏਗੀ। ਆਉਣ ਵਾਲੇ ਸਮੇਂ ਦੇ ਵਿੱਚ ਯੂਰਪੀਅਨ ਨੇਸ਼ਨ ਜਿਹੜੇ ਹੈਗੇ ਨੇ ਉਹ ਅਗੇਨ ਰਿਵਾਈਵਲ ਵੱਧ ਰਹੇ ਨੇ। ਸਾਊਥ ਏਸ਼ੀਆ ਦੀ ਗੱਲ ਕਰੀਏ ਤੇ ਇੰਡੀਆ ਦੇ ਨਾਲ ਨਾਲ ਵੀਅਤਨਾਮ, ਥਾਈਲੈਂਡ, ਫਿਲੀਪੀਨਸ, ਮਲੇਸ਼ੀਆ, ਬਹੁਤ ਸਾਰੇ ਕੰਟਰੀਜ਼ ਹੈਗੇ ਨੇ ਜਿਨ੍ਹਾਂ ਨੇ ਯੂਐਸ ਦੀ ਐਕਸਪੋਰਟ ਇੰਪੋਰਟ ਨੀਤੀ ਦੇ ਵਿੱਚ ਆਪਣਾ ਇੱਕ ਪੋਜ਼ਿਟਿਵ ਇੰਪੈਕਟ ਪਾਉਣਾ ਸ਼ੁਰੂ ਕਰਤਾ ਹੈ। ਖ਼ਬਰਾਂ ਦੇ ਵਿੱਚ ਆਪਾਂ ਦੇਖਿਆ ਹੀ ਹੈ ਤਕਰੀਬਨ 14% ਦੇ ਕਰੀਬ ਜਿਹੜੀ ਹੈਗੀ ਹੈ ਕੈਨੇਡੀਅਨ ਸੋਰੀ ਚਾਈਨੀਜ਼ ਜਿਹੜੀ ਇੰਪੋਰਟ ਨੇ ਟੂ ਯੂਐਸ ਉਹ ਰਿਡਿਊਸ ਹੋਏ ਨੇ, ਜਿਹੜਾ ਸਪਰੈਡ ਹੋਇਆ ਹੈਗਾ ਇਨ ਕੰਟਰੀਜ਼ ਲਾਈਕ ਵੀਅਤਨਾਮ। ਇੰਡੀਆ ਇੰਨਾ ਜ਼ਿਆਦਾ ਨਹੀਂ ਕਰ ਪਾਇਆ, ਲੇਕਿਨ ਫਿਰ ਵੀ ਇੱਕ ਚੈਲੰਜ ਹੈਗਾ ਪੋਲੀਟੀਕਲ ਲੀਡਰਸ਼ਿਪ ਲਈ ਤੇ ਬਿਜ਼ਨਸ ਲਈ ਕਿ ਚਾਈਨਾ ਦੀ ਅਗਰ ਜਿਹੜੀ ਆਪਾਂ ਕਹਿ ਸਕਦੇ ਹੈਗੇ ਆ ਕਿ ਚਾਈਨਾ ਦਾ ਜਿਹੜਾ ਲੋਸ ਹੈ ਉਹਨੂੰ ਅਸੀਂ ਕਿਵੇਂ ਬਣਾ ਸਕਦੇ ਹੈਗੇ ਆ। ਸੋ ਬਹੁਤ ਕੁਝ ਹੋ ਰਿਹਾ ਹੈਗਾ ਔਰ ਬਹੁਤ ਕੁਝ ਹੋਣਾ ਹੈਗਾ। ਹਾਂ ਇਹ ਜ਼ਰੂਰ ਹੈ ਕਿ ਇਹ ਅਗਰੈਸਿਵ ਰੇਟ ਕਟਿੰਗ ਜਾਰੀ ਰਹੇਗਾ, ਇਹ ਗੱਲ ਮੈਂ ਪਹਿਲਾਂ ਵੀ ਕਹੀ ਸੀਗੀ ਔਰ ਇਹ ਜ਼ਰੂਰੀ ਵੀ ਹੈਗਾ, ਲੇਕਿਨ ਬੈਲੈਂਸ ਟਰਾਈ ਕਰਨਾ ਵੀ ਜ਼ਰੂਰੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਓਵਰਆਲ ਜਿਹੜਾ ਲੋਕਾਂ ਦਾ ਜਿਹੜਾ ਹੈਗਾ ਭਲਾ ਜਿਹੜਾ ਹੈਗਾ ਉਹ ਹੋ ਸਕੇ। ਔਰ ਉਹਦੇ ਵਿੱਚ ਇਸ ਵੇਲੇ ਆਈ ਵੁੱਡ ਸੇ ਕੈਨੇਡਾ ਇਜ਼ ਡੈਫੀਨੇਟਲੀ ਐਟ ਅ ਰਿਸੀਵਿੰਗ ਐਂਡ ਫਰੋਮ ਅ ਪਾਲਿਸੀ ਸਟੈਂਡ ਪੁਆਇੰਟ ਐਸ ਵੈਲ ਐਸ ਜਿਹੜਾ ਇਨਫਲੇਸ਼ਨਰੀ ਪ੍ਰੈਸ਼ਰ ਸੀਗਾ, ਲੇਕਿਨ ਇਹ ਚੀਜ਼ਾਂ ਵਿਦ ਇਨ 3 ਕੁਆਟਰ ਕਾਫੀ ਬਦਲ ਜਾਣਗੀਆਂ। ਲੋਕਾਂ ਦੀ ਅਗਰ ਮੈਂ ਗੱਲ ਕਰਾਂ ਤੇ ਤਕਰੀਬਨ ਤੁਸੀਂ ਇਹ ਮੰਨ ਕੇ ਚਲੋ ਕਿ ਅਗਲੇ 2 ਰੇਟ ਕੱਟ ਤੋਂ ਬਾਅਦ ਬਹੁਤ ਹੱਦ ਤੱਕ ਕਾਫੀ ਸਿਚੁਏਸ਼ਨ ਜਿਹੜੀ ਹੈਗੀ ਆ ਇੰਪਰੂਵ ਹੋਣੀ ਸ਼ੁਰੂ ਹੋ ਜਾਏਗੀ। ਹਾਂ ਆਪਾਂ ਅੱਗੇ ਕਿਵੇਂ ਚੱਲਣਾ, ਆਪਣੇ ਪੈਸੇ ਨੂੰ ਵਧੀਆ ਤਰੀਕੇ ਨਾਲ ਮੈਨੇਜ ਕਿਵੇਂ ਕਰਨਾ, ਡਾਇਵਰਸੀਫਿਕੇਸ਼ਨ ਕਿਵੇਂ ਕਰਨੀ ਹੈ, ਪੈਸੇ ਦੀ ਯੋਗਤਾ ਜਿਹੜੀ ਹੈਗੀ ਹੈ, ਇੱਥੇ ਇੱਕ ਮੈਂ ਵਰਡ ਯੂਜ਼ ਕਰੂੰਗਾ ਪੈਸੇ ਦੀ ਯੋਗਤਾ, ਪੈਸੇ ਦੀ ਯੋਗਤਾ ਤੁਹਾਡੇ ਆਪਦੀ ਕ੍ਰੀਏਸ਼ਨ ਭਾਵ ਕਿ ਤੁਹਾਡੀ ਪਲੈਨਿੰਗ ਦੇ ਨਾਲ ਕ੍ਰੀਏਟ ਹੁੰਦੀ ਹੈ, ਕਿਉਂਕਿ ਪੈਸਾ ਇੱਕ ਇਮੋਸ਼ਨਲੀ ਨਿਊਟਰਲ ਚੀਜ਼ ਹੈ। ਇੱਕ ਬਿਜ਼ਨਸਮੈਨ ਜਿਹੜਾ ਹੈਗਾ ਚੰਗਾ ਫਾਈਨੈਂਸ਼ੀਅਲ ਪਲੈਨਿੰਗ ਕਰ ਲੇਗਾ, ਮਨੀ ਕਾਨਸੈਪਟ ਕ੍ਰੀਏਟ ਕਰ ਲੇਗਾ, ਮਨੀ ਮੈਨੇਜਮੈਂਟ ਕਰ ਲੇਗਾ, ਤਾਂ ਉਹਦੀ ਲਾਈਫ ਹੋਰ ਬੈਟਰ ਹੋ ਜਾਏਗੀ। ਐਵੇਂ ਅਗਰ ਇੱਕ ਇੰਡੀਵਿਜੁਅਲ ਸੈਲਰੀਡ ਪਰਸਨ ਜਿਹੜਾ ਹੈਗਾ ਉਹ ਆਪਣੇ ਮਿਡ ਸਕੇਲ ਤੇ ਲੌਂਗ ਟਰਮ ਦੇ ਅਗਰ ਉਹਨੇ ਆਪਣੇ ਰਿਜ਼ਲਟ ਅੱਛੇ ਕਰਨੇ ਨੇ ਰਿਟਾਇਰਮੈਂਟ ਆ, ਤੇ ਉਹਨੂੰ ਅੱਜ ਪੈਸੇ ਦੇ ਉੱਪਰ ਚੰਗਾ ਕੰਮ ਕਰਨਾ ਪਏਗਾ, ਕਿਉਂਕਿ ਕੰਪਾਊਂਡਿੰਗ ਫੈਕਟਰ ਜਿਹੜੀ ਹੈਗੀ ਹੈ ਉਹ ਰਿਟਰਨ ਰਿਸਕ ਤੇ ਟਾਈਮ ਦੇ ਨਾਲ ਹੈ। ਸੋ ਯੂ ਕੈਨੋਟ ਨਿਗੇਟ ਦ ਵੈਰੀ ਫੈਕਟਰ ਆਫ ਟਾਈਮਿੰਗ, ਕਿ ਟਾਈਮ ਜਿਹੜਾ ਹੈਗਾ ਉਹ ਸਾਡਾ ਸਭ ਤੋਂ ਵੱਡਾ ਦੋਸਤ ਔਰ ਦੁਸ਼ਮਣ ਹੈ। ਸੋ ਅਸੀਂ ਇੱਥੇ ਤੁਹਾਡੇ ਲਈ ਕਾਫੀ ਅੱਛਾ ਕੰਮ ਕਰ ਸਕਦੇ ਹਾਂ, ਮੈਂ ਜ਼ਿਆਦਾ ਟਾਈਮ ਨਹੀਂ ਲਊਂਗਾ, ਪ੍ਰੋਗਰਾਮ ਬਿਜ਼ੀ ਹੈ, ਲੇਕਿਨ ਤੁਸੀਂ ਆਪਣੇ ਪੈਸੇ ਦੀ ਚੰਗੀ ਇਨਵੈਸਟਮੈਂਟ, ਚੰਗੀ ਪਲੈਨਿੰਗ, ਇੱਕ ਓਪਨ ਡਿਸਕਸ਼ਨ ਦੇ ਲਈ, ਇੱਕ ਪ੍ਰੈਗਮੈਟਿਕ ਅਪਰੋਚ ਦੇ ਲਈ, ਯੂ ਕੈਨ ਗਿਵ ਮੀ ਅ ਕਾਲ ਐਂਡ ਆਈ ਵਿਲ ਡੈਫੀਨੇਟਲੀ ਸਿਟ ਡਾਊਨ ਵਿਦ ਯੂ ਟੂ ਕ੍ਰੀਏਟ ਅ ਮੀਨਿੰਗਫੁਲ ਡਿਸਕਸ਼ਨ ਅਰਾਊਂਡ ਯੂਰ ਓਬਜੈਕਟਿਵ, ਐਂਡ ਡੈਫੀਨੇਟਲੀ ਉਹਦੇ ਵਿੱਚ ਸਾਡਾ ਜਿਹੜਾ ਯੋਗਦਾਨ ਹੈਗਾ ਉਹ ਐਜ਼ ਅ ਐਡਵਾਈਜ਼ਰੀ ਹੋਏਗਾ। ਉਹ ਇਹ ਨਹੀਂ ਹੈਗਾ ਕਿ ਵੀ ਡੂ ਨਾਟ, ਅਸੀਂ ਥੋਪਦੇ ਨਹੀਂ ਹੈਗੇ, ਸੁਪਰਸੀਡ ਨਹੀਂ ਕਰਦੇ ਤੁਹਾਨੂੰ, ਪਰ ਤੁਹਾਨੂੰ ਡੈਫੀਨੇਟਲੀ ਇਹ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਇੱਕ ਚੰਗੀ ਅਪਰੋਚ ਦੇ ਵਿੱਚ ਜਿਹੜਾ ਹੈਗਾ ਉਹ ਲੈ ਕੇ ਚੱਲੀਏ, ਜਿਹਦੇ ਨਾਲ ਗੋਲ ਜਿਹੜੇ ਹੈਗੇ ਨੇ ਉਹ ਮੀਟ ਹੋਣ। ਮੇਰਾ ਡਾਇਰੈਕਟ ਨੰਬਰ ਹੈਗਾ ਜੀ 416-833-85-33-4168-33-85-33। ਔਰ ਇਹ ਯੁੱਧਵੀਰ ਜੀ ਹਰ ਜਗ੍ਹਾ ਚੱਲ ਰਿਹਾ, US ਦੇ ਵਿੱਚ ਇਸ ਵੇਲੇ ਤੁਸੀਂ ਮੰਨੋਗੇ ਨਹੀਂ, ਜਿਹੜੇ ਲੋਕੀ ਆਪਣੀ ਕਾਰਾਂ ਦੀ ਫਾਈਨੈਂਸਿੰਗ ਅਫੋਰਡ ਨਹੀਂ ਕਰ ਪਾ ਰਹੇ ਉਹ ਡਿਲਿੰਕੁਐਂਸੀਜ਼ ਆਲ ਟਾਈਮ ਹਾਈ ਹੈ। ਮੈਂ ਜ਼ਿਆਦਾ ਇਸ ਕਰਕੇ ਇਹ ਗੱਲਾਂ ਸ਼ੇਅਰ ਕਰਦਾ ਕਿਉਂਕਿ ਇਹਦੇ ਨਾਲ ਕਈ ਵਾਰੀ ਨੈਗੇਟਿਵ ਮਾਈਂਡ ਹੋ ਜਾਂਦਾ ਹੈ, ਭਾਵ ਕਿ ਇਸ ਵੇਲੇ ਨੈਗੇਟਿਵਿਟੀ ਹੈਗੀ ਹੈ, ਮੇਰੇ ਕੋਲ ਡੇਟਾ ਬਹੁਤ ਹੈ, ਮੂੰਹ ਜਵਾਨੀ ਹੈ, ਕੋਈ ਮੇਰਾ ਕੰਮ ਹੈ, ਜਿਵੇਂ ਤੁਸੀਂ ਕਿਹਾ ਮੈਂ ਪੈਸ਼ਨੇਟਲੀ ਕੰਮ ਕਰਦਾ। ਆਈ ਸੀ ਕਿ ਜਿਹੜਾ ਸਟਰਕਚਰਲ ਇਮਬੈਲੈਂਸ ਹੈਗਾ ਇਸ ਵੇਲੇ ਉਹ ਇਕਾਨਮੀ ਦੇ ਡਿਫਰੈਂਟ ਡਿਫਰੈਂਟ ਪਿੱਲਰਸ ਨੂੰ ਕਿਵੇਂ ਖੋਰਾ ਲਾ ਰਿਹਾ, ਲੇਕਿਨ ਉਹਦੇ ਬਾਵਜੂਦ ਮੈਂ ਇੱਕ ਗੱਲ ਕਹਾਂਗਾ ਕਿ ਅੱਛਾ ਟਾਈਮ ਸ਼ੁਰੂ ਹੋ ਗਿਆ, ਆ ਰਿਹਾ, ਇਹਨੂੰ ਤੁਸੀਂ ਆਪਣੇ ਲਈ ਕਿਵੇਂ ਅੱਛਾ ਕਰਨਾ ਹੈ ਉਹਦੇ ਚ ਆਪਾਂ ਨੂੰ ਬੈਠ ਕੇ ਪਲੈਨਿੰਗ ਕਰਨੀ ਚਾਹੀਦੀ। ਜੀ ਜੀ ਥੈਂਕ ਯੂ,
ਬਹੁਤ ਸ਼ੁਕਰੀਆ ਜੀ, ਥੈਂਕ ਯੂ, ਸਾਰੀ ਗੱਲਬਾਤ ਤੁਸੀਂ ਬੜੀ ਡਿਟੇਲ ਚ ਸਾਂਝੀ ਕੀਤੀ ਹੈ।
ਮੇਰਾ ਇੱਕ ਪ੍ਰਸ਼ਨ ਆਇਆ ਸੌਰਵ ਜੀ ਸੇ, ਪਲੀਜ਼।
ਹਾਂਜੀ ਹਾਂਜੀ ਅਨਿਲ ਜੀ ਪੁੱਛ ਲੀਜਾ ਜੀ, ਕਿਆ ਸਵਾਲ ਹੈ ਬਰੀਫ ਮੈਂ?
ਪ੍ਰਸ਼ਨ ਹੀ ਮੇਰਾ ਉਨਕਾ ਜੀ ਉਨਕੇ ਵਿਸ਼ੇ ਸੇ ਸੰਬੰਧਿਤ ਹੈ ਮੇਰਾ ਪ੍ਰਸ਼ਨ।
ਹਾਂਜੀ ਹਾਂਜੀ ਬੋਲੋ
ਜੀ। ਅੱਛਾ ਹਾਂਜੀ ਹਾਂਜੀ ਸੌਰਵ ਜੀ, ਆਪਣੇ ਨਾ ਅਭੀ ਇੱਕ ਉਦਘੋਸ਼ ਕੀਆ ਹੈ ਕਿ ਜੋ ਇਨਫਲੇਸ਼ਨ ਹੈ ਉਹ ਕਮ ਹੋ ਗਿਆ। ਆਪ ਮੁਝੇ ਇੱਕ ਬਾਤ ਬਤਾਈਏ ਕਿ ਜੋ ਨਾਗਰਿਕ ਜਿਨਕਾ ਵੇਤਨ ਨਹੀਂ ਬੜਾ ਲੇਕਿਨ ਕੀਮਤੇ 3-3 ਗੁਣੇ ਬੜ ਗਈ, ਉਹ ਜੋ ਪਿਸ ਗਿਆ ਨਾਗਰਿਕ, ਉਸਕਾ ਸਰਵਾਈਵਲ ਕੈਸੇ ਹੋਗਾ, ਕਿਉਂਕਿ ਕੀਮਤਾਂ ਆਜ ਵੀ ਬੜੀ ਹੋਈ ਹੈ। ਹਾਂ ਉਸਸੇ ਜ਼ਿਆਦਾ ਨਹੀਂ ਬੜ ਪਾ ਰਹੀ ਹੈ, ਅੰਤਰ ਇਤਨਾ ਵੀ ਇਤਨਾ ਆਇਆ, ਠੀਕ ਹੈ। ਔਰ ਜੋ ਅਭੀ ਜੋ ਅਰਥ ਵਿਵਸਥਾ ਕੇ ਅੰਦਰ ਹਮ 1.5 ਟ੍ਰਿਲੀਅਨ ਕਾ ਕਰਜ਼ਾ ਉਠਾ ਕੇ ਬੈਠੇ ਹੋਏ ਹੈ, ਇਸ ਕਰਜ਼ੇ ਕਾ ਜੋ ਵਿਆਜ ਜਾ ਰਹਾ ਹੈ ਉਸਕਾ ਭੁਗਤਾਨ ਜੋ ਟੈਕਸ ਪੇਅਰ ਕਰ ਰਹਾ ਹੈ, ਕਿਆ ਇਸ ਰਾਸ਼ਟਰ ਇਸ ਸੰਕਟ ਸੇ ਕੈਸੇ ਉਭਰੇਗਾ? ਆਪ ਇਨ ਦੋ ਚੀਜ਼ੋਂ ਕੇ ਬਾਰੇ ਬਤਾਈਏ।
देखिए अनिल जी, बात यह है कि डेफिनेटली वेज ग्रोथ का जो ना सीधा संबंध है वो बिजनेस प्रोडक्टिविटी, आपकी जो मैन्युफैक्चरिंग स्ट्रेंथ है और स्टेडी प्रोड्यूसर प्राइस का जो बढ़ना है उसके साथ होता है। कि अगर इम्प्लॉयमेंट स्ट्रांगर है, मैन्युफैक्चरर का सामान बिक रहा है,
उसकी ओवरऑल प्रोडक्टिविटी लेवल जो है प्रोडक्टिविटी में हो जाता है कि उसकी टोटल कॉस्ट माइनस एक्सपेंसेस फिक्स्ड एक्सपेंस एंड वेरिएबल कॉस्ट जो होती है, तो उसका जो पॉजिटिव इम्पैक्ट है वो इन द फॉर्म ऑफ स्टेडी वेज ग्रोथ आता ही आता है। लेकिन जब बिजनेस प्रोडक्टिविटी के अंदर जो नेगेटिव इम्पैक्ट है या मैं कह सकता हूं डेफिसिट होना क्रिएट होना शुरू हो जाता है तो वेज ग्रोथ जो है वो नहीं होगी। और जब हम ऑलरेडी हायर साइड पे बैठे हैं क्योंकि मशीन ने जो अगर काम करना है तो उसके अंदर माल जा रहा है, उसके ऊपर एक पर्सन काम कर रहा है और जो फिनिश प्रोडक्ट है उसकी डिमांड है, सो सारी चीज आपस में जुड़ी हुई है। सो इसलिए ये इस टाइम के ऊपर हमें ये कहना कि डू वी सी दैट काइंड ऑफ प्रोडक्टिविटी कमिंग, यस। डू वी सी दैट कोरिलेशन मूविंग इन टू अ पॉजिटिव डायरेक्शन, यस। लेकिन थोड़े से दो क्वार्टर अभी और लगेंगे इसको होने में। सेकेंड चीज आपने बात की है कि जो हमारा डेट है, जैसे डेफिनेटली गवर्नमेंट के पास कोई स्पेसिफिक प्लान नहीं है कि इस डेट को कैसे रिटायर किया जाएगा। ये डेट ज्यादा स्पीड के साथ बढ़ रहा है, इसमें कोई दो राय नहीं है। उसके तीन कारण है। पहली चीज कि हमें अपना नेशनल प्रोडक्टिविटी जो लेवल है उसको बढ़ाना पड़ेगा, हमारा जो इन्वेस्टमेंट एनवायरमेंट है अट्रैक्ट करने के लिए प्लेयर्स को फॉरन उसको बहुत स्ट्रॉन्गर करना पड़ेगा। हमारी कॉस्ट जो है, कॉस्ट टू रन बिजनेस अभी इस तरफ इशारा नहीं कर रही। चौथी चीज कि वी आर ऑलरेडी हाईली टैक्स्ड, तो हमारे पास ये गुंजाइश नहीं है कि हम एवरेज टैक्स पेयर के ऊपर और ज्यादा बोझ डाल दें। और अगर हम इनडायरेक्ट टैक्सेस की बात करेंगे, अगर उसको बढ़ाते हैं तो अगेन हम उसका नुकसान जो है अपने जो बिजनेसमैन है उसके ऊपर डाल रहे हैं। तो इस टाइम के ऊपर गवर्नमेंट के पास और कोई चारा नहीं है टू कर्टेल जो इनके बेनिफिट प्रोग्राम होते हैं, जो इनकी इन्वेस्टिंग होती है इंफ्रास्ट्रक्चर के ऊपर, सो उससे है देश को और नुकसान होना है। सो डेफिनेटली दे आर इन अ वेरी ट्रिकी सिचुएशन विच इज गोइंग टू बी क्वाइट अ सिरदर्दी। और ऊपर से अगर इन्होंने फ्री प्रोग्राम और रन करने हैं डेंटल के एक्सेट्रा एक्सेट्रा, तो मेरा ख्याल है कि ये सोसाइटी का ज्यादा नुकसान ही करेंगे फायदा करने की बजाय। सो हेडविंड के रूप में कनाडा डेफिनेटली है। और इसीलिए कमोडिटीज क्योंकि कनाडा जो है मेनली इंडस्ट्रियल माइनिंग एनर्जी जो ये जो कमोडिटीज है, जैसे यूरेनियम है, यूरेनियम में केमको जो है वो हमारा नंबर वन कंपनी है। सो यूरेनियम का आगे काफी ज्यादा जो है स्कोप है। उसके दो रीजन है, एक तो ज्यादातर कंपनीज डेटा सेंटर रन करने चाहती हैं, एफिशिएंट उनको एनर्जी चाहिए, उसके लिए यूरेनियम उनके लिए सबसे जो है वो अहम कड़ी बनता हुआ नजर आ रहा है। तो इस तरीके से जैसे मैंने बात की थी काफी कुछ होएगा, बट वी हैव टू बी लिटिल पेशेंट।
ठीक है, थैंक यू सो मच जी, गलबात इसी तरह ही जारी रहेगी। हाँ जी, थैंक यू सो मच जी। ऐसी सौरभ रतन जी तो इजाजत ले लिया। सौरभ रतन जी फोन नंबर जरूर दे दो जी अपना।
हाँ जी, मेरा डायरेक्ट नंबर है 416-833-8533, 416-833-8533। युद्धवीर जी बहुत बहुत धन्यवाद।
थैंक यू सो मच जी, थैंक यू। गलबात इसी तरह ही जारी रहेगी। असी बताएंगे जी अपनी अगली कॉल वाल। हाँ जी, हरपाल जी तुम आंदे हो। हरपाल जी, रमेश इंद्र चौहान साहब, सतवंत सिंह जी, अनिल जी, बारी बारी सारिया कॉल्स लै रहे हैं। हाँ जी, हरपाल जी, गो हैड।
हेलो।
हाँ जी हेलो जी, तुम आंदे रहो जी, गो हैड। हाँ जी, की कहना चाहोगे? बिल्कुल आ रही, बिल्कुल आ रही। हाँ जी,
थोड़ी स्लो आ रही है।
हाँ जी, सानू आ रही आवाज, तुम गो हैड जी, अपनी गल जारी रखो। हाँ जी,
ठीक है। अच्छा युद्धवीर जी, पहला दो छोटे छोटे क्वेश्चन, फिर कैनेडा बारे। पंजाब सही डायरेक्शन च जा रहा जी?
पंजाब पहला नालों सही डायरेक्शन च जा रहा। हाँ जी,
ओके, ठीक है। दिल्ली सही डायरेक्शन च जा रहा जी?
दिल्ली पहला नालों सही डायरेक्शन जा रहा।
ओके, ठीक है। ओके, हुण कैनेडा बारे। युद्धवीर जी, जिहड़ा कैनेडा दा जिहड़ा इंडिया दा विवाद होया आ, इहदे विच किहड़ा नुकसान होया? कैनेडा दा ज्यादा नुकसान होया कि इंडिया दा ज्यादा नुकसान?
इंडिया का उन्हां दी जिहड़ी इमेज है उहदे ते जरूर सवाल खड़े हुए ने, पर उस तो ज्यादा जे तुसी कह रहे हो कि होर कोई नुकसान है तो नहीं है। हाँ, मैं गल कहने कोई हिचकचाहट नहीं महसूस करांगा ਕਿ ਜਦੋਂ ਇਸ ਤਰ੍ਹਾਂ ਦੇ ਸੀਰੀਅਸ ਐਲੀਗੇਸ਼ਨ ਲੱਗਦੇ ਨੇ ਤੁਸੀਂ ਜਸਟੀਫਿਕੇਸ਼ਨ ਜੋ ਮਰਜ਼ੀ ਦੇਈ ਜਾਓ ਕਿ ਬਾਕੀ ਕੰਟਰੀਜ਼ ਵੀ ਇੱਦਾਂ ਜਾ ਕੇ ਜੀ ਫੋਰਨ ਸੋਇਲ ਤੇ ਅਟੈਕ ਕਰਦੀਆਂ, ਅਮਰੀਕਾ ਨੇ ਵੀ ਆਪਣੇ ਦੁਸ਼ਮਣਾਂ ਨੂੰ ਦੂਜੀ ਕੰਟਰੀ ਜਾ ਕੇ ਮਾਰਦਾ, ਅਮਰੀਕਾ ਵੀ ਕਰਦਾ ਜੀ, ਰਸ਼ੀਆ ਵੀ ਕਰਦਾ, ਇਜ਼ਰਾਈਲ ਵੀ ਕਰਦਾ, ਸਾਊਦੀ ਅਰੇਬੀਆ ਵੀ ਕਰਦਾ, ਠੀਕ ਹੈ, ਉਹ ਵੀ ਸਹੀ ਨਹੀਂ ਹੈਗਾ, ਉਹ ਵੀ ਗਲਤ ਹੈ। ਔਰ ਜੇ ਇਹ ਐਲੀਗੇਸ਼ਨ ਕੱਲ ਨੂੰ ਸਹੀ ਸਾਬਿਤ ਹੋਏ ਕਿ ਇੰਡੀਆ ਨੇ ਵੀ ਐਸਾ ਕੀਤਾ ਆ, ਤੇ ਇੰਡੀਆ ਦੀ ਇਮੇਜ ਨੂੰ ਇਹਦੇ ਨੁਕਸਾਨ ਹੈ, ਇੰਡੀਆ ਦੀ ਇਮੇਜ ਨੂੰ ਫਾਇਦਾ ਨਹੀਂ ਹੈ। ਔਰ ਮੇਰਾ ਜ਼ਾਤੀ ਰਾਏ, ਅਗੇਨ ਮਾਈ ਪਰਸਨਲ ਓਪੀਨੀਅਨ, ਕਿ ਇੰਡੀਆ ਨੂੰ ਐਸਾ ਨਹੀਂ ਕਰਨਾ ਚਾਹੀਦਾ, ਨੰਬਰ ਵਨ। ਨੰਬਰ ਟੂ, ਜੇ ਅਸੀਂ ਸਪੈਸਿਫਿਕ ਨੁਕਸਾਨ ਦੀ ਗੱਲ ਕਰੀਏ ਤੇ ਇਹਦੇ ਵਿੱਚ ਕੈਨੇਡਾ ਦਾ ਹੀ ਨੁਕਸਾਨ ਹੈ, ਇੰਡੀਆ ਦਾ ਕੋਈ ਨੁਕਸਾਨ ਨਹੀਂ ਇਹਦੇ ਵਿੱਚ, ਕਿਉਂਕਿ ਇਹ ਜਿਹੜੇ ਹੁਣ ਮੁੱਦੇ ਬਣ ਗਏ ਨੇ ਨਾ, ਖਾਲਿਸਤਾਨ ਯੇ ਸਭ, ਇਹ ਕੈਨੇਡਾ ਦੀ ਪ੍ਰੋਬਲਮ ਬਣ ਗਈ। ਇੰਡੀਆ 'ਚ ਕਿਹੜੀ ਪ੍ਰੋਬਲਮ ਰਹਿ ਗਈ? ਇੰਡੀਆ ਨੇ ਆਪਣੇ ਆਪ, ਇੰਡੀਆ ਨੇ ਕਸ਼ਮੀਰ ਦੀ ਪ੍ਰੋਬਲਮ ਨਜਿੱਠ ਲਈ, ਇੰਡੀਆ ਨੇ ਪੰਜਾਬ ਦੇ ਵਿੱਚ ਉਹ ਕਾਲਾ ਦੌਰ ਹੰਡਾ ਲਿਆ, ਠੀਕ ਨੀ? ਇੰਡੀਆ ਜਿਸ ਡਾਇਰੈਕਸ਼ਨ ਵੱਲ ਜਾ ਰਿਹਾ ਹੈ, ਇੰਡੀਆ ਦੇ ਵਿੱਚ 1.4 billion ਦੀ ਪਾਪੂਲੇਸ਼ਨ ਹੈ, 1.4 billion, ਔਰ ਜਿਹੜੇ ਇੰਡੀਆ ਦੇ ਲੋਕ ਨੇ, ਚਾਹੇ ਉਹ ਇੰਡੀਆ ਦਾ ਹਿੰਦੂ ਹੈ, ਚਾਹੇ ਉਹ ਇੰਡੀਆ ਦਾ ਸਿੱਖ ਹੈ, ਚਾਹੇ ਇੰਡੀਆ ਦਾ ਮੁਸਲਿਮ ਹੈ, ਚਾਹੇ ਇੰਡੀਆ ਦਾ ਕ੍ਰਿਸਚਨ ਹੈ, ਤੇ ਚਾਹੇ ਇੰਡੀਆ ਦਾ ਪਾਰਸੀ ਹੈ, ਰਤਨ ਟਾਟਾ ਜੀ, ਠੀਕ ਹੈ ਜੀ, ਨਹੀਂ ਅਜ਼ੀਮ ਪ੍ਰੇਮ ਜੀ, ਚਾਹੇ ਉਹ ਮੁਸਲਿਮ ਹੈ ਤੇ ਚਾਹੇ ਇੰਡੀਆ ਦਾ ਸਿੱਖ ਹੈ, ਇੱਕ ਤੋਂ ਇੱਕ ਸਿੱਖ ਜਿਹੜਾ ਫੌਜ ਦਾ ਜਨਰਲ ਬਣ ਰਿਹਾ, ਕਦੇ ਕੋਈ ਏਅਰਫੋਰਸ 'ਚ ਆ ਰਿਹਾ, ਕਦੇ ਕੋਈ ਆਰਮੀ 'ਚ ਆ ਰਿਹਾ। ਸੋ ਇੰਡੀਆ ਦਾ ਹਿੰਦੂ, ਸਿੱਖ, ਮੁਸਲਿਮ, ਕ੍ਰਿਸਚਨ, ਪਾਰਸੀ, ਇੰਡੀਆ ਦਾ ਜੀਵ, ਜਿਹੜੇ ਬੰਬੇ 'ਚ ਰਹਿੰਦੇ ਇੰਡੀਆ ਦੇ ਜੀਵ, ਉਹ ਇੰਡੀਆ ਦੇ ਵਫ਼ਾਦਾਰ ਨੇ, ਉਹ ਇੰਡੀਆ ਨੂੰ, ਕੋਈ ਤਾਕਤ ਜਿਹੜੀ ਹੈ ਉਹ ਇੰਡੀਆ ਨੂੰ ਨਹੀਂ ਰੋਕ ਸਕਦੀ, ਇੰਡੀਆ ਨੇ ਅੱਗੇ ਅੱਗੇ ਜਾਣਾ, ਇੰਡੀਆ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ। ਹਾਂ, ਜੇ ਇੰਡੀਆ ਧਰਮ ਦੀ ਰਾਜਨੀਤੀ ਹੋਣ ਲੱਗ ਪਈ ਕਿ ਜੀ ਇੰਡੀਆ ਹਿੰਦੂ ਕਿੰਗਡਮ ਬਣਨਾ ਹੈ, ਇੰਡੀਆ ਦੇ ਵਿੱਚ ਕੋਈ ਹੋਰ ਧਰਮ ਦਾ ਕਹਿ ਦੇਣ ਕਿ ਹਿੰਦੂ ਕਿੰਗਡਮ ਬਣਾਉਣਾ ਹੈ ਜਾਂ ਹਿੰਦੂ ਕੰਟਰੀ ਬਣਾਉਣਾ ਹੈ, ਫਿਰ ਇੰਡੀਆ ਖਰਾਬ ਹੋ ਜਾਏਗਾ, ਫਿਰ ਇੰਡੀਆ ਨਹੀਂ ਅੱਗੇ ਜਾ ਸਕੇਗਾ। ਜਦੋਂ ਤੱਕ ਇੰਡੀਆ ਸਾਰਿਆਂ ਨੂੰ ਨਾਲ ਲੈ ਕੇ ਚੱਲੇਗਾ, ਅੱਜ ਇੰਡੀਆ ਦੇ ਲੋਕ ਉਹਨਾਂ ਦੇ ਹੱਕ 'ਚ, ਆਹ ਜਿਹੜੀ ਪ੍ਰੋਬਲਮ ਵਗੈਰਾ ਰਹਿ ਗਈ ਹੈ, ਇਹ ਅਸੀਂ ਕੈਨੇਡਾ ਨੇ ਆਪਣੇ ਗੱਲ ਪਾ ਲਈ ਹੈ, ਕੈਨੇਡਾ ਦੀ ਪ੍ਰੋਬਲਮ ਰਹਿ ਗਈ ਹੈ ਜਾਂ ਹੋਰ ਇਹਨਾਂ ਦੀ ਰਹਿ ਗਈ ਹੈ, ਬਟ ਮੈਂ ਬਾਰ ਬਾਰ ਕਹਾਂਗਾ ਕਿ ਇੰਡੀਆ,
ਇੱਕ ਚੀਜ਼ ਹੋਰ ਮੈਂ ਐਡ ਕਰ,
ਮੇਰੀ ਗੱਲ ਫਿਨਿਸ਼ ਹੋ ਲੈਂਦੋ ਜੀ, ਗੱਲ ਫਿਨਿਸ਼ ਹੋ ਲੈਂਦੋ, ਥੋੜੀ ਜਿਹੀ ਪੇਸ਼ੈਂਸ ਰੱਖ ਲਓ ਕਿ ਜਦੋਂ ਵੀ ਇਹ ਸਾਬਿਤ ਹੋ ਗਿਆ, ਜੋ ਮੈਨੂੰ ਲੱਗਦਾ ਹੈ ਦੇਰ ਇਜ਼ ਅ ਫੇਅਰ ਚਾਂਸ ਕਿ ਇੰਡੀਆ ਨੇ ਸਾਰਾ ਕੁਝ ਕੀਤਾ, ਫੇਅਰ ਚਾਂਸ, ਮੈਂ ਆਪਣੇ ਵਿਦਆਊਟ ਬਲਰਿੰਗ ਦਾ ਲਾਈਨਸ ਮੈਂ ਕਹਿ ਰਿਹਾ ਕਿ ਜੀ ਲੈਟ ਦ ਕੋਰਟ ਡਿਸਾਈਡ, ਅਦਾਲਤ 'ਚ ਫੈਸਲਾ ਆਉਣ ਦਿਓ, ਲੇਕਿਨ ਜੇ ਐਸੇ ਐਲੀਗੇਸ਼ਨ ਕਿਤੇ ਸਾਬਿਤ ਹੋ ਗਏ, ਇਹ ਇੰਡੀਆ ਦੀ ਇਮੇਜ ਨੂੰ ਜ਼ਰੂਰ ਡੈਮੇਜ ਕਰਨਗੇ। ਨੋ ਡਾਊਟ, ਅੱਜ ਇੰਡੀਆ ਇੱਕ ਸਟਰੋਂਗ ਪੋਜੀਸ਼ਨ 'ਚ ਹੈ, ਪਹਿਲਾਂ ਮੈਂ ਜੀਓ ਪੋਲੀਟੀਕਲ ਸਿਚੁਏਸ਼ਨ ਦੀ ਗੱਲ ਕਰ ਦਿੰਦਾ, ਟਰੇਡ ਦੇ ਲਿਹਾਜ਼ ਦੇ ਨਾਲ ਵੀ ਇੰਡੀਆ ਸਟਰੋਂਗ ਹੈ, ਪਰ ਜੀਓ ਪੋਲੀਟੀਕਲੀ ਵੀ, ਕਿਉਂਕਿ ਜੀਓ ਪੋਲੀਟੀਕਲੀ ਅੱਜ ਚਾਈਨਾ, ਰਸ਼ੀਆ ਸਾਰੇ ਚਾਹੁੰਦੇ ਇੰਡੀਆ ਸਾਡੇ ਨਾਲ ਬ੍ਰਿਕਸ ਦੇ ਵਿੱਚ ਬੈਠੇ, ਬ੍ਰਿਕਸ ਦੇ ਵਿੱਚ ਹੱਥ ਮਿਲਾਏ, ਇੰਡੀਆ ਸਟਰੋਂਗ ਪੋਜੀਸ਼ਨ 'ਚ ਰਹੇ, ਤਾਂ ਇੱਧਰੋਂ ਜਿਹੜੀ ਵੈਸਟਰਨ ਕੰਟਰੀਜ਼ ਨੇ ਲੈਡ ਬਾਏ ਅਮਰੀਕਾ, ਇਹ ਵੀ ਚਾਹੁੰਦੇ ਨੇ ਕਿ ਇੰਡੀਆ ਸਾਡੇ ਨਾਲ ਹੱਥ ਮਿਲਾ ਕੇ ਰੱਖੇ। ਸੋ ਇੰਡੀਆ ਇਜ਼ ਜੀਓ ਪੋਲੀਟੀਕਲੀ ਸਟਰੋਂਗ, ਟਰੇਡ ਇਕੋਨਮੀ ਦੀ ਜੇ ਗੱਲ ਕਰ ਲਈਏ, ਸਭ ਤੋਂ ਅੱਗੇ ਅਮਰੀਕਾ, ਔਰ ਅਮਰੀਕਾ ਤੋਂ ਬਾਅਦ ਚਾਈਨਾ ਬਹੁਤ ਸਟਰੋਂਗ ਹੋ ਰਿਹਾ, ਤੇ ਜੇ ਅਮਰੀਕਾ ਔਰ ਚਾਈਨਾ ਤੋਂ ਬਾਅਦ ਕੋਈ ਕੰਟਰੀ ਨੇ ਸਟਰੋਂਗ ਹੋਣਾ ਅਗਲੇ 15-20-30 ਸਾਲਾਂ 'ਚ, ਦੈਟ ਇਜ਼ ਇੰਡੀਆ। ਸੋ ਟਰੇਡ ਇਕੋਨਮੀ, ਜੀਓ ਪੋਲੀਟੀਕਲੀ ਇਨਫਲੂਐਂਸ, ਐਵਰੀਥਿੰਗ ਇਜ਼ ਗੈਟਿੰਗ ਸਟਰੋਂਗਰ, ਬਟ ਇਹ ਜਿਹੜੀ ਚੀਜ਼ ਹੈ, ਜੇ ਐਲੀਗੇਸ਼ਨ ਸੱਚ ਸਾਬਿਤ ਹੋਏ, ਦਿਸ ਵਿਲ ਕੋਜ਼ ਅ ਮੇਜਰ ਅੰਬੈਰਸਮੈਂਟ ਫਾਰ ਇੰਡੀਆ, ਇਹ ਮੇਜਰ ਅੰਬੈਰਸਮੈਂਟ ਹੋਏਗੀ ਇੰਡੀਆ ਵਾਸਤੇ ਜੇ ਸੱਚ ਸਾਬਿਤ ਹੋ ਗਈ। ਹਾਂਜੀ, ਗੋ ਹੈਡ ਜੀ, ਹੁਣ ਤੁਸੀਂ ਵਿਚਾਰ ਦਿਓ ਆਪਣੇ।
ਚਲੋ, ਅੰਬੈਰਸਮੈਂਟ ਹੋਊਗੀ ਉਹ ਬਾਅਦ 'ਚ ਦੇਖ ਲਵਾਂਗੇ, ਕਿਉਂਕਿ ਅੱਜ ਤੱਕ US ਨੂੰ ਤਾਂ ਕਦੀ ਅੰਬੈਰਸਮੈਂਟ ਹੋਏ ਨਹੀਂ, ਨਾ ਹੀ ਇਜ਼ਰਾਈਲ ਨੂੰ ਕਦੀ ਅੰਬੈਰਸਮੈਂਟ ਹੋਈ, ਨਾ ਕਿਸੇ ਹੋਰ ਦੇਸ਼ ਨੂੰ ਅੰਬੈਰਸਮੈਂਟ ਹੋਈ। ਉਹ ਜਦੋਂ ਇੰਡੀਆ ਨੂੰ ਅੰਬੈਰਸਮੈਂਟ ਹੋਊਗੀ, ਉਦੋਂ ਇੰਡੀਆ ਦੇਖ ਲਊਗਾ ਆਪ ਹੀ ਨਜਿੱਠ ਲਊਗਾ ਅੰਬੈਰਸਮੈਂਟ ਨੂੰ। ਓਕੇ, ਜਿਹੜਾ ਯੂਨੀਵਰਸਲੀ ਕੈਟਰਪਿਲਰ ਤੇ ਇੰਡੀਆ ਦੇ ਵਿੱਚ ਜਿਹੜਾ ਮਿਲਟਰੀ ਵਹੀਕਲ ਦਾ ਸੌਦਾ ਸੀਗਾ, ਮਿਲਟਰੀ ਇਨਕੰਬੈਂਟ 500 units ਭੇਜ ਰਹੇ ਸੀ, ਉਹਦੀ ਇੱਕ ਯੂਨਿਟ ਦੀ ਕੀਮਤ $2.5 million ਦੇ ਕਰੀਬ ਸੀਗੀ। ਉਹ ਯੂਨੀਵਰਸਲੀ ਮੈਂ ਕੱਲ ਪੜ੍ਹ ਰਿਹਾ ਸੀਗਾ, ਉਹ ਕੈਟਰਪਿਲਰ ਦੇ ਜਿਹੜੀ ਵੈਬਸਾਈਟ ਤੋਂ ਕੈਂਸਲ ਹੋ ਗਿਆ, ਡੀਲ ਹੀ ਕੈਂਸਲ ਹੋ ਗਈ, ਕਿਉਂਕਿ ਉਹ US ਨੇ ਪੁਸ਼ ਕੀਤੀ ਸੀ ਡੀਲ ਉਹ। ਔਰ ਹੁਣ ਕੈਟਰਪਿਲਰ ਤਾਂ ਕੈਨੇਡੀਅਨ ਕੰਪਨੀ ਹੈਗੀ ਆ, US ਦੇ ਵਿੱਚ ਵੀ ਉਹਦੇ ਪਲਾਂਟ ਹੈਗੇ ਆ, ਉਹਦਾ ਨੁਕਸਾਨ ਇੰਡੀਆ ਨੂੰ ਤਾਂ ਨਹੀਂ ਹੋਇਆ। ਇੰਡੀਆ ਨੇ ਤਾਂ ਆਪਣਾ, ਚਲੋ ਉਹਦੇ ਅਗੇਂਸਟ ਆਪਣਾ ਮਿਲਟਰੀ ਕੰਬੈਟ ਵਹੀਕਲ ਸੀਗਾ ਹੀ ਉਹਨਾਂ ਕੋਲ, ਉਹਨੂੰ ਪੁਸ਼ ਵੀ ਕੀਤਾ, ਔਰ ਮੋਰੋਕੋ ਵਗੈਰਾ ਨੇ ਤਾਂ ਆਰਡਰ ਵੀ ਦੇ ਤੇ ਉਹਨਾਂ ਦੇ, ਇੰਡੀਆ ਦਾ ਮੇਕ ਇਨ ਇੰਡੀਆ ਨੂੰ ਪੁਸ਼। ਮੈਨੂੰ ਲੱਗਦਾ ਕਿ ਐਜ਼ ਏ ਕੈਨੇਡੀਅਨ ਸਾਨੂੰ ਸਾਡੀਆਂ ਜੋਬਾਂ ਚੱਲ ਗਈਆਂ, ਅਨਨੈਸੈਸਰੀ ਜਿਹੜਾ ਆਹ ਜੋ ਵੀ ਵਿਵਾਦ ਚੱਲਦਾ ਸੀਗਾ, ਐਜ਼ ਏ ਕੈਨੇਡੀਅਨ ਸਾਨੂੰ ਨੁਕਸਾਨ ਹੋਇਆ, ਸਾਡੀ ਵਰਕ ਫੋਰਸ ਨੂੰ ਨੁਕਸਾਨ ਹੋਇਆ, ਸਾਡੀਆਂ ਕੰਪਨੀ ਨੂੰ ਨੁਕਸਾਨ ਹੋਇਆ। ਇੰਡੀਆ ਨੇ ਤਾਂ ਆਪਾਂ ਆਪਣਾ ਇੰਡੀਜੀਨਸ ਵਹੀਕਲ ਨੂੰ ਡਿਵੈਲਪ ਕਰ ਲਿਆ ਔਰ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਮਾਰਕੀਟਿੰਗ ਵੀ ਕਰ ਲੈਣ, ਪਰ ਮੈਨੂੰ ਲੱਗਦਾ ਕਿ ਕੈਨੇਡਾ ਨੂੰ ਟੈਕਨੀਕਲੀ ਜਾਂ ਫਾਈਨੈਂਸ਼ੀਅਲੀ ਜ਼ਿਆਦਾ ਲੋਸ ਹੋਇਆ ਜੀ ਇਹਦਾ। ਔਰ ਜਦੋਂ ਵੀ ਚਲੋ ਤੁਸੀਂ ਕਹਿੰਦੇ ਕਿ ਦਿੱਲੀ ਸਹੀ ਡਾਇਰੈਕਸ਼ਨ ਚ ਜਾ ਰਿਹਾ, ਪੰਜਾਬ ਵੀ ਤਾਂ ਚਲੋ ਬਾਅਦ ਚੋਂ ਹਾਲੇ ਰਿਪੋਰਟ ਆਈ। ਮੈਂ ਸੁਣਿਆ ਤੁਸੀਂ ਜੀ ਕਿ 32 ਸਾਲ ਬਾਅਦ ਦਿੱਲੀ ਡੈਫੀਸਿਟ ਚ ਚਲਾ ਗਿਆ ਉਹਦਾ ਬਜਟ, ਇਹ ਠੀਕ ਹੈ ਖਬਰ ਕਿ ਗਲਤ ਹੈ ਜੀ ਇਹ ਖਬਰ?
ਮੈਂ ਦੋਨੋਂ ਪੁਆਇੰਟ ਤੁਹਾਡੇ ਵਾਰੀ ਵਾਰੀ ਐਡਰੈਸ ਕਰ ਦਿੰਦਾ। ਦੇਖੋ ਕੈਨੇਡਾ ਨੂੰ ਜੇ ਕੋਈ ਟ੍ਰੇਡ ਦੇ ਲਿਹਾਜ਼ ਦੇ ਨਾਲ ਨੁਕਸਾਨ ਹੋਏਗਾ ਤੇ ਉਹ ਠੀਕ ਹੈ, ਚੈਲੰਜਸ ਹੋਣਗੇ ਕੈਨੇਡਾ ਸਾਹਮਣੇ, ਲੇਕਿਨ ਜਿਹੜੀ ਕੈਨੇਡਾ ਦੀ ਇਹ ਪਾਲਿਸੀ ਹੈ ਕਿ ਜਿਹੜੇ ਕੈਨੇਡੀਅਨ ਸੋਇਲ ਦੇ ਉੱਤੇ ਜੇ ਕੋਈ ਬਾਹਰੋਂ ਆ ਕੇ ਇੱਥੇ ਕੋਈ ਟਾਰਗੇਟ ਕਰ ਜਾਏ ਔਰ ਕੈਨੇਡਾ ਨੂੰ ਉਹਨੂੰ ਡਿਫੈਂਡ ਕਰਨਾ ਚਾਹੀਦਾ, ਇਹ ਪਾਲਿਸੀ ਗਲਤ ਨਹੀਂ ਹੈ। ਹੁਣ ਇਹਦੇ ਲਈ ਕੋਈ ਟ੍ਰੇਡ ਦਾ ਨੁਕਸਾਨ ਹੋ ਜਾਏ ਤੇ ਹੋ ਜਾਏ, ਹੁਣ ਉਹਦੇ ਲਈ ਕੀ ਕਰ ਸਕਦੇ? ਬਿਲਕੁਲ ਜ਼ਰੂਰੀ ਹੈ ਟ੍ਰੇਡ, ਬਿਲਕੁਲ ਜ਼ਰੂਰੀ ਹੈ ਟ੍ਰੇਡ, ਲੇਕਿਨ ਕੱਲ ਨੂੰ ਜੇ ਕੈਨੇਡੀਅਨ ਸਿਟੀਜ਼ਨ ਦੇ ਉੱਤੇ ਕੋਈ ਵੀ ਬਾਹਰੋਂ ਆ ਕੇ, ਦੇਖੋ ਜੀ ਦੇਰ ਸ਼ੁੱਡ ਬੀ ਜ਼ੀਰੋ ਟੋਲਰੈਂਸ ਫਾਰ ਫੋਰਨ ਇੰਟਰਫੇਰੈਂਸ, ਫੋਰਨ ਇੰਟਰਫੇਰੈਂਸ ਦੀ ਟੋਲਰੈਂਸ ਬਿਲਕੁਲ ਜ਼ੀਰੋ
ਹੋਣੀ ਚਾਹੀਦੀ ਹੈ। ਵਾਈਸ ਵਰਸਾ ਵੀ ਹੋਣਾ ਚਾਹੀਦਾ ਜਿਵੇਂ ਜੀ ਇਹਦਾ ਵਾਈਸ ਵਰਸਾ ਹੋਣਾ ਚਾਹੀਦਾ, ਜੇ ਕੋਈ ਕੈਨੇਡੀਅਨ ਕ੍ਰਾਈਮ ਕਰਕੇ ਕੈਨੇਡਾ ਦੇ ਵਿੱਚ ਆ ਜਾਵੇ ਤਾਂ ਉਹਦੀ ਜ਼ਿੰਮੇਵਾਰੀ ਕੈਨੇਡਾ ਦੀ ਨਹੀਂ ਹੈ ਜੀ?
ਹਾਂ ਮੈਂ ਉਹ ਪੁਆਇੰਟ ਵੀ ਕਲੀਅਰ ਕਰ ਦਿੰਦਾ, ਮੈਂ ਸਹਿਮਤ ਹਾਂ ਉਸ ਗੱਲ ਦੇ ਨਾਲ ਜਿਹੜਾ ਤੁਸੀਂ ਇਹ ਪੁਆਇੰਟ ਕਹਿ ਰਹੇ ਹੋ, ਇਹ ਪੁਆਇੰਟ ਤੁਹਾਡਾ ਠੀਕ ਹੈ ਕਿ ਜੇ ਕੋਈ ਕੈਨੇਡਾ ਤੋਂ ਵੀ ਕੋਈ ਫੋਰਨ ਇੰਟਰਫੇਰੈਂਸ ਇੰਡੀਆ ਚ ਕਰਦਾ ਉਹ ਵੀ ਜ਼ੀਰੋ ਟੋਲਰੈਂਸ ਹੈ ਉਹਦੇ ਲਈ ਵੀ। ਮੈਂ ਪਹਿਲਾਂ ਦੁਬਾਰਾ ਕਹਿ ਦਵਾਂ ਕਿ ਪਹਿਲਾਂ ਜੇ ਕੋਈ ਬਾਹਰੋਂ ਕੈਨੇਡਾ ਚ ਕੋਈ ਫੋਰਨ ਇੰਟਰਫੇਰੈਂਸ ਕਰਦਾ, ਚਾਹੇ ਕੋਈ ਇੰਡੀਆ ਤੋਂ ਕਰਦਾ, ਇਰਾਨ ਤੋਂ, ਰਸ਼ੀਆ ਤੋਂ, ਚਾਈਨਾ ਤੋਂ, ਬਿਲਕੁਲ ਫੋਰਨ ਇੰਟਰਫੇਰੈਂਸ ਵਾਸਤੇ ਜ਼ੀਰੋ ਟੋਲਰੈਂਸ ਪਾਲਿਸੀ ਹੈ। ਔਰ ਇਹਦੇ ਲਈ ਕੋਈ ਟ੍ਰੇਡ ਦਾ ਨੁਕਸਾਨ ਹੋ ਜਾਏ, ਕੋਈ ਨੌਕਰੀਆਂ ਚਲੀਆਂ ਜਾਣ, ਤੇ ਉਹ ਸਹਿਣਾ ਪਏਗਾ ਸਾਨੂੰ। ਸਾਨੂੰ ਪਹਿਲਾਂ ਆਪਣੇ ਕੈਨੇਡੀਅਨ ਜਿਹੜੇ ਸਿਟੀਜ਼ਨ ਹੈ ਉਹਦੀ ਸੁਰੱਖਿਆ ਉਹਨਾਂ ਦੀ ਮੋਸਟ ਇੰਪੋਰਟੈਂਟ ਹੈ। ਹੁਣ ਤੁਹਾਡਾ ਪੁਆਇੰਟ, ਯੈਸ, ਜੇ ਕੈਨੇਡਾ ਤੋਂ ਕੋਈ ਉਧਰ ਫੋਰਨ ਇੰਟਰਫੇਰੈਂਸ ਹੁੰਦਾ ਹੈ, ਦੇਖੋ ਜਦੋਂ ਆ ਫੋਰਨ ਇੰਟਰਫੇਰੈਂਸ ਤੇ ਇਨਕੁਆਇਰੀ ਹੋਈ ਹੈ, ਆ 2 ਘੰਟੇ ਜਿਹੜੀ ਇਨਕੁਆਇਰੀ ਚੱਲੀ, ਮੈਂ ਤਾਂ ਕੱਲੀ ਕੱਲੀ ਚੀਜ਼ ਸੁਣੀ ਆ, ਉਹਦੇ ਚ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਇਹ ਸਵਾਲ ਤੁਹਾਡੇ ਵਾਲਾ ਬਿਲਕੁਲ ਪੁੱਛਿਆ। ਉਹਨਾਂ ਨੇ ਕਿਹਾ ਕਿ ਇੱਦਾਂ ਵੀ ਹੋ ਸਕਦਾ ਹੈ ਕਿ ਸਾਡੇ ਇੱਥੇ ਕੈਨੇਡਾ ਚ ਬੈਠੇ ਕ੍ਰਿਮੀਨਲ ਇੰਡੀਆ ਚ ਟਾਰਗੇਟ ਕਰ ਰਹੇ ਹੋਣ, ਤੇ ਉੱਥੇ ਕਮਿਸ਼ਨਰ ਸਾਹਿਬ ਜਿਹੜੇ ਨੇ RCMP ਦੇ ਕਮਿਸ਼ਨਰ ਨੇ, ਜਿਹੜੇ ਹੈਡ ਨੇ RCMP ਦੇ, ਉਹਨਾਂ ਨੇ ਕਿਹਾ ਕਿ ਐਨੀਥਿੰਗ ਇਜ਼ ਪੋਸੀਬਲ। ਸੋ ਇੰਡੀਆ ਵੀ ਐਲੀਗੇਸ਼ਨ ਲਗਾਉਂਦਾ ਰਿਹਾ ਹੈ, ਇੰਡੀਆ ਵੀ ਐਲੀਗੇਸ਼ਨ ਲਗਾਉਂਦਾ ਹੈ ਕਿ ਕੈਨੇਡਾ ਤੋਂ ਬੈਠ ਕੇ ਉੱਥੇ ਕ੍ਰਿਮੀਨਲ ਐਕਟੀਵਿਟੀਜ਼ ਹੁੰਦੀਆਂ। ਸੋ ਜੇ ਕੋਈ ਇੱਥੋਂ ਕੋ ਕਰਦਾ ਉਹ ਵੀ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ। ਮੈਂ ਉਹ ਕਿੱਥੇ ਕਿਹਾ ਵੀ ਇੱਥੋਂ ਬੈਠ ਕੇ ਤੁਸੀਂ ਕਰੋ ਜੀ, ਨਹੀਂ ਉਹ ਵੀ ਗਲਤ ਹੈ ਜੇ ਕੋਈ ਇੱਥੋਂ ਬੈਠ ਕੇ ਕਰਦਾ। ਤੇ ਜੇ ਕੋਈ ਉੱਥੋਂ ਕੋਈ ਵੀ ਕੋਈ ਇੰਡੀਆ, ਇਰਾਨ, ਪਾਕਿਸਤਾਨ, ਰਸ਼ੀਆ, ਚਾਈਨਾ ਕੋਈ ਸਾਡੀ ਕੰਟਰੀ ਚ ਦਖਲਅੰਦਾਜ਼ੀ ਕਰਦਾ, ਅਸੀਂ ਤੇ ਦੇਖੋ ਅਮਰੀਕਾ ਸਾਡਾ ਬੜਾ ਭਰਾ ਆ, ਪਰ ਅਸੀਂ ਇਹ ਵੀ ਨਹੀਂ ਚਾਹਾਂਗੇ ਕਿ ਅਮਰੀਕਾ ਵੀ ਕੋਈ ਦਖਲਅੰਦਾਜ਼ੀ ਕਰੇ। ਔਰ ਬੜਾ ਚੈਲੰਜਿੰਗ ਟਾਈਮ ਅੱਗੇ ਆ ਰਿਹਾ ਸਰ, ਬਸ ਮੈਂ ਇੰਨਾ ਹੀ ਕਹਿ ਦਿੰਦਾ ਕਿ ਅੱਗੇ ਅਮਰੀਕਾ ਦੇ ਵਿੱਚ ਵੀ ਜੋ ਸਿਚੁਏਸ਼ਨ ਬਣਦੀ ਨਜ਼ਰ ਆ ਰਹੀ ਹੈ ਉਹ ਸਾਡੇ ਲਈ ਵੀ ਬੜੀ ਚੈਲੰਜਿੰਗ ਹੈ। ਸੋ ਅਸੀਂ, ਪਰ ਕੈਨੇਡਾ ਇਜ਼ ਅ ਸੋਵਰਨ ਕੰਟਰੀ, ਮੈਂ 1000 ਵਾਰ ਤਾਰੀਫ ਕੀਤੀ ਹੈ, ਹੁਣ ਫਿਰ ਕਰਾਂਗਾ ਕਿ ਅਸੀਂ ਇਰਾਕ ਵਾਰ ਚ ਹਿੱਸਾ ਨਹੀਂ ਲਿਆ, ਬੜਾ ਪ੍ਰੈਸ਼ਰ ਸੀ ਸਾਡੇ ਉੱਤੇ ਅਮਰੀਕਾ ਦਾ, ਨਾ ਅਸੀਂ ਕੈਨੇਡਾ, ਅਸੀਂ ਆਪਣੀ ਆਜ਼ਾਦ ਕੰਟਰੀ ਹੈ, ਸਾਡਾ ਬੜਾ ਭਰਾ ਅਮਰੀਕਾ, ਅਸੀਂ ਉਹਦੀ ਸੁੱਖ ਮੰਗਦੇ ਹਾਂ, ਲੇਕਿਨ ਕੈਨੇਡਾ ਦੇ ਇੰਟਰਸਟ ਸਭ ਤੋਂ ਪਹਿਲਾਂ, ਕੈਨੇਡਾ ਫਸਟ ਜੀ। ਗੋ ਅਹੈਡ।
ਹੈਲੋ, ਹਾਂਜੀ ਹਾਂਜੀ, ਮੈਂ ਨਹੀਂ, ਚਲੋ ਠੀਕ ਹੈ ਜੀ, ਆਪਣਾ ਟਾਈਮ ਹੋ ਗਿਆ, ਚਲੋ ਬਾਕੀਆਂ ਨੂੰ ਵੀ ਲੈ ਲਓ। ਮੈਂ ਤਾਂ ਇਹੀ ਕਹਿੰਦਾ ਸੀ ਕਿ ਜੇਕਰ ਤੁਹਾਡਾ ਕੌਜ਼ ਏਦਾਂ ਦਾ ਹੈਗਾ ਕਿ ਜਿਹਦੇ ਵਿੱਚ ਤੁਹਾਡਾ ਸਟੈਂਡ ਲੈਣ ਸਾਰਿਆਂ ਨੂੰ ਫਾਇਦਾ ਹੁੰਦਾ, ਇੰਟਰਨੈਸ਼ਨਲੀ ਵੀ ਫਾਇਦਾ ਹੁੰਦਾ, ਤਾਂ ਲੈਣਾ ਚਾਹੀਦਾ ਸਟੈਂਡ। ਬਟ ਜਿੱਥੇ ਤੁਸੀਂ ਯੂ ਆਰ ਐਟ ਫਾਲਟ ਟੂ, ਜਦੋਂ ਤੁਹਾਡੇ ਤੇ ਵੀ ਕੁਐਸਚਨ ਉੱਠਦੇ ਉਸ ਕੌਜ਼ ਦੇ ਵਿੱਚ, ਤਾਂ ਕਿਤੇ ਨਾ ਕਿਤੇ ਚਲੋ ਬਾਕੀ ਟਾਈਮ ਦੱਸ ਦੂਗਾ ਜੀ ਆਪਣੇ ਆਪ ਵੀ ਕਿਹੜਾ ਕੌਜ਼ ਜ਼ਿਆਦਾ ਵਧੀਆ, ਕਿਹੜਾ ਕੌਜ਼ ਸਹੀ ਹੈਗਾ, ਜੇ ਇਸ ਕੌਜ਼ ਨਾਲ ਨੁਕਸਾਨ ਹੋਇਆ ਤਾਂ ਕਿੰਨਾ ਕਿਹੜਾ ਹੋਇਆ। ਬਾਕੀ ਦਿੱਲੀ ਬਾਰੇ ਵੀ ਦੱਸ ਦਿਓ ਜੀ, ਦਿੱਲੀ ਸਹੀ ਡਾਇਰੈਕਸ਼ਨ ਚ ਜਾ ਰਿਹਾ, ਡੈਫੀਸਿਟ ਚ ਦਿੱਲੀ ਚਲਾ ਗਿਆ, ਚਲੋ ਚੋਈ ਤਾਂ ਸਹੀ ਕਹਿਣਾ ਹੀ ਕਹਿਣਾ ਆ। ਬਾਕੀ ਜਿਹੜੀਆਂ ਤੁਸੀਂ ਗੱਲਾਂ ਕਰਦੇ ਕਿ ਆਮ ਆਦਮੀ ਪਾਰਟੀ ਦੇ ਬੰਦੇ ਹੈਗੇ ਆ, ਚਲੋ ਉਹਨਾਂ ਦੇ ਜਿਹੜੇ ਵਿਚਾਰ ਆ ਮੋਸਟਲੀ ਮਿਸ ਇਨਫੋਰਮੇਸ਼ਨ ਦੇ ਰਿਲੇਟਡ ਹੈਗੇ ਆ। ਜਦੋਂ ਮਿਸ ਇਨਫੋਰਮੇਸ਼ਨ ਦੇ ਰਿਲੇਟਡ ਵਿਚਾਰ ਹੋਣ ਕਿਸੇ ਦੇ, ਉਹਨਾਂ ਦੀ ਥਿੰਕਿੰਗ ਉਸ ਪਾਸੇ ਹੋਵੇ, ਤਾਂ ਫਿਰ ਸਰਕਾਰਾਂ ਵੀ ਏਦਾਂ ਦੀ ਆਣੀਆਂ। ਬਾਕੀ ਚਲੋ ਦੇਖੋ ਟਾਈਮ ਦੱਸ ਦੂਗਾ ਜੀ।
ਠੀਕ ਹੈ ਜੀ, ਬਿਲਕੁਲ ਟਾਈਮ ਦੱਸੇਗਾ। ਦੇਖੋ ਆਪਾਂ ਕਿਸੇ ਦਿਨ, ਮੇਰੇ ਮੁਤਾਬਿਕ ਮੈਂ ਵਰਡ ਯੂਜ਼ ਕੀਤਾ ਹੈ ਕਿ ਦਿੱਲੀ ਪਹਿਲਾਂ ਨਾਲੋਂ ਬਿਹਤਰ ਹੈ। ਠੀਕ ਹੈ ਜੀ, ਦਿੱਲੀ ਚ ਆਪਾਂ ਕਿਸੇ ਨੂੰ ਬੈਠ ਕੇ ਗੱਲ ਕਰ ਲਾਂਗੇ ਕਿ ਪਹਿਲਾਂ ਨਾਲੋਂ ਬਿਹਤਰ ਕਿੱਦਾਂ ਆ। ਔਰ ਮੇਰੇ ਮੁਤਾਬਿਕ ਪਤਾ ਕੀ, ਇਹ ਲੰਬੀ ਡਿਸਕਸ਼ਨ ਹੈ, ਕਾਲਰ ਬੜੇ ਵੇਟ ਕਰ ਰਹੇ ਨੇ, ਲੰਬੀ ਡਿਸਕਸ਼ਨ ਆਪਾਂ ਕਿਸੇ ਦਿਨ ਟਾਈਮ ਰੱਖ ਲਾਂਗੇ। ਠੀਕ ਹੈ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈ।
ਫੇਕ ਨਿਊਜ਼ ਹੈ ਜੀ ਇਹ?
ਹਾਂਜੀ,
ਡੈਫੀਸਿਟ ਚ ਗਿਆ ਦਿੱਲੀ ਕਿ ਫੇਕ ਨਿਊਜ਼ ਹੈ?
ਨਹੀਂ ਨਹੀਂ ਮੈਂ ਤੁਹਾਨੂੰ ਕੀ ਕਹਿ ਰਿਹਾ, ਆਪਾਂ ਕਿਸੇ ਦਿਨ ਬੈਠ ਕੇ ਦਿੱਲੀ ਦੇ ਵਿੱਚ, ਦੇਖੋ ਦਿੱਲੀ ਔਰ ਪੰਜਾਬ ਦੋਨਾਂ ਦੀ ਗੱਲਬਾਤ ਜਿਹੜੀ ਹੈ ਅਸੀਂ ਬੈਠ ਕੇ ਕਿਸੇ ਦਿਨ ਡਿਟੇਲ ਚ ਕਰ ਲਾਂਗੇ ਕਿ ਮੇਰੇ ਮੁਤਾਬਿਕ ਦਿੱਲੀ ਪਹਿਲਾਂ ਨਾਲੋਂ ਬੈਟਰ ਡਾਇਰੈਕਸ਼ਨ ਚ ਹੈ, ਠੀਕ ਹੈ, ਔਰ ਕਿਸੇ ਦਿਨ ਪੰਜਾਬ ਦੇ ਵੀ ਗੱਲ ਕਰ ਲਾਂਗੇ, ਠੀਕ ਹੈ
ਜੀ। ਡੈਫੀਸਿਟ ਚ ਗਿਆ ਦਿੱਲੀ, ਡੈਫੀਸਿਟ ਚ ਗਿਆ ਪਹਿਲੀ ਵਾਰ 31 ਸਾਲਾਂ ਬਾਅਦ,
ਇਕੱਲਾ ਡੈਫੀਸਿਟ ਨਾ ਥੋੜੀ ਤੁਸੀਂ ਕਹਿ ਸਕਦੇ ਹੋ, ਜੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਜੀ ਇਕੱਲੇ ਡੈਫੀਸਿਟ ਦੇ ਨਾਲ ਹੀ ਅਸੀਂ ਸਾਰਾ ਕੁਛ ਕਰ ਦਿਆਂਗੇ, ਠੀਕ ਹੈ ਨਹੀਂ, ਤੇ ਉਹ ਗੱਲ ਨਹੀਂ ਬਣੇਗੀ। ਅਸੀਂ ਸਾਰੀ ਕੱਲੀ ਕੱਲੀ ਚੀਜ਼ ਡਿਸਕਸ ਕਰਾਂਗੇ ਕਿ ਪੇਮੈਂਟ ਕਿੰਨੀ ਹੋਈ ਹੈ, ਹਾਂ ਆਰਾਮ ਨਾਲ ਜੀ ਗੱਲ ਕਰ ਲਾਂਗੇ ਕਿ ਭਾਈ ਸਾਹਿਬ ਦਿੱਲੀ ਦੇ ਵਿੱਚ ਜਿਹੜੀ ਡੈਟ ਰੀਪੇਮੈਂਟ, ਠੀਕ ਹੈ ਨਹੀਂ, ਡੈਟ ਰੀਪੇਮੈਂਟ ਕਿੰਨੀ ਹੋਈ ਹੈ, ਕੈਪੀਟਲ ਇਨਫਰਾਸਟਰਕਚਰ ਦੇ ਉੱਤੇ ਕਿੰਨਾ ਖਰਚਾ ਹੋਇਆ, ਸਾਰੀ ਗੱਲ ਕਰਨੀ ਪੈਂਦੀ। ਇੱਕ ਮਿੰਟ ਥੋੜੀ ਗੱਲ ਹੋਏਗੀ ਕੈਪੀਟਲ ਇਨਫਰਾਸਟਰਕਚਰ ਤੇ ਕਿੰਨਾ ਖਰਚਾ ਹੋਇਆ, ਮੈਂ ਤੇ ਖੁਦ ਉਹਨਾਂ ਦੀ ਗੱਲ ਕਰਦਾ ਕਿ ਜਿਹੜਾ ਉਹਨਾਂ ਦਾ ਮੀਡੀਆ ਦੇ ਬਜਟ ਹੈ,
ਫ੍ਰੀ ਬੀਜ ਦੇ ਸਿਰ ਤੇ ਚੱਲਣ ਡਿਆ ਕੰਮ, ਚਲੋ ਉਹ ਬਾਅਦ ਚ ਗੱਲ ਕਰ ਲਾਂਗੇ,
ਸੂਟ ਨੀ ਕਰਦਾ ਜਿਹੜਾ ਡੈਫੀਸਿਟ ਆ। ਮੈਂ ਕਹਿਤਾ
ਦੇਖੋ
ਮੇਰੀ ਗੱਲ ਸੁਣੋ, ਸਾਢੇ 6000 ਕਰੋੜ ਦਾ ਡੈਫੀਸਿਟ ਹੈ, ਤੁਸੀਂ ਉਸ ਵੱਲ ਲਿਆਉਣਾ ਚਾਹੁੰਦੇ ਹੋ, ਮੈਂ ਕਹਿ ਦਿੰਦਾ, ਮੈਂ ਤੁਹਾਨੂੰ ਨੰਬਰ ਵੀ ਦੱਸ ਦਿੰਦਾ, ਤੁਸੀਂ ਮੈਨੂੰ ਜਿਸ ਗੱਲ ਵੱਲ ਲਿਆਉਣਾ ਚਾਹੁੰਦੇ ਹੋ ਜੀ ਡੈਫੀਸਿਟ, ਮੈਂ ਕਹਿ ਦਿੰਦਾ, ਠੀਕ ਹੈ ਨਹੀਂ, ਕਿ ਯੈਸ ਜਿਹੜਾ, ਪਰ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਤੁਸੀਂ ਫਿਸਕਲ ਡੈਫੀਸਿਟ ਦੀ ਗੱਲ ਕਰ ਰਹੇ ਹੋ, ਰੈਵਨਿਊ ਸਰਪਲਸ ਕਿੰਨਾ ਹੈ? ਹੈਲੋ, ਮੇਰੀ ਗੱਲ ਤਾਂ ਸੁਣ ਲਓ ਸਰ, ਜਿਹੜਾ ਤੁਸੀਂ ਫਿਸਕਲ ਡੈਫੀਸਿਟ ਵੱਲ ਮੈਨੂੰ ਲੈਣਾ ਚਾਹੁੰਦੇ ਹੋ, ਤੁਹਾਨੂੰ ਪਤਾ ਰੈਵਨਿਊ ਸਰਪਲਸ ਕਿੰਨਾ ਹੈ? 3200 ਕਰੋੜ ਤੋਂ ਜ਼ਿਆਦਾ ਰੈਵਨਿਊ ਸਰਪਲਸ ਵੀ। ਆਪਾਂ ਤਾਂ ਹੀ ਕਹਿੰਦਾ ਬੈਠ ਕੇ ਗੱਲ ਕਰਾਂਗੇ ਕਿ ਜਿਹੜਾ ਮੁੱਖ ਮੰਤਰੀ ਮਹਿਲਾ
ਸਰਪਲਸ, ਉਹ ਵੀ ਦੇਖ ਲੈਂਦੇ ਹਾਂ,
ਜਿਹੜਾ ਹਜ਼ਾਰ ਡਾਲਰ ਕਹਿਣ ਲੱਗਾ ਸੀ, ਸੋਰੀ, ਆਪਣਾ 1000 ਰੁਪਏ ਜਿਹੜਾ ਹਰੇਕ ਮਹਿਲਾ ਨੂੰ ਦੇਣ ਦੀ ਗੱਲ ਹੋਈ ਹੈ, ਠੀਕ ਹੈ ਨਹੀਂ, ਉਹ ਵੀ ਇਸ ਸਕੀਮ ਚ ਆਇਆ, ਠੀਕ ਹੈ, ਉਹ ਦੇਖਣਾ ਪਏਗਾ, ਉਹ ਪਹਿਲਾਂ ਨਹੀਂ ਸੀਗਾ। ਹਾਂ, ਮੈਂ ਉਹਦੇ ਨਾਲ ਸਹਿਮਤ ਨਹੀਂ ਹੈ, ਇਹ ਲੋਲੀਪੋਪਸ ਨੇ ਸਾਰਾ ਕੁਝ ਦੇਣਾ, ਹਜ਼ਾਰ ਰੁਪਇਆ, ਸਾਰੀ ਬਾਰ ਬਾਰ ਡਾਲਰ ਨਿਕਲ ਰਿਹਾ, 1000 ਰੁਪਇਆ ਪਰ ਮੰਥ ਦੇਣਾ ਹਰੇਕ ਮਹਿਲਾ ਨੂੰ, ਮੈਂ ਉਹਦੇ ਨਾਲ ਸਹਿਮਤ ਨਹੀਂ ਹੈ, ਲੇਕਿਨ ਉਹ ਵੀ ਦੇਖਣਾ ਪਏਗਾ ਤੁਹਾਨੂੰ ਵੀ, ਚਲੋ ਉਹਦੇ ਨਾਲ ਔਰਤਾਂ ਦੀ ਫਾਇਦਾ ਹੋ ਰਿਹਾ ਕੀ ਹੈ, ਫਿਰ ਜਿਹੜੀਆਂ ਈ ਬੱਸਿਸ ਲਾ ਰਹੇ ਨੇ ਉਹਦਾ ਕੀ ਫਾਇਦਾ ਨੁਕਸਾਨ ਹੈ ਦਿੱਲੀ ਦੇ ਵਿੱਚ, ਫਿਰ ਜਿਹੜੀ ਮੈਟਰੋ ਕਨੈਕਟੀਵਿਟੀ ਵਧਾ ਰਹੇ ਨੇ, ਠੀਕ ਹੈ ਨੇ, ਦਿੱਲੀ ਦੀ ਮੈਟਰੋ, ਉਹ ਇਹ ਕੈਪੀਟਲ ਇਨਫਰਾਸਟਰਕਚਰ ਜਿਹੜੇ ਹੋ ਰਹੇ ਨੇ ਉਹ ਵੀ ਦੇਖਣੇ ਪੈਣਗੇ। ਕੱਲਾ ਇੱਕ ਹੁਣ ਸਾਡਾ ਕੈਨੇਡਾ ਆ, ਕੱਲ ਨੂੰ, ਹੁਣ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ, ਕੈਨੇਡਾ ਇਜ਼ ਦਾ ਓਨਲੀ G7 ਕੰਟਰੀ ਜਿੱਥੇ ਕਿ ਸਾਡੀ ਹਾਈ ਸਪੀਡ ਰੇਲ ਨਹੀਂ ਚੱਲਦੀ, ਦੁਨੀਆ ਭਰ ਚ ਹਾਈ ਸਪੀਡ ਰੇਲ ਚੱਲ ਰਹੀ ਹੈ, ਸਾਡੇ ਨਹੀਂ ਚੱਲ ਰਹੀ। ਹੁਣ ਕੱਲ ਨੂੰ ਕਹਿਣ ਕਿ ਇਹਦੀ ਖਰਚਾ ਆ ਰਿਹਾ, ਮੈਨੂੰ ਜੋ ਅੰਦਾਜ਼ਨ ਖਰਚਾ ਲੱਗ ਰਿਹਾ, $80 billion ਲੱਗ ਰਿਹਾ, $80 billion। ਸਰ, $80 billion ਕੀ ਤੁਹਾਨੂੰ 10 billion ਹੋਰ ਦਿੱਤਾ, $90 billion ਲੈ ਲਓ, ਪਰ ਜੇ ਟੋਰੋਂਟੋ ਤੋਂ ਤੁਹਾਡੀ ਮੌਂਟਰੀਅਲ ਜਾਂ ਕਿਊਬੈਕ ਸਿਟੀ ਤੱਕ ਟੋਰੋਂਟੋ ਤੋਂ ਮੌਂਟਰੀਅਲ ਹਾਈ ਸਪੀਡ ਰੇਲ ਵਾਸਤੇ, ਕੱਲ ਨੂੰ ਕੋਈ ਕਹੇਗਾ ਜੀ ਫੈਡਰਲ ਸਰਕਾਰ ਕਹਿੰਦੀ ਹੈ ਕਿ $90 billion ਲਾਵਾਂਗੇ, ਤੇ ਸਾਡਾ ਜੀ ਡੈਫੀਸਿਟ ਹੋਰ ਵੱਧ ਜਾਏਗਾ, ਡੈਫੀਸਿਟ ਤਾਂ ਅਸੀਂ ਪਹਿਲਾਂ ਹੀ ਹੈ। ਬਟ ਦਿਸ ਇਜ਼ ਅ ਕੈਪੀਟਲ ਇਨਫਰਾਸਟਰਕਚਰ ਪ੍ਰੋਜੈਕਟ ਵਿਚ ਆਈ ਹਾਈਲੀ ਰਿਕਮੈਂਡ ਦਿਸ ਵਿਲ ਬੀ ਅ ਗੇਮ ਚੇਂਜਰ। ਕੱਲ ਨੂੰ ਸਾਡੇ ਇਹ ਤਾਂ ਹੋ ਗਿਆ ਉੱਥੇ, ਠੀਕ ਹੈ ਨੀ, ਜਿਹੜਾ ਤੁਸੀਂ ਅੱਜ ਮੌਂਟਰੀਅਲ ਜਾਂਦੇ ਹੋ, ਸਰ ਤੁਸੀਂ ਮੌਂਟਰੀਅਲ ਜਾਂਦੇ ਹੋ ਨਾ, 5 ਤੋਂ 6 ਘੰਟੇ ਲੱਗਦੇ ਆ, ਡਿਪੈਂਡ ਕਰਦਾ ਕਿ ਤੁਸੀਂ ਟ੍ਰੇਨ ਤੇ ਜਾਂਦੇ ਹੋ ਜਾਂ ਤੁਸੀਂ ਕਾਰ ਚ ਜਾਂਦੇ ਹੋ, ਠੀਕ ਹੈ, ਤੁਹਾਨੂੰ 5 ਘੰਟੇ 6 ਘੰਟੇ ਮੌਂਟਰੀਅਲ ਲੱਗ ਜਾਂਦੇ ਨੇ। ਕੱਲ ਨੂੰ ਹਾਈ ਸਪੀਡ ਰੇਲ ਦੇ ਵਿੱਚ ਤੁਸੀਂ 2 ਘੰਟੇ ਚ ਪਹੁੰਚ ਜਾਓ ਮੌਂਟਰੀਅਲ, ਕਿਆ ਬਾਤ ਹੈ, ਠੀਕ ਹੈ। ਕੱਲ ਨੂੰ ਤੁਸੀਂ ਗ੍ਰੇਟਰ ਟੋਰੋਂਟੋ ਏਰੀਆ ਚ, ਕੱਲ ਨੂੰ ਟਰੂਡੋ ਸਾਹਿਬ ਆ ਕੇ ਅਨਾਊਂਸਮੈਂਟ ਕਰ ਦਿੰਦੇ ਨੇ, ਅੱਜ ਮੈਂ ਓਪਨਲੀ ਗੱਲ ਕਰ ਰਿਹਾ, ਮੇਰੀ ਵੋਟ ਉਸ ਪ੍ਰਧਾਨ ਮੰਤਰੀ ਨੂੰ ਹੋਏਗੀ ਜਿਹੜੇ ਕੱਲ ਨੂੰ ਟਰੂਡੋ ਸਾਹਿਬ ਜਾਂ ਕੱਲ ਨੂੰ ਪੀਅਰ ਪੋਲੀਏ ਸਾਹਿਬ ਉਹ ਆ ਕੇ ਕਹਿੰਦੇ ਆ ਕਿ ਮੈਂ ਭਾਈ $100 billion ਘਾਟਾ ਪਾਉਣ ਲੱਗਾ ਅਗਲੇ ਬਜਟ ਚ, ਹਾਹਾਕਾਰ ਮੱਚ ਜਾਏਗੀ ਉਹਦੇ ਨਾਲ, ਹਾਹਾਕਾਰ, ਬਟ ਮੈਂ ਵੋਟ ਦੇ ਦਿਆਂਗਾ ਉਸ ਲੀਡਰ ਨੂੰ। ਜੇ ਲੀਡਰ ਆ ਕੇ ਇੱਥੇ ਅਨਾਊਂਸ ਕਰ ਦਿੰਦਾ ਹੈ ਕਿ $100 billion ਘਾਟਾ ਪੈਣ ਲੱਗਾ ਹੈ ਭਾਈ ਸਾਹਿਬ, ਪਰ ਗ੍ਰੇਟਰ ਟੋਰੋਂਟੋ ਏਰੀਆ ਔਰ ਗ੍ਰੇਟਰ ਵੈਂਕੋਵਰ 50 billion ਅਸੀਂ ਨਜ਼ਰ ਆਉਣਾ ਚਾਹੀਦਾ, ਇਹ ਨਹੀਂ ਕਿ ਹਵਾ ਚ ਇਨਫਰਾਸਟਰਕਚਰ ਅਨਾਊਂਸ ਕਰਨ, ਨਹੀਂ, $50 billion ਦੇ ਇਨਫਰਾਸਟਰਕਚਰ ਪ੍ਰੋਜੈਕਟ ਲਗਾਉਣ ਲੱਗੇ ਆ, ਕੋਈ ਨਵੇਂ ਹਾਈਵੇ, ਕੋਈ ਹਾਸਪਿਟਲ, ਕੋਈ ਸਟੇਡੀਅਮ, ਕੋਈ ਇਨੋਵੇਸ਼ਨ ਸਾਇੰਸ ਦੇ ਨਾਲ ਵਧੀਆ ਕੋਈ ਯੂਨੀਵਰਸਿਟੀ ਐਸੀ ਬਣਾਉਣ ਲੱਗੇ ਆ, ਮੈਂ ਤੇ ਸਰ ਉਸੇ ਲੀਡਰ ਨੂੰ ਵੋਟ ਪਾ ਦਿਆਂਗਾ ਕਿ 100 billion ਨਜ਼ਰ ਆਉਂਦਾ ਹੋਇਆ। ਹਾਂਜੀ ਹਾਂਜੀ, ਉਹ ਕਹਿਣਗੇ ਜੀ ਬਕਾਇਦਾ ਸ਼ਵਲ ਰੈਡੀ ਪ੍ਰੋਜੈਕਟ ਨੇ, ਇਹ ਪ੍ਰੋਜੈਕਟ ਅਗਲੇ 4 ਤੋਂ 5 ਸਾਲ ਚ ਪੂਰੇ ਹੋਣਗੇ, ਤੇ ਸਰਕਾਰ ਫੰਡ ਕਰ ਰਹੀ ਹੈ, ਤੇ ਸਾਡੀ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਹੈ ਉਹ ਵੀ ਅਸੀਂ ਨਾਲ ਲੈ ਲਈ ਹੈ, ਤੇ ਮਿਊਨਿਸਪਲ ਸਰਕਾਰ ਵੀ ਅਸੀਂ ਨਾਲ ਲੈ ਲਈ ਹੈ, ਮਿਊਨਿਸਪਲ ਗਵਰਨਮੈਂਟ, ਪ੍ਰੋਵਿੰਸ਼ੀਅਲ ਐਂਡ ਫੈਡਰਲ, ਤੇ ਸਰਕਾਰ ਕਹਿੰਦੀ ਹੈ ਕਿ ਅਸੀਂ ਲਗਾਉਣਾ, ਤੇ ਫਿਰ ਉੱਥੇ ਮੈਨੂੰ ਕੋਈ ਕਹੇਗਾ ਜੀ $100 billion ਦਾ ਨੁਕਸਾਨ ਕਰਦਾ, ਹਾਹਾਕਾਰ ਮਚੇਗੀ, ਮੈਨੂੰ ਪਤਾ ਹੈ ਕਿ ਡੈਫੀਸਿਟ ਹੋ ਗਿਆ, ਉਹ ਡੈਫੀਸਿਟ ਹੋ ਗਿਆ, ਪਰ ਭਾਈ ਸਾਹਿਬ ਬਜਟ ਵਿੱਚ ਸਾਰੀਆਂ ਲਾਈਨ ਆਈਟਮ ਦੇਖੋ, ਮੈਨੂੰ ਥੋੜੀ ਬਹੁਤੀ ਇਕਨੋਮੀ ਹਜੇ ਆਉਂਦੀ ਹੈ ਭਾਈ ਸਾਹਿਬ, ਮੈਂ ਮੇਰੇ ਸਾਹਮਣੇ ਪਈਆਂ 4 ਅਖਬਾਰਾਂ ਤੇ ਆਹ ਫਾਈਨੈਂਸ਼ੀਅਲ ਪੋਸਟ ਵੀ ਮੇਰੇ ਸਾਹਮਣੇ ਪਈ, ਹੁਣ ਗਲੋਬਲ ਮੇਲ ਨੇ ਵੀ ਫਾਈਨੈਂਸ ਦਾ ਸ਼ੁਰੂ ਕਰ ਦਿੱਤਾ ਬੜਾ ਵੱਡਾ ਕਾਰਜਕ੍ਰਮ। ਸੋ ਥੋੜੀ ਜੀ ਹਜੇ ਮਾੜੀ ਜੀ ਇਕੋਨਮੀ ਦੀ ਸੈਂਸ ਹੈ, ਸਾਰੀਆਂ ਲਾਈਨ ਆਈਟਮ ਪੜੋ, ਠੀਕ ਹੈ ਫਿਰ ਦੇਖ। ਹੁਣ ਇੱਕ ਬੰਦਾ ਆਉਂਦਾ ਹੈ, ਉਹ ਕਹਿੰਦਾ ਜੀ ਮੈਂ ਮੇਰੇ ਬੈਂਕ ਅਕਾਊਂਟ ਚ $5,000 ਹੈ, ਵੈਰੀ ਗੁੱਡ, ਬਹੁਤ ਵਧੀਆ। ਦੂਸਰਾ ਬੰਦਾ ਆਉਂਦਾ, ਉਹ ਕਹਿੰਦਾ ਜੀ ਮੇਰੇ ਤੇ $50,000 ਲੋਨ ਹੈ, ਤੇ ਤੁਸੀਂ ਤੁਹਾਡੇ ਵਾਲਾ ਸਵਾਲ ਕੇ ਜੀ ਠੀਕ ਕਰ ਕੇ ਗਲਤ, ਮੈਂ ਪੁੱਛਾਂਗਾ ਭਾਈ ਸਾਹਿਬ $50,000 ਲੋਨ ਕਾਹਦਾ ਚੜ ਗਿਆ। ਉਹ ਕਹਿੰਦਾ ਜੀ ਬੇਟਾ ਸੀਗਾ ਡਾਕਟਰ ਬਣਨਾ ਚਾਹੁੰਦਾ ਸੀ, ਉਹਨੂੰ $25,000 ਚਾਹੀਦਾ ਸੀ, ਠੀਕ ਹੈ ਵੈਰੀ ਗੁੱਡ। ਨਾਲ ਬੇਟੀਆ ਸੀਗੀ, ਉਹ ਕਹਿੰਦੀ ਹੈ ਮੈਂ ਇੰਜੀਨੀਅਰ ਬਣਨਾ ਹੈ, ਉਹਦੇ ਲਈ ਮੈਂ $25,000 ਲੋਨ ਲੈ ਲਿਆ, ਵੈਰੀ ਗੁੱਡ। ਹੁਣ ਉਹ ਜਿਹੜਾ 5,000 ਸਰਪਲਸ ਵਾਲਾ ਹੈ, ਉਹਦੇ ਦੋਨੋਂ ਬੱਚੇ ਪੜ੍ਹਾਈ ਨਹੀਂ ਕਰ ਰਹੇ, ਉਹ ਕਹਿੰਦੇ ਜੀ ਅਸੀਂ ਪੜ੍ਹਾਈ ਨਹੀਂ ਕਰਨੀ, ਅਸੀਂ ਬਾਹਰ ਜਾ ਕੇ ਮਤਲਬ ਨਸ਼ੇ ਤਾਂ ਨਹੀਂ, ਚਲੋ ਮਤਲਬ ਪੜ੍ਹਾਈ ਨਹੀਂ ਕਰ ਰਹੇ ਬੇਸਿਕਲੀ, ਠੀਕ ਹੈ। ਤੇ ਉਹ $5,000 ਕਹੇਗਾ ਜੀ ਮੈਂ ਸਰਪਲਸ ਬਜਟ ਚਲਾ ਰਿਹਾ ਆਪਣਾ, ਮੇਰਾ ਡੈਫੀਸਿਟ ਚ ਨਹੀਂ ਹੈ। ਤੇ ਇਧਰੋਂ ਬੰਦਾ $25,000 ਉਹਨੇ ਬੱਚਿਆਂ ਤੇ ਖਰਚ ਕਰਤਾ, ਵਿਚ ਇਜ਼ ਗੁੱਡ। ਸੋ ਵੈਨ ਯੂ ਆਰ ਡਿਸਕਸਿੰਗ ਬਜਟ ਵਿਦ ਮੀ, ਵੀ ਹੈਵ ਟੂ ਡਿਸਕਸ ਐਵਰੀ ਸਿੰਗਲ ਲਾਈਨ ਆਈਟਮ। ਆਪਾਂ ਬੈਠ ਜਾਂਦੇ ਆਪਾਂ ਦਿੱਲੀ ਦੇ ਬਜਟ ਤੇ, ਮੇਰੇ ਕੋਲ ਕਾਪੀ ਪਈ ਹੈ ਦਿੱਲੀ ਦੇ ਬਜਟ ਦੀ, ਆ ਜਾਓ ਤੁਸੀਂ ਓਨਟੈਰੀਓ ਦਾ ਕਰੋ, ਆ ਫਾਲ ਇਕਨੋਮਿਕ ਸਟੇਟਮੈਂਟ ਆ ਗਈ ਹੈ ਇਹਦਾ ਕਰਨਾ, ਕੈਨੇਡਾ ਦਾ ਕਰਨਾ, ਕੈਨੇਡਾ ਦੀ ਫਾਲ ਇਕਨੋਮਿਕ ਸਟੇਟਮੈਂਟ ਆ ਰਹੀ ਹੈ ਬਜਟ ਦੀ, ਤੇ ਚਾਹੇ ਦਿੱਲੀ ਦਾ ਕਰ ਲਓ ਪੰਜਾਬ ਦਾ ਕਰ ਲਓ, ਆ ਜਾਓ ਬੈਠ ਕੇ ਕਰਦੇ ਆਪਾਂ ਡਿਸਕਸ ਟੀਵੀ ਤੇ। ਇਹਦੇ ਲਈ ਸਾਨੂੰ 1-1.5 ਘੰਟਾ ਚਾਹੀਦਾ, ਇੱਦਾਂ 10 ਮਿੰਟ ਨਹੀਂ ਸਾਰਾ ਸਮਾਂ ਹੋ ਜਾਣਾ ਜੀ। ਤੁਸੀਂ ਕੁਛ ਐਡ ਕਰਨਾ ਕਰੋ ਨਹੀਂ ਸਰ? ਮਹਿੰਦਰ ਚੌਹਾਨ ਸਾਹਿਬ, ਸਤਵੰਤ ਜੀ, ਮਨਸੂਰ ਚੀਮਾ ਸਾਹਿਬ, ਬੜੇ ਬੰਦੇ ਵੇਟ ਕਰ ਰਹੇ।
ਚਲੋ ਠੀਕ ਹੈ ਜੀ, ਆਪਾਂ ਫਿਰ ਬਾਅਦ ਚੋਂ ਡਿਸਕਸ ਕਰਦੇ। ਪਰ ਜਿਹੜੀ ਸਰਕਾਰ ਆਪਣੇ ਹਿੱਸੇ ਦਾ ਟ੍ਰਾਂਜ਼ਿਟ ਦੇ ਵਿੱਚ ਪੈਸਾ ਨਾ ਦੇ ਸਕੇ, ਉਹ ਕੈਪੀਟਲ ਇਨਫਰਾਸਟ੍ਰਕਚਰ ਤੇ ਉਹਨੇ ਕੀ ਖਰਚਣਾ ਪੈਸੇ? ਚਲੋ ਬਾਅਦ ਚੋਂ ਗੱਲ ਕਰ ਲਵੇ ਜੀ।
ਠੀਕ ਹੈ, ਅਸੀਂ ਬੈਠ ਕੇ ਕਰ ਲਈਏ, ਠੀਕ ਹੈ। ਹਾਂਜੀ ਰਮੇਸ਼ ਇੰਦਰ ਚੌਹਾਨ ਸਾਹਿਬ, ਸੋਰੀ ਜੀ ਕਾਲਰ ਨੂੰ ਵੇਟ ਕਰਨਾ ਪਿਆ, ਗੋ ਅਹੈਡ। ਹੈਲੋ,
ਹਾਂਜੀ ਜੀ, ਸਤਿ ਸ਼੍ਰੀ ਅਕਾਲ।
ਮੁਬਾਰਕਬਾਦ
ਦੇਣੀ ਸੀ ਦੀਵਾਲੀ ਦੀ, ਕਿਉਂਕਿ ਗੱਲ ਨਹੀਂ ਹੋ ਸਕੀ। ਅੱਜ ਵੀ ਲੋਕ ਦੀਵਾਲੀ ਮਨਾ ਰਹੇ ਹੈ, ਤੇ ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਤੇ ਤੁਹਾਡੇ ਸਾਰੇ ਅਦਾਰੇ ਨੂੰ ਮੇਰੀ ਤਰਫ ਤੋਂ ਹੈਪੀ ਦੀਵਾਲੀ।
ਥੈਂਕ ਯੂ ਵੀਰ ਜੀ, ਤੁਹਾਨੂੰ ਵੀ, ਤੁਹਾਡੇ ਸਾਰੀ ਫੈਮਿਲੀ ਨੂੰ ਸਰ, ਹੈਪੀ ਦੀਵਾਲੀ। ਥੈਂਕ ਯੂ ਸਰ।
ਇੱਕ ਗੱਲ ਬੜੀ ਅੱਛੀ ਹੋਈ ਯੁਧਵੀਰ ਜੀ, ਕੱਲ ਹੈਲੋਵੀਨ ਸੀ, ਆਪਾਂ ਅਕਸਰ ਗੱਲ ਕਰਦੇ ਕਿ ਦੇਖੋ ਜੇ ਨਾ ਚਾਹੇ ਤਾਂ ਬਹੁਤ ਕੁਛ ਹੋ ਸਕਦਾ, ਪਰ ਜੇ ਅੱਖਾਂ ਬੰਦ ਕਰਕੇ ਬੈਠੇ ਰਹੋ ਤਾਂ ਕੁਛ ਵੀ ਨਹੀਂ ਹੋ ਸਕਦਾ। ਕੱਲ ਹੈਲੋਵੀਨ ਸੀ, ਬਹੁਤ ਅੱਛਾ ਰਿਹਾ, ਕੋਈ ਵੀ ਮੇਰਾ ਮਤਲਬ ਵੀ ਜਿਹਨੂੰ ਕਹਿ ਲਓ ਨਾ ਸਿੱਧੇ ਸ਼ਬਦਾਂ ਚ ਕਹਾਂ, ਪੰਜਾਬੀ ਭੂਤ ਬਾਹਰ ਨਹੀਂ ਨਿਕਲਿਆ। ਮੈਂ ਪੰਜਾਬੀ ਭੂਤ ਕਿਉਂ ਕਹਿ ਰਿਹਾ, ਜਿਹੜੇ ਹੈਲੋਵੀਨ ਡਰੈਸਿਸ ਪਾ ਕੇ ਆਪਣੇ ਬੰਦੇ ਹੰਗਾਮਾ ਕਰਦੇ ਸੀ, ਟ੍ਰਿਨਿਟੀ ਮਾਲ, ਇੱਧਰ ਵੈਸਟਵੁੱਡ ਮਾਲ, ਸਾਰੇ ਪੀਸ ਨਾਲ ਚੱਲ ਰਿਹਾ, ਕੋਈ ਪਟਾਕੇ ਨੀ, ਕੋਈ ਕੁਛ ਨੀ, ਇਹ ਬਹੁਤ ਅੱਛੀ ਚੀਜ਼ ਹੋਈ ਹੈ ਯੁਧਵੀਰ ਜੀ। ਤੇ ਮੇਰੇ ਮਿੱਤਰ ਨੇ ਇੱਕ ਦੋ ਨੂੰ ਕੁਸ਼ਚਨ ਵੀ ਕੀਤਾ ਰੋਕ ਕੇ ਕਿ ਕੀ ਗੱਲ ਵੀ ਅੱਜ ਥੋੜੇ ਭੂਤ ਨੀ ਨੱਚ ਰਹੇ। ਉਹ ਕਹਿੰਦੇ ਜੀ ਭਾਜੀ ਗੱਲ ਏਦਾਂ ਹੈਗਾ ਵੀ ਥੋੜੀ ਜਿਹੀ ਐਡਵਾਈਸ ਲੈਣ ਜਾਣੀ ਪੈਂਦੀ ਹੈ, ਚਾਰਜ ਲੱਗ ਜਾਂਦੇ ਤੇ ਮਿਨੀਮਮ $500 ਹੈ, ਤੇ ਇਹਦਾ ਮਤਲਬ ਵੀ ਗੱਲ ਬਣਦੀ ਜਾ ਰਹੀ ਹੈ। ਜੇ ਕਾਨੂੰਨ ਚਾਹੇ ਤਾਂ ਬਹੁਤ ਕੁਛ ਕਰ ਸਕਦਾ, ਜੇ ਕਾਨੂੰਨ ਅੱਖਾਂ ਬੰਦ ਕਰਕੇ ਬੈਠਿਆ ਰਹੇਗਾ ਤਾਂ ਫਿਰ ਜੋ ਮਰਜ਼ੀ ਕਰੀ ਜਾਓ। ਇਹ ਗੱਲ ਬਹੁਤ ਅੱਛੀ ਹੋਈ ਹੈ ਤੇ ਲੱਗਦਾ ਕਿ ਕੁਛ ਕੁਛ ਅੱਖਾਂ ਖੁੱਲਣ ਲੱਗੀਆਂ। ਆਈ ਹੋਪ ਕਿ ਤੁਹਾਡੇ ਅਦਾਰੇ ਰਾਹੀਂ ਵੀ ਇਹ ਮੈਸੇਜ ਜਾਊਗਾ ਕਿ ਇਹਨਾਂ ਨੂੰ ਨਕੇਲ ਪਾਈ ਜਾਵੇ ਜਲਦੀ ਤੋਂ ਜਲਦੀ, ਤਾਂ ਕਿ ਜਿੰਨੀ ਵੀ ਡਿਸਟਰਬੈਂਸ ਹੈ ਉਹ ਘੱਟ ਹੋਵੇ। ਮੈਂ ਇਹੀ ਮੈਸੇਜ ਦੇਣਾ ਚਾਹ ਰਿਹਾ ਸੀ ਯੁਧਵੀਰ ਜੀ ਕਿ ਕਾਫੀ ਕੁਛ ਹੋਣ, ਥੋੜਾ ਕੰਮ ਹੋਣ ਲੱਗਿਆ। ਬਾਕੀ ਯੁਧਵੀਰ ਜੀ ਜਿਵੇਂ ਇੱਕ ਤੁਹਾਡੇ ਟੀਵੀ ਤੇ ਵੀ ਰੋਬਰੀ ਦਿਖਾ ਰਹੇ ਸੀ, ਉਹ ਟਰੱਕ ਭਜਾ ਕੇ ਲੈ ਗਿਆ, ਇੱਕ ਬੰਦਾ ਭੱਜਿਆ ਜਾ ਰਿਹਾ ਸੀ, ਉਹਨੂੰ ਉਹਨਾਂ ਨੇ ਅਰੈਸਟ ਕਰ ਲਿਆ। ਤੇ ਕੁਛ ਏਦਾਂ ਨਾ ਲਾ ਕਿਉਂ ਨੀ ਇਹ ਬਣਾਉਂਦੇ ਕਿ 3 ਵਾਰਨਿੰਗ ਆਉਂਦੇ, ਜੇ 3 ਵਾਰਨਿੰਗ ਤੋਂ ਬੰਦਾ ਨਹੀਂ ਰੁਕਦਾ ਫਿਰ ਉਹਨੂੰ ਐਟਲੀਸਟ ਜਾਂ ਉਹਦੇ ਟਾਇਰ ਨੂੰ ਸ਼ਾਰਟ ਕਰਨ ਤੇ ਉਹਦੀ ਲੱਤ ਚ ਗੋਲੀ ਮਾਰਨ, ਕੁਛ ਏਦਾਂ ਦਾ ਕੰਮ ਤਾਂ ਕਰ ਸਕਦੇ ਨੇ ਚਚਾ ਨੂੰ। ਬੰਦਾ ਜ਼ਰੂਰੀ ਨੀ ਵੀ ਮਾਰਨਾ ਤੁਸੀਂ, ਉਹਦੀ ਲੱਤ ਚ ਗੋਲੀ ਮਾਰੋ, 3 ਵਾਰਨਿੰਗਾਂ ਤਾਂ ਦੇ ਸਕਦੇ ਆ। ਇਹ ਕਿਸੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ?
ਦੇਖੋ ਪਹਿਲੀ ਚੀਜ਼ ਤੇ ਇਹ ਹੈਗੀ ਹੈ ਕਿ ਤੁਹਾਡੀ ਗੱਲ ਬਿਲਕੁਲ ਠੀਕ ਹੈ, ਇਹ ਅਸੀਂ ਓਬਜ਼ਰਵ ਕੀਤਾ ਹੈ ਕਿ ਹੈਲੋਵੀਨ ਕੱਲ ਸਭ ਤੋਂ ਪਹਿਲਾਂ ਬਹੁਤ ਵਧੀਆ ਤਰੀਕੇ ਨਾਲ ਐਜ਼ ਆਲਵੇਜ਼ ਮਨਾਇਆ ਗਿਆ। ਔਰ ਮੇਰੇ ਮਦਰ ਆਏ ਹੋਏ ਨੇ ਆਸਟ੍ਰੇਲੀਆ ਤੋਂ, ਮੇਰੇ ਸਿਸਟਰ ਵੀ ਆਏ ਹੋਏ ਨੇ, ਔਰ ਕੱਲ ਜਦੋਂ ਦੇ ਵਰ ਵੈਰੀ ਪਲੈਜ਼ੈਂਟਲੀ ਸਰਪ੍ਰਾਈਜ਼ ਕਿ ਸਾਡੇ ਇੱਥੇ ਬ੍ਰੈਂਪਟਨ ਦੇ ਵਿੱਚ, ਹਾਲਾਂਕਿ ਆਪਣੇ ਕਮਿਊਨਿਟੀ ਦੇ ਲੋਕ ਸਾਰੇ ਤਿਉਹਾਰ ਬਹੁਤ ਵੱਧ ਚੜ ਕੇ ਮਨਾਉਂਦੇ ਨੇ, ਤੇ ਲਗਾਤਾਰ ਕੱਲ ਪੇਰੈਂਟਸ ਔਰ ਬੱਚੇ ਕੱਲ ਦਰਵਾਜ਼ੇ ਤੇ ਆਉਂਦੇ ਰਹੇ। ਸੋ ਇਹ ਯੂਜਲੀ ਉਹ ਜ਼ਿਆਦਾਤਰ ਇਸ ਸੀਜ਼ਨ ਚ ਨਹੀਂ ਆਉਂਦੇ ਹੁੰਦੇ, ਮੇਰੇ ਸਪੈਸ਼ਲੀ ਸਿਸਟਰ ਨਹੀਂ ਆਉਂਦੇ ਹੁੰਦੇ, ਮਦਰ ਵੀ ਘੱਟ ਆਏ ਨੇ ਇਸ ਸੀਜ਼ਨ ਦੇ ਵਿੱਚ। ਸੋ ਦੇ ਵਰ ਵੈਰੀ ਐਕਸਾਈਟਿਡ ਕਿ ਇੱਥੇ ਤਾਂ ਬੜਾ ਵਧੀਆ ਤੁਹਾਡਾ ਹੈਲੋਵੀਨ ਦਾ ਤਿਉਹਾਰ ਹੈ, ਬੱਚੇ ਆ ਰਹੇ ਸੀਗੇ ਐਂਡ ਆਲ ਨਾਈਸਲੀ ਡ੍ਰੈਸਡ ਅਪ, ਬੜੇ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਗਿਆ ਤਿਉਹਾਰ, ਮਨਾਉਣ ਦਾ ਇਹੀ ਤਰੀਕਾ ਉਹ ਜਿਹੜੀ ਤੁਸੀਂ ਕਿਹਾ ਨਾ ਆਪਣੇ ਭੂਤ ਬਣ ਕੇ ਔਰ ਜਿਹੜੀ ਹੁੱਲੜਬਾਜ਼ੀ, ਦੈਟ ਹੈਜ਼ ਨੋ ਪਲੇਸ ਇਨ ਦਿਸ ਸਿਵਿਲਾਈਜ਼ਡ ਸੋਸਾਇਟੀ। ਹਾਲਾਂਕਿ ਵਿਦ ਡਿਊ ਰਿਸਪੈਕਟ ਮੈਂ ਬਹੁਤ ਅਦਬ ਸਤਿਕਾਰ ਨਾਲ ਕਹਿ ਰਿਹਾ, ਸਾਡੀ ਫੈਮਿਲੀ ਦੇ ਜ਼ਿਆਦਾ ਮੈਂਬਰ ਉਧਰ ਨੇ ਆਸਟ੍ਰੇਲੀਆ, ਮੇਰੀ ਵਾਈਫ ਦੇ ਵੀ, ਮੇਰੇ ਵੀ ਸਾਰੇ ਜ਼ਿਆਦਾ ਕਿ ਸਾਰੇ ਉਧਰ ਨੇ, ਮੈਂ ਇਕੱਲਾ ਹੀ ਇੱਥੇ ਹਾਂ, ਔਰ ਮੇਰੀ ਵਾਈਫ ਦੇ ਵੀ ਸਾਰੇ ਉਧਰ ਹੀ ਨੇ ਆਸਟ੍ਰੇਲੀਆ, ਉਹ ਵੀ ਇਕੱਲੇ ਨੇ ਇੱਥੇ, ਤੇ ਇਸ ਕਾਰਨ ਆਸਟ੍ਰੇਲੀਆ ਦੀ ਬੜੀ ਤਾਰੀਫਾਂ ਹੁੰਦੀਆਂ ਸਾਡੇ ਪਰਿਵਾਰ ਚ, ਔਰ ਕੈਨੇਡਾ ਦੀ ਤਾਰੀਫਾਂ ਮੈਨੂੰ ਤੇ ਮੇਰੀ ਵਾਈਫ ਨੂੰ ਕਰਨੀਆਂ ਪੈਂਦੀਆਂ। ਪਰ ਕੱਲ ਉਹ ਖੁਦ ਹੀ ਕਹਿ ਰਹੇ ਸੀ ਕਿ ਮਜ਼ਾ ਆ ਗਿਆ ਤੁਹਾਡੇ ਇੱਥੇ ਹੈਲੋਵੀਨ ਦਾ, ਕਿ ਬੱਚਿਆਂ ਦੀ ਲਾਈਨ ਨਹੀਂ, ਉਹਨਾਂ ਨੂੰ ਵੀ ਨਹੀਂ ਲੱਗਦਾ ਸੀ ਕਿਉਂਕਿ ਅਸੀਂ ਲੈ ਆਏ ਸਾਰੀਆਂ ਕੈਂਡੀਜ਼ ਵਗੈਰਾ, ਉਹਨਾਂ ਨੂੰ ਲੱਗਦਾ ਸੀ ਕਿ ਕਿੰਨੇ ਕੁ ਬੱਚੇ ਹੋਣਗੇ ਵੀ ਕਿੱਦਾਂ ਹੋਏਗਾ ਇਹ। ਮੈਂ ਕਿਹਾ ਜੀ ਤੁਸੀਂ ਦੇਖਣਾ ਇੱਥੇ ਵੀ ਲਾਈਨ ਲੱਗ ਜਾਣੀ ਹੈ, ਸਾਰਾ ਸ਼ਾਮ ਬੱਚੇ ਪੇਰੈਂਟਸ ਆਉਂਦੇ ਰਹਿਣੇ ਇੱਥੇ, ਔਰ ਉਦਾਂ ਹੀ ਹੋਇਆ, ਬੱਚੇ ਲਗਾਤਾਰ ਆਉਣ, ਦੇ ਹੈਡ ਅ ਵੈਰੀ ਗੁੱਡ ਟਾਈਮ, ਬੱਚਿਆਂ ਨੂੰ ਮਿਲ ਰਹੇ ਨੇ, ਕੈਂਡੀਜ਼ ਦੇ ਰਹੇ ਨੇ। ਤੋ ਇੱਦਾਂ ਦਾ ਜਦੋਂ ਸ਼ਾਲੀਨਤਾ ਦੇ ਨਾਲ, ਪੀਸਫੁਲ ਤਰੀਕੇ ਨਾਲ, ਪਿਆਰ ਨਾਲ, ਸਿਵਿਲਾਈਜ਼ ਤਰੀਕੇ ਨਾਲ ਜਦੋਂ ਤਿਉਹਾਰ ਮਨਾਏ ਜਾਣ, ਤੇ ਫਿਰ ਸਾਡੀ ਬ੍ਰਹਮਟਨ ਦੀ ਵੀ ਔਰ ਸਾਡੀ ਪੰਜਾਬੀ ਭਾਈਚਾਰੇ ਦੀ ਇਮੇਜ ਬੜੀ ਵਧੀਆ ਹੁੰਦੀ ਹੈ। ਦੂਜਾ ਜਿਹੜਾ ਬਹੁਤ ਜ਼ਿਆਦਾ ਪਟਾਕੇ ਛਟਾਕੇ, ਉਹ ਵੀ ਬੜੇ ਘੱਟ, ਰੀਜ਼ਨੇਬਲ ਜੇ, ਲਿਮਿਟਿਡ ਜੇ ਰਹੇ ਨੇ, ਸਾਡੇ ਏਰੀਆ 'ਚ ਤਾਂ ਬਹੁਤ ਹੀ ਘੱਟ ਸੀਗੇ। ਸੋ ਇੱਦਾਂ ਦੇ ਜੇ ਤੁਸੀਂ, ਔਰ ਪਲਾਜ਼ਾਜ਼ ਦੀ ਵੀ ਜੇ ਤੁਸੀਂ ਗੱਲ ਕਰ ਰਹੇ ਹੋ, ਬਿਲਕੁਲ, ਉਹ ਪੁਲਿਸ ਨੇ ਬੜਾ ਪਹਿਲਾਂ ਹੀ ਵੀਡੀਓ ਕੱਢ ਦਿੱਤਾ ਸੀਗਾ ਕਿ ਭਾਈ ਸਾਹਿਬ ਉਹ ਜਿਹੜਾ ਪਲਾਜ਼ੇ ਆ ਉੱਥੇ ਖਿਆਲ ਕਰੋ ਔਰ ਫਾਈਨ ਹੋਏਗਾ। ਸੋ ਮੈਂ ਚੌਹਾਨ ਸਾਹਿਬ ਤੁਹਾਡੀ ਗੱਲ ਨੂੰ ਹੀ ਸੈਕਿੰਡ ਕਰਦਾ ਹੈ ਕਿ ਜੇ ਹੈਲੋਵੀਨ, ਦੀਵਾਲੀ ਔਰ ਇਹ ਸਾਰਾ ਕੁਝ ਵਧੀਆ ਤਰੀਕੇ ਨਾਲ ਮਨਾਇਆ ਜਾਏ, ਔਰ ਜੋ ਇੱਕ ਵੀਡੀਓ ਸਰਕੂਲੇਟ ਹੋਇਆ ਸੀ, ਮੈਂ ਤੁਹਾਡਾ ਇਸ਼ਾਰਾ ਬਿਲਕੁਲ ਸਮਝ ਰਿਹਾ ਕਿ ਪਿਛਲੀ ਵਾਰ ਉਹ ਭੂਤ ਬਣ ਕੇ ਤੰਗ ਕਰਨਾ ਦੂਸਰਿਆਂ ਨੂੰ, ਉਦਾਂ ਨਾ ਕੀਤਾ ਜਾਏ ਤੇ ਫਿਰ ਬਹੁਤ ਵਧੀਆ। ਸਾਰਿਆਂ ਨੂੰ ਹੈਲੋਵੀਨ ਦੀ, ਦੀਵਾਲੀ ਦੀ, ਬੰਦੀ ਛੋੜ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ।
ਥੈਂਕ ਯੂ ਯਦਵੀ ਜੀ, ਇੱਕ ਰਿਕੁਐਸਟ ਕਰਨੀ ਸੀ ਮੈਂ ਕਿ ਦੇਖੋ, ਆਪਣਾ ਇੰਡੀਆ ਕੈਨੇਡਾ ਦੇ ਰਿਲੇਸ਼ਨ ਬਾਰੇ ਬਹੁਤ ਗੱਲ ਹੋ ਜਾਂਦੀ ਹੈ, ਕਾਫੀ ਹੋ ਚੁੱਕੀ, ਮੈਨੂੰ ਲੱਗਦਾ ਨਾ ਹੁਣ ਇਸ ਨੂੰ ਸਾਈਡ ਲਾਈਨ ਕਰਕੇ ਆਪਾਂ ਨੂੰ ਆਪਣਾ ਜੋ ਵੀ ਜਸਟਿਸ ਸਿਸਟਮ ਡਿਕਲੇਅਰ ਕਰ ਦੇਗਾ, ਜੋ ਨਤੀਜਾ ਆ ਜਾਏਗਾ, ਉਹਦੇ ਤੋਂ ਬਾਅਦ ਫਿਰ ਆਪਾਂ ਗੱਲ ਕਰਾਂਗੇ। ਮੇਰਾ ਖਿਆਲ ਇਸ ਟੌਪਿਕ ਤੇ ਹੁਣ ਆਪਾਂ ਨੂੰ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ, ਕਿਉਂਕਿ ਉਹਦੇ ਚ ਕੀ ਹੁੰਦਾ ਯੁਧਵੀਰ ਜੀ, ਇੱਕ ਤਾਂ ਦਿਲਾਂ ਚ ਫਰਕ ਪੈ ਜਾਂਦਾ, ਇੱਕ ਫਿਰ ਉਹ ਜਿਵੇਂ ਕਹਿੰਦੇ ਨਾ ਜਖਮ ਤੇ ਦੁਬਾਰਾ ਤੇ ਨਮਕ ਲੱਗ ਜਾਂਦਾ। ਸੋ ਇਹ ਗੱਲ ਨੂੰ ਅਵਾਇਡ ਹੀ ਕੀਤਾ ਜਾਵੇ ਤੁਹਾਡੇ ਟੀਵੀ ਸ਼ੋਅ ਤੇ ਵੀ, ਪੈਨਲ ਤੇ ਵੀ, ਤੇ ਰੇਡੀਓ ਪ੍ਰੋਗਰਾਮ ਚ, ਕਿ ਹੁਣ ਆਪਾਂ ਵੇਟ ਕਰੀਏ, ਜੋ ਡਿਸੀਜਨ ਆਊਗਾ ਉਸ ਨੂੰ ਆਪਾਂ ਅਕਸੈਪਟ ਕਰਾਂਗੇ, ਲੈਟਸ ਕੋਰਸ ਨੂੰ ਵੀ ਡਿਸਾਈਡ ਕਰਨ ਦੋ ਕੀ ਕਹਿੰਦੇ ਹੋ ਕੀ ਨਹੀਂ ਕਹਿੰਦੇ, ਕਿਉਂਕਿ ਹੁਣ ਕਾਫੀ ਹੋ ਚੁੱਕਿਆ ਯੁਧਵੀਰ ਜੀ, ਇਟਸ ਐਨਫ, ਮੇਰਾ ਮਤਲਬ ਹੁਣ ਲੋਕਾਂ ਤੱਕ ਕਾਫੀ ਗੱਲ ਪਹੁੰਚ ਚੁੱਕੀ ਹੈ, ਡੋਰ ਟੂ ਡੋਰ, ਜੋ ਹੋਏਗਾ ਆਪਾਂ ਦੇਖ ਲਵਾਂਗੇ। ਪਰ ਇਹ ਇਹਦੇ ਨਾਲ ਕਮਿਊਨਿਟੀ ਹੈ ਨਾ ਜਿਹੜੀਆਂ ਜੁੜ ਨਹੀਂ ਰਹੀਆਂ, ਟੁੱਟੀ ਰਹੀਆਂ। ਮੈਂ ਵੈਸੇ ਹੀ ਆਪਣੇ, ਇਹ ਮੇਰੇ ਪਰਸਨਲ ਵਿਚਾਰ ਹੈ, ਮੈਂ ਇਹੀ ਤੁਹਾਨੂੰ ਕਹਿਣਾ ਚਾਹੁੰਦਾ ਸੀ। ਥੈਂਕ ਯੂ ਯੁਧਵੀਰ ਜੀ, ਮੈਂ ਸੁਣ ਰਿਹਾ ਤੁਹਾਨੂੰ।
ਥੈਂਕ ਯੂ ਰਮੇਸ਼ ਚੰਦਰ ਚੌਹਾਨ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਗੁੱਡ ਸੁਜੈਸ਼ਨ, ਗੁੱਡ ਸੁਜੈਸ਼ਨ। ਮਨਸੂਰ ਜੀ, ਮਹਿਵੀਰ ਜੀ, ਭਾਈ ਪੈਨਾ ਜੀ, ਵੈਲਕਮ। ਹਾਂਜੀ ਮਨਸੂਰ ਜੀ, ਮਹਿਵੀਰ ਜੀ, ਤੁਸੀਂ ਫੋਨ ਅਨਮਿਊਟ ਕਰ ਲਓ, ਤੁਹਾਡੀ ਕਾਲ ਹੈ, ਫਿਰ ਸਤਵੰਤ ਸਿੰਘ ਜੀ ਦੀ, ਇਸੇ ਤਰ੍ਹਾਂ ਸਾਡੇ ਕੋਲ ਥੋੜਾ ਟਾਈਮ ਰਹਿ ਗਿਆ ਬਸ। ਜੀ ਮਨਸੂਰ ਜੀ, ਮਹਿਵੀਰ ਜੀ,
ਹਾਂਜੀ, ਸਤਿ ਸ੍ਰੀ ਅਕਾਲ ਜਦਵੀਰ ਜੀ, ਕੀ ਹਾਲ ਚਾਲ ਜੀ, ਠੀਕ ਠਾਕ ਹੋ?
ਸਤਿ ਸ੍ਰੀ ਅਕਾਲ ਜੀ, ਪੈਰੀ ਪੈਣਾ, ਬਹੁਤ ਵਧੀਆ, ਭਰਾਵਾਂ ਦਾ ਪਿਆਰ ਹੈ। ਮਨਸੂਰ ਸਾਹਿਬ, ਹੁਕਮ।
ਇੱਕ ਛੋਟਾ ਜਿਹਾ ਸਵਾਲ ਸੀ ਮੇਰਾ ਦੀਵਾਲੀ ਦੇ ਬਾਰੇ। ਅੱਜ ਵੀ ਮੈਂ ਦੀਵਾਲੀ ਦੀਆਂ ਮੁਬਾਰਕਾਂ ਦਿਆਂ, ਕਈ ਭਰਾ ਅੱਜ ਦੀਵਾਲੀ ਮਨਾ ਰਹੇ ਨੇ, ਹਰ ਇੱਕ ਦੇ ਜੋ ਵੀ ਕਿਸੇ ਦਾ ਤਿਉਹਾਰ ਹੁੰਦਾ ਉਹਦੇ ਵਿੱਚ ਸ਼ਾਮਲ ਹੋਣਾ ਚਾਹੀਦਾ, ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਨੇ। ਅੱਜ ਵੀ ਦੀਵਾਲੀ ਮਨਾ ਰਹੇ ਨੇ, ਕਿਸੇ ਨੇ ਕੱਲ ਮਨਾਈਏ, ਉਹ ਸਾਡਾ ਨਹੀਂ, ਮੁਸਲਮਾਨਾਂ ਦਾ ਹਿਸਾਬ ਕਿ ਚੰਨ ਨਜ਼ਰ ਆਇਆ ਨਹੀਂ ਆਇਆ, ਉਹਦੇ ਹਿਸਾਬ ਨਾਲ ਤਾਂ ਨਹੀਂ, ਕਿ ਕੋਈ ਡੇਟ ਜਾਂ ਇਹ ਦੀਵਾਲੀ ਦੀ ਜਾਂ ਕੀ ਚੱਕਰ ਹੈ ਇਹ? ਚਲੋ ਮੈਂ ਬਾਅਦ ਇਹ ਤੋਂ ਆਪਣਾ ਆਫ ਏਅਰ ਸੁਣਾਂਗਾ, ਤੇ ਮੈਂ ਕਹਿਣਾ ਦੂਸਰਾ ਕਿ ਆਪਣਾ ਤੁਹਾਨੂੰ ਪਾਰਕਿੰਗ ਦੇ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਡਰੂ ਦੇ ਟੋਬਰੂਮ ਤੇ ਟਰੱਕ ਟ੍ਰੇਲੇ ਦੀ ਪਾਰਕਿੰਗ ਅਵੇਲੇਬਲ, ਕਿਸੇ ਨੂੰ ਟਰੱਕ ਟ੍ਰੇਲੇ ਦੀ ਪਾਰਕਿੰਗ ਚਾਹੀਦੀ ਹੋਵੇ ਤੇ ਉਹ ਮੈਨੂੰ ਫੋਨ ਕਰ ਸਕਦਾ, ਫੋਨ ਨੰਬਰ ਇਹ ਜੇ 6478871442, 6478871442। ਦੂਸਰਾ ਬਿਲਡਿੰਗ ਜੇ ਆਪਣਾ ਲੱਗੀ ਆਪਣਾ ਓਕਵੈਲ ਦੇ ਵਿੱਚ 860 ਪ੍ਰਾਗਰਸ ਕੋਰਟ, ਜੇ ਉੱਥੇ ਬਿਲਡਿੰਗ ਲੱਗੀ ਹੈ, ਕਿਸੇ ਨੂੰ ਲੀਜ਼ ਤੇ ਚਾਹੀਦੀ ਹੋਵੇ ਤਦ ਜਾਂ ਕਿਸੇ ਨੇ ਖਰੀਦਣੀ ਹੋਵੇ ਤਦ ਅਵੇਲੇਬਲ ਹੈ, 3.5 ਏਕੜ ਦੇ ਨੇੜੇ, 2.7 ਹੈ ਮੇਰਾ ਖਿਆਲ, ਤੇ ਯਾਰਡ ਬਣਿਆ ਜੇ, ਯਾਰਡ ਨੂੰ ਫੈਂਸ ਹੋਈ ਜੇ, ਕਿਸੇ ਨੂੰ ਚਾਹੀਦਾ, ਵੇਅਰ ਹਾਊਸ ਬਣਿਆ, ਬਿਲਡਿੰਗ ਬਣੀ ਹੈ, ਆਫਿਸ ਬਣੇ ਨੇ, ਬਹੁਤ ਖੂਬਸੂਰਤ ਨਵੀਂ ਬਿਲਡਿੰਗ ਹੈ ਬਿਲਕੁਲ, ਤੇ ਕਿਸੇ ਨੂੰ ਚਾਹੀਦੀ ਹੋਵੇ ਬਿਲਡਿੰਗ ਤੇ ਉਹ ਵੀ ਮੈਨੂੰ ਫੋਨ ਇਸੇ ਫੋਨ ਤੇ ਕਰ ਸਕਦਾ, 6478871442, 6478871442। ਜਦਵੀਰ ਜੀ ਦੀਵਾਲੀ ਦੇ ਬਾਰੇ ਫਿਰ ਦੱਸਦਾ, ਥੈਂਕ ਯੂ, ਮੈਂ ਆਪ ਦੀ ਸੁਣ। ਓਕੇ
ਜੀ, ਬਿਲਕੁਲ, ਜਿਸ ਦੀਵਾਲੀ ਦਾ ਜੀ ਇਸ ਵਾਰ ਤਿਉਹਾਰ ਨਾ, ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਕੋਈ ਕਿਸੇ ਨੇ ਕੱਲ ਮਨਾਈ ਹੈ ਤੇ ਕੋਈ ਅੱਜ ਮਨਾ ਰਿਹਾ, ਸੋ ਸਭ ਆਪਣੀ ਆਪਣੀ ਦੋ ਅਲੱਗ ਅਲੱਗ ਡੇਟਸ ਦੇ ਮੁਤਾਬਿਕ ਮਨਾ ਰਹੇ ਨੇ। ਸੋ ਇਹ ਕਈ ਵਾਰੀ ਹੋ ਜਾਂਦਾ ਇਸ ਤਰ੍ਹਾਂ ਕਿ ਦੋ ਡੇਟਸ ਨਿਕਲ ਆਉਂਦੀਆਂ ਹੈਗੀਆਂ ਨੇ ਤਿਉਹਾਰ ਦੀਆਂ ਤੇ ਕੋਈ ਇੰਡੀਆ ਚ ਕੋਈ ਡੇਟ ਚੱਲ ਰਹੀ ਹੈ ਕੋਈ ਕਿੱਥੇ ਕੋਈ ਡੇਟ ਚੱਲ ਰਹੀ ਹੈ ਵੈਸੇ ਵੀ ਤੁਹਾਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਪਹਿਲਾਂ ਦਿਨ ਚੜ ਜਾਂਦਾ ਹੈ ਇੰਡੀਆ ਆਸਟ੍ਰੇਲੀਆ ਉੱਥੇ ਲੋਕ ਪਹਿਲਾਂ ਮਨਾ ਲੈਂਦੇ ਨੇ ਸੋ ਠੀਕ ਹੈ ਸਰ ਦੋਨੋਂ ਦਿਨ ਮਿਲਾ ਸਕਦੇ ਹੋ ਸਾਡੀ ਜਿਹੜੀ ਦੀਵਾਲੀ ਹੈ ਉਹ ਤੇ ਅਸੀਂ ਇਹੀ ਕਹਾਂਗੇ ਕਿ ਯੈਸ ਅਸੀਂ ਤੇ ਸਾਰਾ ਵੀਕ ਹੀ ਮਨਾ ਰਹੇ ਹਾਂ ਪਿਛਲਾ ਸਾਰਾ ਹਫ਼ਤਾ ਨਿਕਲ ਗਿਆ ਹੈਗਾ ਸੋ ਇਹ ਸਾਰਾ ਵੀਕ ਹੀ ਅਸੀਂ ਮਨਾ ਰਹੇ ਹਾਂ ਔਰ ਇਸ ਵੀਕਐਂਡ ਦੇ ਉੱਤੇ ਵੀ ਦੀਵਾਲੀ ਧਨਤੇਰਸ ਇਹ ਸਾਰਾ ਸੈਲੀਬ੍ਰੇਸ਼ਨ ਜਿਹੜੀਆਂ ਨੇ ਉਹ ਜਾਰੀ ਰਹਿਣਗੀਆਂ ਥੈਂਕ ਯੂ ਮਨਸੂਰ ਜੀ ਮਹਾਵੀਰ ਜੀ ਸਤਵੰਤ ਸਿੰਘ ਜੀ ਹਾਂਜੀ ਸਤਵੰਤ ਸਿੰਘ ਜੀ ਤੁਸੀਂ ਆਉਂਦੇ ਰਹੋ ਸਰ ਗੋ ਅਹੈਡ ਹਾਂਜੀ ਸਤਵੰਤ ਸਿੰਘ ਜੀ ਫੋਨ ਅਨਮਿਊਟ ਕਰ ਲਓ ਤੁਹਾਡੀ ਆਵਾਜ਼ ਨਹੀਂ ਆ ਰਹੀ ਸਰ ਹੈਲੋ
ਹਾਂਜੀ ਸਤਵੀਰ ਜੀ ਧੰਨਵਾਦ ਤੁਹਾਡਾ ਦੇਣ ਦਾ ਦੁਆਰਿਆਂ ਤੇ ਬੰਦੀ ਤੁਰਦੀਆਂ ਬਹੁਤ ਮੁਬਾਰਕਾਂ ਜੀ
ਥੈਂਕ ਯੂ ਸਰ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਸਰ
ਹਾਂਜੀ ਤੇ ਨਾਲ ਹੋਰ ਐਡ ਕਰ ਦਵਾਂ ਕਿ ਅੱਜ 1 ਨਵੰਬਰ ਆ ਪੰਜਾਬ ਡੇ ਵੀ ਹੈ ਬਹੁਤ ਮੈਂ ਰੇਡੀਓ ਤੇ ਦੇਖਿਆ ਵੀ ਇਹ ਚੀਜ਼ ਨੂੰ ਵਿਸਤਰ ਗਏ ਲੋਕ ਕਿ ਜਿੱਦਣ ਪੰਜਾਬੀ ਸੂਬਾ ਬਣਿਆ ਸੀ ਉਹ 1 ਨਵੰਬਰ ਨੂੰ ਐਲਾਨ ਹੋਇਆ ਸੀਗਾ ਤੇ ਅੱਜ ਪੰਜਾਬ ਦੇ ਵੀ ਉਹਦੀਆਂ ਵੀ ਸਾਰੀਆਂ ਪੰਜਾਬੀਆਂ ਨੂੰ ਚਲੋ ਵੱਡਾ ਮਿਲਿਆ ਛੋਟਾ ਮਿਲਿਆ ਕਿੱਦਾਂ ਹੋਇਆ ਜਾਂ ਨਹੀਂ ਉਸ ਆਪਾਂ ਵਿਸ਼ੇ ਤੇ ਨਹੀਂ ਜਾਂਦੇ ਤੇ ਉਹਦੀਆਂ ਵੀ ਮੁਬਾਰਕਾਂ ਬਾਕੀ ਸਾਡੇ ਪਹਿਲੇ ਕੱਲ ਕਾਫੀ ਕਹਿ ਗਿਆ ਵਧੀਆ ਵੀ ਭਾਈ ਹੁਣ ਇੱਥੇ ਦੇ ਜਿਹੜੇ ਵੀ ਹੈਗੇ ਸਾਡੇ ਮੁੱਦੇ ਸਾਨੂੰ ਉਹਨਾਂ ਤੇ ਵਰਕ ਕਰਨਾ ਚਾਹੀਦਾ ਤੇ ਉਹਨਾਂ ਤੇ ਫੋਕਸ ਕਰਨਾ ਚਾਹੀਦਾ ਕਿ ਜਿਹੜਾ ਇੰਡੀਆ ਦੇ ਸਬੰਧ ਜਾਂ ਕੈਨੇਡਾ ਦੇ ਸਬੰਧ ਹੁਣ ਮੇਰੇ ਜਿਹਾ ਦਿਹਾੜੀ ਆ ਦੱਪੇ ਵਾਲਾ ਹੁੰਦਾ ਆ ਤਾਂ ਉਹ ਵੱਡੇ ਵੱਡੇ ਵਿਸ਼ੇ ਛੇੜ ਕੇ ਬਹਿ ਜਾਂਦਾ ਜਿਹਦਾ ਕੋਈ ਲੈਣਾ ਦੇਣਾ ਨੀ ਗਾ ਹਾਂ ਉਹ ਤੁਹਾਡਾ ਟਾਈਮ ਜ਼ਰੂਰ ਕੈਲ ਕਰ ਦਿੰਦਾ ਆ ਤੇ ਤੁਹਾਡਾ ਟਾਈਮ ਬੜਾ ਕੀਮਤੀ ਹੁੰਦਾ ਤੇ ਆਪਣੇ ਮਨ ਦਾ ਉਹ ਗੁਬਾਰ ਜਿਹਾ ਕੱਢ ਲੈਂਦਾ ਕਈ ਵਾਰੀ ਆ ਜਾਂਦੇ ਮੇਰੇ ਕਾਲਰ ਵੀ ਸਤਿਕਾਰ ਨੀ ਹੋ ਗਿਆ ਸਾਰੇ ਹੀ ਇਹੋ ਜਿਹੇ ਪਰ ਉਹ ਅਨਨੈਸੈਸਰੀ ਜੀ ਉਹ ਬਹਿਸ ਛੇੜ ਦਿੰਦੇ ਆ ਜਿਹੜਾ ਇੰਨਾ ਪਿਆਰ ਸੀਗਾ ਫਿਰ ਮੈਂ ਇਹਦਾ ਤੇ ਕੋਈ ਪੰਜਾਬੀਆਂ ਦੀ ਕਹਾਵਤ ਆ ਵੀ ਫਿਰ ਆਪਾਂ ਨੂੰ ਇੱਥੇ ਆਉਣਾ ਨੀ ਸੀ ਚਾਹੀਦਾ ਹਨਾ ਜੇ ਇੰਨਾ ਕੈਨੇਡਾ ਨਾਲ ਹੇਟ ਆ ਜਾਂ ਇੰਡੀਆ ਨਾਲ ਪਿਆਰ ਆ ਰਹਿੰਦੇ ਤਾਂ ਅਸੀਂ ਇੱਥੇ ਆ ਖਾਣਾ ਅਸੀਂ ਇੱਥੇ ਦਾ ਖਾਂਦੇ ਆ ਸਹੂਲਤਾਂ ਅਸੀਂ ਇੱਥੇ ਦੀਆਂ ਮਾਣਦੇ ਆ ਤੇ ਸੋਚਦੇ ਆ ਅਸੀਂ ਵੀ ਸਾਡਾ ਇੰਡੀਆ ਦਾ ਪਿਆਰ ਆ ਤੋ ਮੁਬਾਰਕ ਆ ਉਹਨਾਂ ਨੂੰ ਪਰ ਇਹ ਤਾਂ ਮੇਰੇ ਖਿਆਲ ਵੀ ਉਧਰ ਹੋ ਜਾਣਾ ਚਾਹੀਦਾ ਮੂਵ ਹੋ ਜਾਣਾ ਚਾਹੀਦਾ ਅਸੀਂ ਵੀ ਕੈਨੇਡਾ ਬੈਠ ਰਹੇ ਹਾਂ ਪਰ ਜੇ ਤੁਸੀਂ ਇਹਨੂੰ ਜ਼ਰੂਰ ਕਲੀਅਰ ਕਰਿਓ ਕਿ 2017 ਦੇ ਵਿੱਚ ਇੰਡੀਆ ਦੇ ਉੱਤੇ ਕਰਜ਼ਾ ਸੀਗਾ 174,000 ਮੇਰੇ ਖਿਆਲ ਲੱਖ ਕਰੋੜ ਦਾ ਹੁਣ 205 ਤੱਕ ਪਹੁੰਚ ਗਿਆ ਉਹਦੇ ਬਾਰੇ ਜ਼ਰੂਰ ਦੱਸਿਓ ਵੀ ਉਹ ਇੰਨਾ ਕਿਵੇਂ ਵੱਧ ਗਿਆ ਜਾਂ ਕੀ ਹਿਸਾਬ ਕਿਤਾਬ ਹੋ ਗਿਆ ਤੁਹਾਡਾ ਮੈਂ ਸਮਾਂ ਨਹੀਂ ਲੈਂਦਾ ਜ਼ਿਆਦਾ ਤੇ ਤੁਹਾਡਾ ਬਹੁਤ ਬਹੁਤ ਪੰਜਾਬ ਦੇਵ ਦੀਆਂ ਦੀਵਾਲੀ ਦੀਆਂ ਤੇ ਬੰਦੀ ਛੋਟ ਦੇਸ ਦੀਆਂ ਸਾਰੇ ਪਰਿਵਾਰ ਨੂੰ ਤੁਹਾਡੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਧੰਨਵਾਦ ਦੀਦੀ
ਥੈਂਕ ਯੂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਸਤਵੰਤ ਸਿੰਘ ਜੀ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਪੰਜਾਬ ਡੇ ਦੀਆਂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਹਾਂ ਮੈਂ ਬਸ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਾਡੇ ਕਾਲਰਸ ਔਰ ਸਪੋਂਸਰਸ ਦੋਨੋਂ ਹੀ ਵੇਟ ਕਰ ਰਹੇ ਨੇ ਮੈਂ ਇੱਕ ਕੁਇਕਲੀ ਦੱਸਵਾਂ ਕਿ ਇਸ ਵੀਕਐਂਡ ਦੇ ਉੱਤੇ ਬਹੁਤ ਸਾਰੇ ਪ੍ਰੋਗਰਾਮਸ ਜਿਹੜੇ ਨੇ ਚੈਨਲ ਵਾਈਜ਼ ਦੇ ਉੱਤੇ ਅਸੀਂ ਰੱਖੇ ਹੋਏ ਨੇ ਕਈ ਰਿਕਾਰਡਿੰਗਸ ਬਹੁਤ ਸਾਰੇ ਇੰਟਰਵਿਊਜ਼ ਬਹੁਤ ਸਾਰੀਆਂ ਖਬਰਾਂ ਅਨਾਲਿਸਿਸ ਔਰ ਕਮਿਊਨਿਟੀ ਦੇ ਵਿੱਚ ਜੋ ਬਹੁਤ ਸਾਰੇ ਅਸੀਂ ਇਵੈਂਟਸ ਕਵਰ ਕਰਦੇ ਹਾਂ ਉਹ ਸਾਰਾ ਕੁਝ ਤੁਹਾਡੇ ਲਈ ਤੁਸੀਂ ਚੈਨਲ ਵਾਈਜ਼ ਦੇ ਉੱਤੇ ਦੇਖ ਸਕੋਗੇ ਸੋ ਘਰ ਦੇ ਵਿੱਚ ਬੈਠੇ ਹੋ ਤੁਸੀਂ ਚੈਨਲ ਵਾਈ ਆਨ ਕਰਕੇ ਰੱਖ ਸਕਦੇ ਹੋ ਰੋਜਰਸ 857 ਬੈਲ 828 ਟੈਲਸ 2418 ਇਗਨਾਈਟ 707 ਹਰ ਆਈਪੀ ਬਾਕਸ ਦੇ ਉੱਤੇ ਅਵੇਲੇਬਲ ਹੈ ਵਾਈ ਪਲੱਸ ਔਰ ਚੈਨਲ ਵਾਈ ਦੋਨੋਂ ਹੀ ਆਪਣੇ ਫੇਵਰੇਟ ਸੇਵ ਕਰ ਲਓ 416-475-5000 ਬਾਕੀ ਮੈਂ ਕੀ ਜ਼ਰੂਰ ਇੱਥੇ ਕਹਿ ਦਵਾਂ ਕਿ ਜਿਹੜੀ ਵੀ ਸਾਡੀ ਕੰਟਰੀ ਆਫ ਓਰੀਜਨ ਹੈ ਉਹਦੇ ਨਾਲ ਪਿਆਰ ਕਰਨਾ ਮੇਰੇ ਖਿਆਲ ਦੇ ਨਾਲ ਤੇ ਸਹੀ ਹੈ ਮੈਂ ਇਹ ਤਾਂ ਕਹਾਂਗਾ ਇਹਨੇ ਕਿ ਗਲਤ ਹੈ ਮੇਰੇ ਖਿਆਲ ਨਾਲ ਤਾਂ ਬਿਲਕੁਲ ਸਹੀ ਹੈ ਕਿਉਂਕਿ ਹਾਂ ਜਿਹੜੀ ਸਾਡੀ ਹੁਣ ਕੋਈ ਵੀ ਜਿਹੜੀ ਕੰਟਰੀ ਅਸੀਂ ਜਿੱਥੇ ਰਹਿ ਰਹੇ ਹਾਂ ਉਹ ਬਿਲਕੁਲ ਇਸੇ ਲਈ ਅਸੀਂ ਕਹਿੰਦੇ ਹਾਂ ਕੈਨੇਡਾ ਫਸਟ ਜੇ ਅਸੀਂ ਅਮਰੀਕਾ ਚ ਰਹਿ ਰਹੇ ਹਾਂ ਤਾਂ ਸਾਨੂੰ ਹੁਣ ਅਮਰੀਕਾ ਦੀ ਸ਼ੁਭਇੱਛਾਵਾਂ ਮੰਗਣੀਆਂ ਚਾਹੀਦੀਆਂ ਕੈਨੇਡਾ ਚ ਰਹਿ ਰਹੇ ਹਾਂ ਆਸਟ੍ਰੇਲੀਆ ਇੰਗਲੈਂਡ ਜਿੱਥੇ ਵੀ ਅਸੀਂ ਆਏ ਹਾਂ ਬਿਲਕੁਲ ਸੋ ਇਸ ਲਈ ਕੈਨੇਡਾ ਸਾਡੇ ਲਈ ਮੋਸਟ ਬਿਊਟੀਫੁਲ ਕੰਟਰੀ ਇਨ ਦਾ ਵਰਲਡ ਹੈ ਮੋਸਟ ਦਾ ਮਤਲਬ ਹੈ ਸਭ ਤੋਂ ਬਿਹਤਰੀਨ ਔਰ ਕੈਨੇਡਾ ਫਸਟ ਹਾਂ ਜੇ ਜਿੱਥੋਂ ਅਸੀਂ ਆਏ ਹਾਂ ਸਰ ਜੇ ਮੈਂ ਆਪਣੀ ਗੱਲ ਕਰ ਲਵਾਂ ਬਾਕੀ ਦਾ ਮੈਨੂੰ ਪਤਾ ਨਹੀਂ ਮੇਰਾ ਜੇ ਕਹੋ ਜੀ ਕੋਈ ਪਲੱਗ ਤਾਂ ਹੈ ਨਹੀਂ ਕਿ ਜੀ ਇੱਦਾਂ ਪਲੱਗ ਡਿਸਕਨੈਕਟ ਕਰ ਦਿੱਤਾ ਜਿਸ ਕੰਟਰੀ ਤੋਂ ਅਸੀਂ ਆਏ ਹਾਂ ਸਿਰ ਤੋਂ ਲੈ ਕੇ ਪੈਰ ਤੱਕ ਸਿਰ ਤੋਂ ਲੈ ਕੇ ਪੈਰ ਤੱਕ ਉਸੇ ਮਿੱਟੀ ਦੇ ਬਣੇ ਹੋਏ ਆ ਸੋ ਉਸ ਕੰਟਰੀ ਦੇ ਨਾਲ ਵੀ ਪਿਆਰ ਹੋਣਾ ਜਾਇਜ਼ ਹੈ ਜੇ ਇਟਲੀ ਵਰਲਡ ਕੱਪ ਜਿੱਤਦਾ ਤੇ ਆ ਸਾਰਾ ਹਾਈਵੇ 7 ਭਰ ਜਾਂਦਾ ਠੀਕ ਹੈ ਨੀ ਇੱਥੇ ਬੈਠੇ ਜਿਹੜੇ ਇਟਲੀ ਨੇ ਔਰ ਕੈਨੇਡਾ ਤੇ ਵੈਸੇ ਹੀ ਡੂਅਲ ਸਿਟੀਜ਼ਨਸ਼ਿਪ ਵੀ ਅਲਾਓ ਕਰਦਾ ਡੂਅਲ ਸਿਟੀਜ਼ਨਸ਼ਿਪ ਦਾ ਮਤਲਬ ਹੀ ਇਹੀ ਹੈ ਵੀ ਜੇ ਤੁਸੀਂ ਕੱਲ ਨੂੰ ਕੋਈ ਫਰਜ਼ ਕਰ ਲਓ ਕਿ ਤੁਸੀਂ ਯੂਰਪ ਦੇ ਕਿਸੇ ਕੰਟਰੀ ਤੋਂ ਆਏ ਹੋ ਤਾਂ ਤੁਸੀਂ ਆਪਣੀ ਸਿਟੀਜ਼ਨਸ਼ਿਪ ਉਹ ਵੀ ਰੱਖਣਾ ਚਾਹੋ ਰੱਖ ਸਕਦੇ ਹੋ ਤੇ ਕੈਨੇਡੀਅਨ ਸਿਟੀਜ਼ਨ ਵੀ ਤੁਸੀਂ ਬਣ ਸਕਦੇ ਹੋ ਡੂਅਲ ਸਿਟੀਜ਼ਨਸ਼ਿਪ ਦਾ ਇਹੀ ਮਤਲਬ ਹੈ ਕੱਲ ਨੂੰ ਕੋਈ ਬੰਦਾ ਆਸਟ੍ਰੇਲੀਆ ਤੋਂ ਕੈਨੇਡਾ ਆ ਜਾਂਦਾ ਠੀਕ ਹੈ ਨੀ, ਤੇ ਉਹ ਕਹਿੰਦਾ ਵੀ ਕੈਨੇਡਾ ਬੈਟਰ ਕੰਟਰੀ ਹੈ ਮੇਰੇ ਲਈ, ਪਰ ਉਹ ਡੂਅਲ ਸਿਟੀਜ਼ਨਸ਼ਿਪ ਰੱਖ ਸਕਦਾ। ਕੱਲ ਨੂੰ ਅਸੀਂ ਅਮਰੀਕਾ ਚਲੇ ਜਾਈਏ, ਕੱਲ ਨੂੰ ਸਾਡੇ ਜੋ ਕੋਈ ਅਮਰੀਕਾ ਚਲੇ ਜਾਂਦਾ, ਬੜੇ ਬੰਦੇ ਆ ਜਿਨ੍ਹਾਂ ਨੇ ਅਮਰੀਕਾ ਦੀ ਵੀ ਸਿਟੀਜ਼ਨਸ਼ਿਪ ਰੱਖੀ ਹੋਈ ਹੈ, ਇੱਥੋਂ ਕੈਨੇਡਾ ਤੋਂ ਅਮਰੀਕਾ ਜਾ ਕੇ ਕੋਈ ਮਾੜੀ ਗੱਲ ਨਹੀਂ ਹੈ। ਕੱਲ ਨੂੰ ਅਮਰੀਕਾ ਜਾ ਕੇ ਤੁਸੀਂ ਕਹੋ ਜੀ ਕੈਨੇਡਾ ਵੀ ਬੜਾ ਵਧੀਆ ਤੇ ਅਮਰੀਕਾ ਵੀ ਰਹਿੰਦੇ, ਅਸੀਂ ਅਮਰੀਕਾ ਆ ਪਰ ਕੈਨੇਡਾ ਵੀ ਬਹੁਤ ਵਧੀਆ, ਉਹਦੇ 'ਚ ਕੀ ਮਾੜਾ, ਕੋਈ ਇਹਦੇ 'ਚ ਮਾੜੀ ਗੱਲ ਨਹੀਂ। ਹਾਂ ਪਰ ਜਿਸ ਕੰਟਰੀ 'ਚ ਅਸੀਂ ਰਹਿ ਰਹੇ ਹਾਂ, ਮੇਰੇ ਖਿਆਲ, ਹਾਂ ਅਗੇਨ ਦਿਸ ਇਜ਼ ਮਾਈ ਪਰਸਨਲ ਓਪੀਨੀਅਨ, ਹੋ ਸਕਦਾ ਕਿ ਕੋਈ ਬੰਦਾ ਕੈਨੇਡਾ ਰਹਿ ਕੇ ਕਹੇ ਜੀ ਮੈਂ ਰਹਿੰਦਾ ਕੈਨੇਡਾ ਪਰ ਮੈਂ ਜ਼ਿਆਦਾ ਅਮਰੀਕਾ ਦੇ ਗੁਣ ਗਾਣੇ ਆ, ਗਾਓ ਅਮਰੀਕਾ ਦੇ ਗੁਣ, ਕੋਈ ਗੱਲ ਨਹੀਂ, ਮੈਂ ਉਹਨੂੰ ਵੀ ਗਲਤ ਨਹੀਂ ਕਹਾਂਗਾ, ਉਹਦੀ ਪਰਸਨਲ ਓਪੀਨੀਅਨ ਹੈ, ਹਾਊ ਕੈਨ ਆਈ ਕੁਐਸਚਨ ਦੈਟ, ਬਟ ਮੈਂ ਜ਼ਾਤੀ ਤੌਰ ਤੇ ਮੰਨਦਾ ਵੀ ਜੇ ਮੈਂ ਹੁਣ ਕੈਨੇਡਾ, ਇਸ ਕੰਟਰੀ ਨੇ ਸਾਨੂੰ ਬਹੁਤ ਬਹੁਤ ਕੁਝ ਦਿੱਤਾ, ਬਹੁਤ ਕੁਝ ਦਿੱਤਾ, ਸੋ ਸਾਡੇ ਲਈ, ਮੇਰੇ ਲਈ ਮੈਂ ਇਹ ਜ਼ਰੂਰ ਕਹਾਂਗਾ, ਔਰ ਵਾਈ ਮੀਡੀਆ ਲਈ ਵੀ, ਕੈਨੇਡਾ ਫਸਟ, ਅਸੀਂ ਇਸ ਕੰਟਰੀ ਨੂੰ ਹੁਣ ਦੇਖੀਏ, ਸਾਡੀਆਂ ਫਿਊਚਰ ਜਨਰੇਸ਼ਨ ਨੇ ਜੋ ਇੱਥੇ ਰਹਿਣਾ, ਇਸ ਕੰਟਰੀ 'ਚ ਰਹਿਣਾ, ਇਹ ਕੰਟਰੀ ਕਿੱਦਾਂ ਬਿਹਤਰ ਹੋਵੇ, ਔਰ ਸਾਡੇ ਕੈਨੇਡਾ ਦੇ ਨਾਲ ਜਿਹੜੇ ਜਿਹੜੇ ਸਾਡੇ ਐਲਾਈਜ਼ ਨੇ, ਇਕੱਲੇ ਕੈਨੇਡਾ ਨਹੀਂ, ਕੈਨੇਡਾ ਤੇ ਬਹੁਤ ਬਿਹਤਰ ਹੋਏ, ਸਾਡੇ ਐਲਾਈਜ਼ ਵੀ ਜਿਹੜੇ ਨੇ ਵੈਸਟਰਨ ਐਲਾਈਜ਼ ਨੇ, ਉਹ ਵੀ ਖੁਸ਼ਹਾਲ ਰਹਿਣ, ਅਮਰੀਕਾ ਖੁਸ਼ਹਾਲ ਹੋਏਗਾ ਤਾਂ ਅਸੀਂ ਵੀ ਖੁਸ਼ਹਾਲ ਹੋਵਾਂਗੇ। ਹਾਂਜੀ, ਸਾਡੇ ਸਪਾਂਸਰ ਲਓ ਜੀ, ਪਹਿਲਾਂ ਯੂ ਗੋ ਹੈ ਤਾਨੀਆ ਜੀ ਵਿਦ ਸਪਾਂਸਰ। ਤਾਨੀਆ ਜੀ,
ਥੈਂਕ ਯੂ ਸੋ ਮਚ, ਵੈਰੀ ਵਾਰਮ ਵੈਲਕਮ ਟੂ ਰੇਡੀਓ ਵਾਈ ਲੁਕਮਾਨ ਜੀ, ਵੀ ਹੈਵ ਲੁਕਮਾਨ ਜੀ ਫਰੋਮ ਚੈਟਰ ਮੋਬਾਈਲ।
ਥੈਂਕ ਯੂ ਸੋ ਮਚ ਗਾਈਜ਼, ਹੈਪੀ ਫਰਾਈਡੇ, ਹੈਪੀ ਦੀਵਾਲੀ ਐਂਡ ਸੀਜ਼ਨਸ ਗ੍ਰੀਟਿੰਗਸ ਟੂ ਐਵਰੀਬਾਡੀ। And yes, again, aapke liye chatter mobile se kafi deals chal rahi hai, so we have, I'll make this very quick and sweet, I know you guys are busy, and yes, so we'll start off with chatter mobile, who we are. We are a no contract, no credit check company. ID minimante, you know, you can use for 1 month, 2 weeks, 2 years, 5 years, as long as you need a phone number, we are here to help you. We are one of Rogers sister companies, so aapko achi to achi service milegi. So let's start off with some of the deals today. So right now we have a limited time deal. But about the deal last week shuru hui hai, where we were charging $150 and you got one year of service. So hamare paas ek deal chal rahi hai, 1 year of service, $150, which is unlimited talk and text and 30 GB of data for the whole year. So that's an average about $12.50 a month, $12.50 a month, each month for 1 year, and you'll get 1 year of service and 30 GB of data. On top of that, we have some other amazing deals. Jisko zyada data use karna, anybody that's looking to reduce their fees, their monthly charges, and save money, we have another plan that's $29. We have a bonus offer right now where we're giving 20 GB of data on $29 plan, unlimited talk and text Canada-wide, no contract, month-to-month plan. Then our third offer is $34, 60 GB of data, U.S. and Canada calling, international messages, all the call features for only $34 a month. Koi contract nahi hai, koi credit check nahi hai, month-to-month service. So we have locations from Niagara Falls to Windsor to Scarborough. So visit our website, chatterdeals.ca, chatterdeals.ca. And ye sari deals aapko hamari website pe mil jayenge. And you can walk into one of our stores and get these offers. But if you book on our website, the monthly plans, certain select monthly plans, you can even get free SIM card and a free 50% off on the first month. So coffee deals are in. We're also offering 1 month free on any plan above $34. So you get 1 month free, $34 and up plan, no contract, no credit check. Quickly, Niagara Falls, 7000 McLeod Road in Niagara Falls, three locations in Hamilton. We got Jackson Square, Mountain Plaza, Eastgate Square. We have St. Catharines, Penn Center in St. Catharines. Brampton, we have Bouverde and Block in the PCN Cell store in Brampton. We have a location inside the PCN Cell. We have a new location coming in Brampton at Springdale Plaza at 55 Mountain Ash. That's opening very, very soon. Stay tuned for details. Mississauga, Derry and McLaughlin. So visit chatterdeals.ca, chatterdeals.ca. Aapko saari locations mil jayenge, all the offers that we have. So right now we have three amazing deals. We have $150, you get 1 year of service with unlimited talk and text and 30 GB of data. We have $29 plan with 20 GB of data per month, unlimited talk and text. And then we have $34 with 1 month free, 50% off when you visit our website and select the plan. And we give you 60 GB of data with Canada and U.S. calling. Scarborough, we have Woodside Square, Parkway Mall, Kingston and Lawrence, Brimley and Eglinton. We got Peanut Plaza in North York, Dufferin Mall, Dufferin Eglinton, Sherburn,
my sincere apologies, sir. Vakt aur ijazat nahi de raha. Aap phone number zarur de de, sir. Aap line hold kar le. Phone number de de aur line hold kar le. Phone number de de, line hold kar le. Phone number de.
416-400-3327. Thank you, guys.
Thank you. Thank you. 416-475-5000. Have a wonderful weekend. Thank you.
You are listening to WTOR 770 AM, Youngstown, Toronto.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
सिटी ऑफ ब्रैम्पटन वालों एक सुनेहा, 1 to 7 November तक कार्बन मोनोऑक्साइड जागरूकता हफ्ता है। अते ब्रैम्पटन फायर एंड एमरजेंसी सर्विसेज तुहानू कार्बन मोनोऑक्साइड के खतरियां अते तुहाडे घर दी सुरक्षा करन